ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪ੍ਰਸਾਦ
ਪ੍ਰਸਾਦ ਵਸਤੂ ਨਿਰਦੇਸ਼ ਮੰਗਲ ਓਅੰਕਾਰ ਆਕਾਰ ਕਰ ਪੌਣ ਪਾਣੀ ਬਹਿ ਸੰਤਰ ਧਾਰੇ।
ਹਾਂ ਮਹਾਰਾਜ ਜੀ, ਚੌਥੀ ਵਾਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਚੌਥੀ ਵਾਰ ਦੀ ਸ਼ੁਰੂਆਤ ਕਰਦੇ ਨੇ ਅਤੇ ਮੁੱਢ ਵਿੱਚ ਇਹਦੇ ਵੀ ਮੰਗਲ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਸਤੂ ਨਿਰਦੇਸ਼ ਮੰਗਲ ਹੈ, ਇਹ ਹੇਠਾਂ ਵੇਰਵਾ ਦੇ ਦਿੱਤਾ। ਨਿਰਦੇਸ਼ ਕਿਹਨੂੰ ਕਹਿੰਦੇ ਨੇ ਦੱਸੋ? ਹਾਂ ਨਿਰਣਾ ਯਾਦ ਆ, ਦੇਖੋ ਬੀਬੀਆਂ ਨੂੰ ਆਪਾਂ ਤਾਂ ਬਹੁਤ ਵਾਰੀ ਵਿਚਾਰਿਆ ਹੈ। ਇਹ ਵਸਤੂ ਨਿਰਦੇਸ਼ ਮੰਗਲ ਹੈ, ਵਸਤੂ ਦਾ ਨਿਰਣਾ ਇਹਦੇ ਵਿੱਚ, ਵਸਤੂ ਕੀ ਹੈ? ਅਕਾਲ ਪੁਰਖ, ਉਹਦਾ ਨਿਰਣਾ ਇਹਦੇ ਵਿੱਚ, ਨਿਰਣਾ ਕੀ ਹੈ? ਇੱਕ ਵੀ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਹੈ, ਇੱਕ ਦਾ ਅਰਥ ਉਹ ਅਦਵੈ ਸਰੂਪ ਹੈ, ਇੱਕ ਦਾ ਅਰਥ ਉਹ ਲਾਸ਼ਾਨੀ ਹੈ, ਬੇਮਿਸਾਲ ਹੈ। ਅਤੇ ਓਅੰਕਾਰ, ਫਿਰ ਓਅੰਕਾਰ ਦਾ ਅਰਥ ਹੈ ਮੰਗਲ ਰੂਪ ਹੈ, ਓਅੰਕਾਰ ਦਾ ਅਰਥ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਅਤੇ ਵਿਆਕਰਨ ਕਰਕੇ ਇਹਨੂੰ ਉਚਾਰਨ ਕਰੀਏ ਓਅੰਕਾਰ ਨੂੰ, ਇਹ ਰੱਖਿਆ ਕਰਦਾ ਓਅੰਕਾਰ, ਜਿਹੜਾ ਇਹਨੂੰ ਉਚਾਰੇ ਜੋ ਓਅੰਕਾਰ ਓਅੰਕਾਰ ਕਰੇ ਰੱਖਿਆ ਵੀ ਕਰਦਾ ਹੈ ਭਾਵਨੇ ਦੇ। ਇਹ ਨਿਰਣਾ ਹੋ ਗਿਆ ਅਕਾਲ ਪੁਰਖ ਦਾ। ਸੱਤ, ਉਹ ਪਰਮੇਸ਼ਰ ਸੱਤ ਵੀ ਹੈ, ਫਿਰ ਗੁਰ ਜਿੱਥੇ ਉਹ ਸੱਤ ਹੈ ਫਿਰ ਚੇਤਨ ਵੀ ਹੈ, ਜੜ ਨਹੀਂ ਹੈਗਾ। ਪ੍ਰਸਾਦ, ਉਹ ਆਨੰਦ ਸਰੂਪ ਹੈ, ਓਅੰਕਾਰ ਵੀ ਹੈ, ਉਹ ਸੱਤ ਵੀ ਹੈ, ਚੇਤਨ ਵੀ ਹੈ, ਆਨੰਦ ਸਰੂਪ ਵੀ ਹੈ। ਸੱਤ ਚਿੱਤ ਆਨੰਦ ਸਰੂਪ ਤਿੰਨੇ ਆ ਗਏ ਇਹਦੇ 'ਚ, ਸਤਿਗੁਰ ਪ੍ਰਸਾਦ ਵਿੱਚ। ਜਿਵੇਂ ਸਾਰਿਆਂ ਨੂੰ ਮਿਲਾ ਕੇ ਕਹਿੰਦੇ ਸੱਚ ਦਾ ਆਨੰਦ, ਉਹ ਤਿੰਨੇ ਦੇ 'ਚ ਆਏ ਨੇ, ਸੱਚ ਵੀ ਹੈ, ਚੇਤਨ ਵੀ ਹੈ, ਆਨੰਦ ਸਰੂਪ ਵੀ ਹੈ। ਇੱਦਾਂ ਦੇ ਗੁਣ ਵਾਲਾ ਮਿਲਦਾ ਕਿਵੇਂ ਹੈ ਵਾਹਿਗੁਰੂ, ਜਿਹਦੇ 'ਚ ਇੱਦਾਂ ਦੇ ਗੁਣ ਨੇ, ਪ੍ਰਾਪਤ ਕਿਵੇਂ ਹੁੰਦਾ ਇਹਦੇ ਵਿੱਚ ਇਹ ਦੱਸਿਆ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਜਦੋਂ ਭਾਈ ਪ੍ਰਸਾਦ ਕਿਰਪਾ ਹੁੰਦੀ ਹੈ ਮਿਲ ਪੈਂਦਾ ਹੈ। ਅੱਗੇ
ਧਰਤ ਆਕਾਰ
ਓਅੰਕਾਰ ਆਕਾਰ, ਇੱਥੋਂ
ਓਅੰਕਾਰ ਆਕਾਰ ਕਰ ਪੌਣ ਪਾਣੀ ਬਹਿ ਸੰਤਰ ਧਾਰੈ।
ਆਕਾਰ ਦੇ ਵਾਲੇ ਨੂੰ ਕੱਲਾ ਤਾਂ ਨਹੀਂ, ਇੱਕ ਮਿੰਟ ਪਹਿਲਾਂ ਉਹ ਹਾਂਜੀ, ਆਕਾਰ ਦਾ ਜਿਹੜਾ ਆੜਾ ਕੰਨਾ ਤਾਂ ਨਹੀਂ, ਠੀਕ ਹੈ। ਓਅੰਕਾਰ ਆਕਾਰ ਕਰ ਪਵਨ ਪਾਣੀ ਬੈਸੰਤਰ ਤਾਰੇ ਹੈ,
ਹਾਂਜੀ
ਧਾਰਾ ਹੈ, ਧਾਰੇ ਪਵਨ ਦੀ ਬਜਾਏ ਪਵਨ ਹੈ,
ਪੌਣ ਵੀ
ਇਹ ਰਹਿਣ ਪਾਠ ਦਾ ਭੇਜ ਦਾ ਹੈ ਕੱਟੇ ਹੋਣਾ, ਹਾਂਜੀ। ਓਅੰਕਾਰ ਆਕਾਰ, ਓਅੰਕਾਰ ਤੋਂ ਆਕਾਰ ਹੋਇਆ ਭਾਈ, ਸਾਰਾ ਜੋ ਕੁਛ ਬਣਿਆ ਨਾ ਓਅੰਕਾਰ ਤੋਂ ਪਾਵੈ ਅਕਾਲ ਪੁਰਖ, ਮੈਂ ਹੁਣ ਇੱਕ ਤੋਂ ਦੋ ਹੋ ਜਾਂ, ਏਕ ਰੂਪ ਅਨੇਕ ਦਰਸ਼ਨ ਹੋ ਜਾਂ, ਪਾਉਂਦਾ ਜਾਪ ਸਾਹਿਬ 'ਚ, ਏਕ ਰੂਪ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਅਨੇਕ ਰੂਪ ਹੋਣਾ ਚਾਹਿਆ ਓਅੰਕਾਰ ਨੇ। ਫਿਰ ਕੀ ਹੋਇਆ? ਆਕਾਰ, ਆਕਾਰ ਕਰ, ਆਕਾਰ ਬਣ ਗਏ, ਸ਼ਕਲਾਂ ਬਣ ਗਈਆਂ, ਜਿਹੜਾ ਸਰਗੁਣ ਹੋ ਗਿਆ। ਆਕਾਰ ਕੀ ਬਣੇ ਨੇ? ਪੌਣ ਪਾਣੀ ਬੈ ਸੰਤਰ ਧਾਰੇ, ਹਵਾ ਬਣ ਗਈ ਓਅੰਕਾਰ ਤੋਂ ਹੀ, ਓਅੰਕਾਰ ਤੋਂ ਹੀ ਪਾਣੀ ਬਣਿਆ, ਓਅੰਕਾਰ ਤੋਂ ਹੀ ਅੱਗ ਬਣੀ, ਆਕਾਸ਼ ਆਦਿਕ ਬਣੇ, ਧਰਤੀ ਬਣੀ, ਸਭ ਕੁਝ ਓਅੰਕਾਰ ਤੋਂ ਬਣਿਆ। ਓਅੰਕਾਰ ਬ੍ਰਹਮਾ ਉਤਪਤ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ, ਓਅੰਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਓਅੰਕਾਰ ਕੀ ਆ? ਜਨ ਚਿੱਤ, ਓਅੰਕਾਰ ਨੂੰ ਚਿੱਤ ਕੀਤਾ ਬ੍ਰਹਮਾ ਨੇ, ਫਿਰ ਉਸ ਨੂੰ ਉਹਦਾ ਜਾਪ ਕੀਤਾ ਬ੍ਰਹਮਾ ਨੇ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਤੋਂ ਸੈਲ ਪਹਾੜ ਬਣੇ, ਜੁਗ ਬਣੇ, ਓਅੰਕਾਰ ਵੇਦ ਨਿਰਮਏ, ਓਅੰਕਾਰ ਤੋਂ ਹੀ ਵੇਦ ਭਾਈ ਪੈਦਾ ਹੋਏ, ਸਭ ਕੁਝ ਓਅੰਕਾਰ ਤੋਂ ਪਸਾਰਾ ਇਹ। ਹਾਂਜੀ,
ਧਰਤ ਆਕਾਸ ਵਿਛੋੜਿਆਂ, ਚੰਦ ਸੂਰ ਦੋਏ ਜੋਤ ਸਵਾਰੇ।
ਤੱਤ ਇਕੱਠੇ ਸੀ ਨਾ ਪਹਿਲਾਂ, ਧਰਤੀ ਅਤੇ ਆਕਾਸ ਵੀ ਆਪਾਂ ਵਿੱਚ ਇਕੱਠੇ ਸੀ ਇੱਕ ਥਾਂ 'ਤੇ। ਹੁਣ ਪਛਾਰਾ ਕਰਨਾ ਸੀ ਸੰਸਾਰ ਦਾ, ਚੀਕ ਬੈਠਣ ਵਾਸਤੇ ਉਹਨੂੰ ਸਪੇਸ ਚਾਹੀਦੀ ਸੀ। ਜੇ ਇਕੱਠਾ ਹੀ ਹੋਵੇ ਬੈਠ ਕਿੱਥੇ, ਸਪੇਸ ਤੋਂ ਬਿਨਾਂ ਕੌਣ ਕੋਈ ਬੈਠ, ਕੰਧ 'ਚ ਕਿਵੇਂ ਬੈਠਾਂਗੇ, ਠੋਸ ਆ ਇਹ ਸਪੇਸ ਨਹੀਂ ਇਹਦੇ 'ਚ। ਉਹਨੂੰ ਕਰਨ ਵਾਸਤੇ ਮਹਾਰਾਜ ਨੇ ਫਿਰ ਧਰਤੀ ਆਕਾਸ ਦੋਵੇਂ ਇਕੱਠੇ ਸੀ ਪਹਿਲਾਂ, ਧਰਤੀ ਦੇ ਨਾਲੋਂ ਆਕਾਸ ਨੂੰ ਵੱਖਰਾ ਕਰ ਦਿੱਤਾ, ਵਿਛੋੜਿਆਂ ਨੂੰ ਮੈਨੇ ਵੱਖਰਾ ਕਰ ਦਿੱਤਾ। ਆਂਡੇ ਦੀ ਸ਼ਕਲ ਸੀ ਪਹਿਲਾਂ, ਅੰਡਾਕਾਰ ਥੇ, ਵੱਖਰਾ ਕਰਤਾ ਮਹਾਰਾਜ ਆਕਾਸ ਨੂੰ ਵੱਖਰਾ ਕਰਕੇ। ਫਿਰ ਹਨੇਰਾ ਘੁੱਪ ਸੀ, ਜੀਆਂ ਨੂੰ ਦਿਖਦਾ ਕਿਵੇਂ, ਪ੍ਰਕਾਸ਼ ਦੀ ਲੋੜ ਸੀ। ਫਿਰ ਕੀ ਕੀਤਾ, ਆਪਣੇ ਪ੍ਰਕਾਸ਼ ਤੋਂ ਚੰਦ ਸੂਰ ਦੋਏ ਜੋਤ ਸਵਾਰੇ, ਦੋਏ ਕਰ ਲਿਓ, ਦੋਏ ਆ ਨਾ ਤੁਹਾਡੇ ਕੋਲ, ਦਿਨ ਔਕੜੀ ਨੇ ਸਿਆਰੀ ਲਾ ਦੋਏ। ਫਿਰ ਦੋ ਆਪਣੇ ਪ੍ਰਕਾਸ਼ ਤੋਂ ਜੋਤੀ ਰੂਪ ਨੇ ਦੋ ਜੋਤੀ ਬਣਾ ਦਿੱਤੇ, ਇੱਕ ਸੂਰਜ ਇੱਕ ਚੰਦ, ਸੰਸਾਰ ਨੂੰ ਚਾਨਣਾ ਦੇਣ ਵਾਸਤੇ। ਇਉਂ ਸਵਾਰਨਾ ਕੀਤੇ ਆਪਣੀ ਜੋਤ ਦੁਆਰਾ।
ਖਾਣੀ ਚਾਰ ਬੰਦਾਨ ਕਰ, ਲੱਖ ਚੌਰਾਸੀ ਜੂਨ ਜੂਨ ਦੁਆਰੇ।
ਫਿਰ ਜੂਨਾਂ ਕਿਵੇਂ ਬਣਾਈਆਂ ਜੀ, ਬਣਾਏ ਕਿੱਦਾਂ, ਚਾਰ ਖਾਣੀਆਂ ਤੋਂ ਬਣਾਏ। ਚਾਰ ਖਾਣੀਆਂ ਕਿਹੜੀਆਂ ਨੇ, ਅੰਡਜ,
ਜੇਰਜ,
ਛੇਤਜ, ਪੁਤਪਜ, ਚਾਰ ਖਾਣੀਆਂ ਤੋਂ ਬਣਾਏ। ਇੱਕ ਸ੍ਰਿਸ਼ਟੀ ਤਾਂ ਆਂਡਿਆਂ ਤੋਂ ਪੈਦਾ ਹੋਣ ਵਾਲੀ ਬਣਾਈ, ਉਹਨੂੰ ਅੰਡਜ ਖਾਣੀ ਕਹਿੰਦੇ ਨੇ। ਆਂਡਿਆਂ ਤੋਂ ਪੰਛੀ ਹੁੰਦੇ ਨੇ, ਨਿੱਕੇ ਜੀ ਆਦਿਕ ਜਿਹੜੇ ਨੇ, ਠੂਹੇ ਸੱਪ ਆਦਿਕ ਅੰਡਿਆਂ ਤੋਂ ਬਣਦੇ, ਪੰਛੀ ਸਾਰੇ ਅੰਡਿਆਂ ਤੋਂ ਬਣਦੇ। ਅਤੇ ਅੰਡਜ ਜੇਰਜ, ਫਿਰ ਜੇਰਜ ਖਾਣੀ ਤੋਂ ਕੀ ਬਣਾਏ, ਆਪਾਂ ਜਿੰਨੇ ਮਨੁੱਖ ਆਦਿਕ ਸਾਰੇ ਪਸ਼ੂ ਆਦਿਕ ਇਉਂ ਬਣਾਏ ਜੀ। ਫਿਰ ਜੇਰਜ ਖਾਣੀ ਤੋਂ ਮਨੁੱਖ ਪਸ਼ੂ ਆਦਿਕ ਜੇਰਾਂ ਤੋਂ ਪੈਦਾ ਹੋਏ। ਸਿਹਤ ਜ ਪਸੀਨੇ ਤੋਂ, ਭੜਾਸ ਤੋਂ ਕੁਝ ਜੂਨਾਂ ਬਣੀਆਂ ਨੇ, ਮੱਛਰ ਆਦਿਕ ਮੱਖੀਆਂ ਭੜਾਸ ਤੋਂ ਹੀ ਪੈਦਾ ਹੁੰਦੇ ਨੇ, ਚਿੱਚੜ ਆਦਿਕ ਜੂਆਂ ਆਦਿਕ ਪਸੀਨੇ ਤੋਂ। ਸੋ ਇਹਨੂੰ ਜੇਰਜ ਸਿਹਤ ਜ ਖਾਣੀ ਕਹਿ ਦਿੰਦੇ ਨੇ। ਚੌਥੀ ਖਾਣੀ ਆ ਉਤਪੁਜ, ਉਤਪੁਜ ਖਾਣੀ ਕੀ ਹੈ, ਜਿਹੜੀ ਧਰਤੀ ਨੂੰ ਦੇ ਵਿੱਚ ਉੱਗ ਕੇ ਜਿਹੜੀ ਬਨਸਪਤੀ ਆਦਿਕ ਹੁੰਦੀ ਹੈ, ਧਰਤੀ ਨੂੰ ਪਾੜ ਕੇ ਪੈਦਾ ਹੋਣ ਵਾਲੇ ਦਰਖਤ ਆਦਿਕ ਫੁੱਲ ਆਦਿਕ ਸਾਰੇ। ਇਹ ਚਾਰ ਖਾਣੀਆਂ ਦੇ ਵਿਧਾਨ ਨਾਮ ਹੈ ਨਿਯਮ ਦਾ। ਚਾਰ ਖਾਣੀਆਂ ਦੇ ਨਿਯਮ ਤੋਂ ਕਿੰਨੇ ਕੁ ਬਣਾ ਦਿੱਤੇ, ਲੱਖ ਚੌਰਾਸੀ ਜੂਨ ਦੁਆਰੇ। ਇਹਨਾਂ ਦੁਆਰੇ, ਚਾਰ ਖਾਣੀਆਂ ਦੁਆਰੇ ਲੱਖ ਚੌਰਾਸੀ ਜੂਨਾਂ ਬਣਾਤੀਆਂ, 84 ਲੱਖ। ਫਿਰ ਕਿੰਨੇ ਕਿੰਨੇ ਉਹਨਾਂ ਵਿੱਚ, 84 ਲੱਖ ਤਾਂ ਉਂ ਗਿਣਤੀ ਆ ਜੂਨਾਂ ਦੀ ਅੱਡ ਅੱਡ ਕਰਕੇ, ਜਿਨ੍ਹਾਂ 'ਚ ਕਹਿ ਲਓ ਵੀ ਬੰਦੇ ਆ ਗਏ, ਜਾਨਵਰ ਆ ਗਏ, ਜਾਂ ਕਹਿ ਲਓ ਪਸ਼ੂ ਆ ਗਏ, ਹੋਰ ਪੰਛੀ ਆਦਿ ਪੰਛੀ ਆ ਗਏ। ਇਹ ਉੱਦਾਂ ਦੀਆਂ 84 ਲੱਖ ਜੂਨਾਂ ਨੇ। ਅਤੇ ਇੱਕ ਇੱਕ ਜੂਨ 'ਚ ਹੈਗੇ ਕਿੰਨੇ ਕਿੰਨੇ, ਮਨੁੱਖਾਂ ਜੂਨ 'ਚ ਕਿੰਨੇ ਨੇ ਖਿਆਲ ਕਰ ਲਓ ਪਹਿਲਾਂ। ਫਿਰ ਪਸ਼ੂਆਂ ਦੀ ਦੁਨੀਆਂ 'ਚ ਦੇਖੋ, ਉਹ ਇੱਕ ਜੂਨ 'ਚ ਕਿੰਨੇ ਨੇ, ਉਹ ਅੱਗੇ ਦੱਸ ਰਹੇ ਨੇ। ਹਾਂਜੀ,
ਇੱਕ ਜੂਨ ਵਿੱਚ ਜੀਆ ਯੰਤ ਅਗਣਤ ਅਪਾਰੇ।
ਅਗਣਤ ਨਹੀਂ ਕਹਿਣਾ, ਅਗਣਿਤ ਪੜ੍ਹਨ ਨਾਲੇ ਅੱਗੇ ਨੂੰ ਸਿਆਰੀ ਲਾ ਲਿਓ, ਅਤੇ ਪਾਠ ਅਣਗਿਣਤ ਪਾਠ ਹੈ, ਅਣਗਣਤ ਵੀ ਕਿਸੇ ਕੋਲ ਗੱਗੇ ਨੂੰ ਲਾਉਣੀ ਆ ਜੀ ਸਿਆਰੀ।
ਹਾਂਜੀ, ਇੱਕ ਜੂਨ ਵਿੱਚ ਜੀਆ ਜੰਤ,
ਜੀਆ ਨਹੀਂ ਕਹਿਣਾ, ਜੀਵ ਨਹੀਂ ਕਹਿਣਾ, ਜਿਵੇਂ ਐੜਾ ਰਹਿ ਗਿਆ, ਐੜਾ ਵੀ ਲਾਉਣਾ ਹੈ, ਕੰਨਾ ਵੀ ਨਹੀਂ ਲਾਉਣਾ, ਜੀ ਆ ਹੋ ਗਿਆ, ਈ ਆ ਨਹੀਂ ਕਹਿਣਾ, ਜੀ ਅਤੇ ਅ
ਜੀ ਆ।
ਹਾਂ, ਹੁਣ ਜੀ ਚਲੋ,
ਜੰਤ ਅਣਗਿਣਤ ਅਪਾਰੇ
ਪੜ੍ਹਾਂਗੇ ਸਾਰੇ। ਇੱਕ ਜੂਨ ਵਿੱਚ ਜੀ ਜੰਤ ਅਗਣਤ ਅਪਾਰੇ,
ਜੀ ਜੰਤ ਅਣਗਣਤ ਅਪਾਰੇ,
ਅਣਗਿਣਤ ਅਪਾਰੇ,
ਅਗਿਣਤ ਅਪਾਰੇ।
ਸ਼ੁੱਧ ਪਾਠ ਕਰ ਲਿਓ, ਸਾਡੇ ਕੋਲ ਵੀ ਅਣਗਣਤ ਸੀ, ਅਣਗਿਣਤ ਕਰ ਲਿਓ। ਇੱਕ ਜੂਨ ਦੇ ਵਿੱਚ ਕਿੰਨੇ ਜੀ ਨੇ ਅਣਗਿਣਤ ਨੇ, ਮੱਛੀਆਂ ਦੇਖ ਲਓ ਕਿੰਨੀਆਂ ਹੋਣਗੀਆਂ, ਹੋਰ ਪੰਛੀ ਕਿੰਨੇ ਹੋਣਗੇ, ਇੱਕ ਇੱਕ ਜੋਨ ਵਿੱਚ ਅਣਗਿਣਤ ਨੇ, ਅਪਾਰੇ ਬੇਅੰਤ ਨੇ, ਇੱਕ ਜੀ ਨੇ ਇੱਕ ਜੰਤ ਨੇ। ਜੀ ਤਾਂ ਉਹ ਨੇ ਜਿਹਨਾਂ ਨੂੰ ਆਪਾਂ ਅੱਖਾਂ ਵੇਖ ਸਕਦੇ ਹਾਂ, ਉਹ ਵੀ ਅਣਗਿਣਤ ਨੇ। ਇੱਕ ਉਹ ਵੀ ਹੈਗੇ ਨੇ ਜੂਨਾਂ ਜਿਹੜੀਆਂ ਹੈਗੀਆਂ ਨੇ ਪਰ ਦੀਦੀਆਂ ਦੀ ਛੋਟੇ ਨਿੱਕੇ ਨਿੱਕੇ ਜੀ ਨੇ, ਉਹਨੂੰ ਕਹਿੰਦੇ ਜੰਤ, ਉਹ ਵੀ ਅਣਗਿਣਤ ਨੇ। ਕਿਤੇ ਦਹੀਂ ਵਿੱਚ ਖੁਰਦਬੀਨ ਲਾ ਕੇ ਦੇਖਿਓ, ਹਜ਼ਾਰਾਂ ਜੀ ਉਹ 'ਚ ਪਏ ਬੈਠੇ ਹੁੰਦੇ ਨੇ, ਜੇ ਉਹ ਕਹਿੰਦੇ ਵੇਖ ਲਓ ਫਿਰ ਨਹੀਂ ਕੋਈ ਖਾਊਗਾ, ਉਹ ਤੁਹਾਡਾ ਇਹਨਾਂ ਨੂੰ ਖਾਂਦੇ ਹਾਂ ਅਸੀਂ, ਹੈਗੇ ਤਾਂ ਵੈਜੀਟੇਰੀਅਨ। ਇਹ ਜੀ ਅਣਗਿਣਤ ਨੇ ਜਿਹੜੇ ਅੱਖਾਂ ਨਾਲ ਨਹੀਂ ਵੀ ਦਿੰਦੇ, ਹੈਗੇ ਨੇ। ਹਾਂ ਚੋਣੀ, ਹਾਂਜੀ ਹਾਂ, ਬਹੁਤ ਅਜਿਹੇ ਜਰਮ ਨੇ। ਤੁਸੀਂ ਕਿਤੇ ਅਜਿਹੀਆਂ ਹੋਰ ਚੀਜ਼ਾਂ ਆਪਾਂ ਰੱਖਦੇ ਨੇ ਨਾ ਘਰਾਂ ਵਿੱਚ, ਉਹਨਾਂ ਨਾਲ ਲੱਗੇ ਹੁੰਦੇ ਨੇ, ਕਿਤੇ ਜਿਹੜੇ ਆਪਾਂ ਰੋਜ਼ ਬੁਰਸ਼ੀ ਕਰਦੇ ਹਾਂ ਰੱਖਦੇ ਹਾਂ, ਉਹਨੂੰ ਕਿਤੇ ਖੁਰਦਬੀਨ ਨਾਲ ਉਹਦੇ 'ਚ ਵੀ ਦੇਖਿਓ, ਉਹਤੇ ਹੀ ਕਿੰਨੇ ਬੈਠੇ ਹੋਣਗੇ। ਜਦੋਂ ਵੀ ਕਰੋ ਤਾਂ ਚੰਗੀ ਤਰ੍ਹਾਂ ਗਰਮ ਪਾਣੀਆਂ ਧੋ ਕੇ, ਤਾਂ ਹੀ ਟਕਸਾਲ ਨੇ ਜਿਹਨਾਂ ਦੇ ਨਿਯਮ ਬਣਾਏ ਨੇ ਕਿ ਕੋ ਜਦੋਂ ਵੀ ਲੰਗਰ ਪਾਣੀ ਛਕਣਾ ਹੈ ਤਾਂ ਹੱਥ ਜ਼ਰੂਰ ਧੋਣੇ ਨੇ। ਅਤੇ ਉਦੋਂ ਨੇ ਅਤੇ ਸੈਂਸ ਵਾਲੇ ਹੁਣ ਧੋਣ ਲੱਗੇ ਨੇ, ਆਪਾਂ ਨੂੰ ਕਹਿੰਦੇ ਲੰਗਰਾਂ 'ਚ ਜੇ ਪਾਇਆ ਕਰੋ ਦਸਤਾਨੇ ਅਤੇ ਇੰਨੀ ਹੱਥ ਧੋਇਆ ਕਰੋ, ਪਰ ਟਕਸਾਲ ਨੇ 500 ਸਾਲ ਪਹਿਲਾਂ 300 ਸਾਲ ਪਹਿਲਾਂ ਨਿਯਮ ਕਾਇਮ ਕਰਤੇ ਸੀ।
ਅਤੇ 84 ਲੱਖ ਤਾਂ ਆਪਣੇ ਮੂੰਹ 'ਚ ਹੀ ਆ।
ਹਾਂਜੀ
84 ਲੱਖ ਤਾਂ ਆਪਣੇ ਮੂੰਹ ਵਿੱਚ ਹੀ ਆ।
ਹਾਂ ਪਤਾ ਨਹੀਂ ਕੰਨਾਂ ਕੋਲ, ਕੰਨਾਂ 'ਚ ਬਥੇਰੇ ਬੈਠੇ
84 ਲੱਖ।
ਚਲੋ ਸੋ ਇਸ ਕਰਕੇ ਬਹੁਤ ਇੱਦਾਂ ਦਾ ਪਸਾਰਾ ਹੈ, ਤਾਂ ਕਿ ਅਪਾਰੇ ਪਾਰਾਵਾਰ ਤੋਂ ਰਹਿਤ ਨੇ। ਜੂਨਾਂ ਤਾਂ 84 ਲੱਖ ਨੇ, ਪਰ ਅੱਗੇ ਉਹਨਾਂ ਦੀ ਗਿਣਤੀ ਜਿਹੜੀ ਆ ਪਾਰੇ ਹੈ, ਬੇਅੰਤ ਹੈ, ਗਿਣੀ ਨਹੀਂ ਜਾ ਸਕਦੀ ਕਿੰਨੀ ਕਿੰਨੀ ਆ ਉਹ।
ਹਾਂ
ਜੇ ਸਾਰੇ ਆਲਮ 'ਚ ਗਿਣੀਏ ਵੀ ਕਿੰਨੇ ਜਾਨਵਰ ਨੇ, ਕਿੰਨੇ ਜੀ ਨੇ, ਨਹੀਂ ਹਿਸਾਬ 'ਚ ਆਇਆ ਕੰਮ, ਪਾਰਾਵਾਰ ਤੋਂ ਰਹਿਤ। ਅੱਗੇ ਜੀ,
ਮਾਨਸ ਜਨਮ ਦੁਲੰਭ ਹੈ।
ਇਹ ਸਾਰੀ 84 ਲੱਖ ਜੂਨੀ ਵਿੱਚੋਂ ਇੱਕ ਜਿਹੜਾ ਮਨੁੱਖਾ ਜਨਮ ਹੈ, ਇਹ ਇੱਕ ਔਖਾ ਮਿਲਿਆ, ਬਹੁਤ ਦੁਰਲੱਭ ਹੈ। ਦੁਲੱਭ ਕਾਹਤੇ ਕਹਿਤਾ ਇਹਨੂੰ, ਕਿਉਂਕਿ ਪਹਿਲਾਂ ਇੱਕ ਘੱਟ 84 ਲੱਖ ਦਾ ਚੱਕਰ ਲਾਉਣਾ ਪੈਂਦਾ ਇਹਨੂੰ, ਉਹ ਪੂਰਾ ਕਰਕੇ ਫਿਰ ਆਪਾਂ ਆਹ ਮਿਲਦਾ, ਮਨੁੱਖ ਫਿਰ ਆਉਂਦਾ, ਫਿਰ ਇਹਦੀ ਟਰਨ ਆਉਂਦੀ ਹੈ। ਕਿੰਨਾ ਔਖਾ ਮਿਲਿਆ, ਇੱਕ ਇੱਕ ਜੋ ਇੱਕ ਇੱਕ ਚੀਜ਼ ਦੀ ਕਿੰਨੀ ਕਿੰਨੀ ਆਰਬਲ ਹੈ। ਦਰੱਖਤਾਂ ਦੀ ਉਮਰ ਲੈ ਲਓ, ਜੂਨ ਆ ਨਾ ਵੀ, ਕਿਉਂਕਿ ਕਿਹੜੀ ਜੂਨ ਆ ਇਹ, ਉੱਥੇ ਪਛਾਣੀ 'ਚੋਂ ਪੈਦਾ ਹੋਈ ਹੈ। ਅਤੇ ਇਹ ਇੱਕ ਇੱਕ ਦਰੱਖਤ ਕਿੰਨੇ ਕਿੰਨੇ ਯੁੱਗ ਖੜਿਆ ਰਹਿੰਦਾ ਹੈ, ਉਹ ਆਪਣਾ ਇਤਿਹਾਸ ਹੈ। ਇਹ ਹੋ ਕੇ ਆਇਆ ਆਪਾਂ ਵਿੱਚ ਦੀ ਗੁਜ਼ਰ ਕੇ ਆਇਆ, ਪਹਾੜ ਜੂਨੀ ਹੈ, ਪੱਥਰ ਜੂਨੀ ਹੈ, ਕਿੰਨਾ ਚਿਰ ਖੜੇ ਨੇ ਪਹਾੜ ਪਏ ਨੇ, ਪਤਾ ਨਹੀਂ ਕਦੋਂ ਇਹਨਾਂ ਨੇ ਬਦਲਣਾ ਹੈ। ਕੁਝ ਪੱਥਰ ਤੁਸੀਂ ਵੇਖੋਗੇ, ਲਿਆ ਕੇ ਵੇਖਿਓ ਘਰ, ਉਹਦਾ ਇੱਕ ਦਿਨ ਵਜਨ ਕਰ ਲਿਓ। ਇੱਕ ਪੱਥਰ ਨਿਰਜਿੰਦ ਹੁੰਦਾ, ਇੱਕ ਜਿੰਦ ਵਾਲਾ ਹੁੰਦਾ। ਜਿੰਦ ਨਿਰਜਿੰਦ ਵਾਲਾ ਤਾਂ ਹੁੰਦੇ ਜਿਨ੍ਹਾਂ ਦੇ ਆਪਾਂ ਵੱਟੇ ਬਣਾ ਲੈਂਦੇ ਪੁਰਾਣੇ ਸਮੇਂ 'ਚ, ਜਿੰਨਾ ਖਾ ਕੇ ਉਨਾ ਹੀ ਵਜਨ ਹੈ, ਉਹ ਮੁਰਦਾ ਹੁੰਦੇ ਨੇ, ਉਹ ਜੋਨ ਮੁੱਕ ਚੁੱਕੀ ਆ, ਵਜੂਦ ਦੀਂਦਾ। ਅਤੇ ਪਰ ਕੁਝ ਜਿੰਦ ਨੇ ਪੱਥਰ ਲਿਆ ਕੇ ਜੋਖ ਲਓ, 2 ਮਹੀਨਿਆਂ ਬਾਅਦ ਫਿਰ ਵਜਨ ਕਰਿਆ ਜੇ, ਵਧਿਆ ਹੋਊਗਾ, ਆਕਾਰ ਵਧਿਆ ਹੋਊ, ਵਜਨ ਵਧਿਆ ਹੋਊ। ਉਹ ਜੂਨ ਵੀ ਹੈ, ਪੱਥਰ ਜੂਨ ਵੀ ਹੈ। ਪਤਾ ਨਹੀਂ ਕਿੰਨਾ ਕੁ ਸਮਾਂ ਪੱਥਰ ਬਣ ਕੇ ਅਸੀਂ ਪਏ ਰਹੇ ਹਾਂ। ਕੁਸ਼ਲਿਆ ਇੱਕ ਜੁੱਗੇ ਪਈ ਰਹੀ ਸੀ ਨਾ, ਅਹਿਲਿਆ ਜਿਹੜੀ ਸੀ ਗੌਤਮ ਦੇ ਘਰ ਵਾਲੀ, ਅਤੇ ਇਉਂ ਜੂਨੀ ਪੱਥਰ ਦੀ 'ਚ ਪਈ ਰਹੀ। ਇਉਂ ਸਾਡਾ ਇਤਿਹਾਸ ਆ, ਇੰਨੇ ਇੰਨਾ ਸਮਾਂ ਬਤੀਤ ਕਰਕੇ ਆਹ ਮਨੁੱਖਾ ਜਨਮ ਮਿਲਿਆ, ਤਾਂ ਇਹਨੂੰ ਦੁਲੱਭ ਕਿਹਾ। ਹਾਂ ਸਫਲ ਕਿਵੇਂ ਕਰਨਾ, ਮਿਲਿਆ ਤਾਂ ਔਖਾ।
ਸਫਲ ਜਨਮ
ਇਹਦੀ ਗਵਾਹੀ ਵੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ। ਕਈ ਜਨਮ ਪਏ ਕੀਟ ਪਤੰਗਾ, ਅਸੀਂ ਕਈ ਜਨਮ ਕੀੜੇ ਪਤੰਗੇ ਬਣੇ ਹਾਂ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਸਾਡੇ ਮੀਨ ਮੱਛੀ ਬਣੇ, ਗਜ ਹਾਥੀ ਬਣੇ, ਮਿਰਗ ਬਣੇ। ਕਈ ਜਨਮ ਪੰਖੀ ਸਰਪ ਹੋਇਓ, ਕਿੰਨੇ ਜਨਮ ਅਸੀਂ ਪੰਛੀ ਬਣੇ, ਸੱਪ ਬਣੇ। ਇਉਂ ਇੰਨਾ ਸਮਾਂ ਬਤੀਤ ਕਰਕੇ ਚਿਰੰਕਾਲ ਇਹ ਦੇਹ ਸੰਜਰੀਆ, ਬਹੁਤ ਲੰਮੇ ਸਮੇਂ ਤੋਂ ਬਾਅਦ ਆ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਰਹਿ ਰਸ ਵਿੱਚ ਵੀ ਰੋਜ਼ ਪੜ੍ਹ ਲੈਂਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ। ਹਾਂ ਕਈ ਕਹਿੰਦੇ ਇਹੋ ਤੇਰੀ ਵਧੀਆ, ਗਲਤ ਪਾਠ ਕਰ ਲਿਆ, ਇਹ ਤੇਰੀ ਵਧੀਆ ਪਾਠ ਹੈ, ਪਕਾਇਆ ਹੋਇਆ ਇਹੋ ਤੇਰੀ ਵਧੀਆ, ਇਹੋ ਨਹੀਂ ਹੈ। ਭਈ ਪ੍ਰਾਪਤ
ਭਈ ਪ੍ਰਾਪਤ
ਮਾਨੁੱਖ ਦੇ ਹੁਰੀਆ,
ਮਾਨੁੱਖ ਦੇ ਹੁਰੀਆ,
ਅੱਗੇ ਪੜ੍ਹਿਓ
ਇਹ ਤੇਰੀ ਵਧੀਆ,
ਇਹ ਤੇਰੀ ਵਧੀਆ ਪਾਠ। ਸੋ ਇਉਂ ਇਹ ਭਾਈ ਜਲਾ ਮਨੁੱਖਾ ਜਨਮ ਦੁਲੰਬ ਹੈ, ਔਖਾ ਮਿਲਿਆ ਬਹੁਤ। ਸਫਲ ਕਿਵੇਂ ਹੋਣਾ ਹੈ ਭਾਈ ਸਾਹਿਬ ਜੀ ਦੱਸ ਦਿੰਦੇ, ਸਫਲ ਜਨਮ
ਗੁਰ ਸਰਨ ਉਧਾਰੇ।
ਹਾਂ, ਜਦੋਂ ਗੁਰੂ ਦੀ ਸਰਨ ਵਿੱਚ ਜਾਵਾਂਗਾ ਨਾ ਇਹ, ਤਾਂ ਫਿਰ ਉਧਾਰ ਮਹਾਰਾਜ ਜੀ ਸਰਨਾਗਤੀ ਆਏ ਨੂੰ ਜਾਣ ਕੇ ਉਧਾਰ ਮਹਾਰਾਜ ਕਰ ਦਿੰਦੇ ਨੇ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਵਿਨਸੇ ਸੁਖ ਪਾਇਆ, ਇਉਂ ਸਫਲ ਹੋ ਜਾਂਦਾ ਫਿਰ ਸਰਨ ਵਿੱਚ ਜਾਇਆ। ਜਿੱਥੇ ਸਰਨ ਜਾਏ ਹੈ ਤਿੱਥੇ ਰੱਖ ਲਏ ਹੈ, ਦਸਮ ਗ੍ਰੰਥ ਵਿੱਚ ਜਿਹੜੇ ਜਿਹੜੇ ਸਰਨ ਆਏ ਨੇ ਉਹੀ ਉਹੀ ਰੱਖ ਲਏ ਨੇ। ਚਲੋ,
ਸਾਧ ਸੰਗਤ ਗੁਰ ਸ਼ਬਦ ਲਿਵ ਪਾਏ
ਭਾਈ, ਵਿਸ਼ਰਾਮ ਗਲਤ ਹੋ, ਲਿਵ 'ਤੇ ਵਿਸ਼ਰਾਮ ਕਰੋ।
ਸਾਧ ਸੰਗਤ ਗੁਰ ਸ਼ਬਦ ਲਿਵ,
ਉੱਥੇ ਸੁਣ ਕਰ ਲਿਓ, ਸੁਣ ਪਾਠ ਕਰ ਲਿਓ, ਕੱਟਿਓ ਵੀ ਨਾ ਉਹਨੂੰ, ਉੱਪਰ ਬਰੈਕਟ ਵਿੱਚ ਸੁਣ ਪਾ ਲਿਓ। ਸਾਧ ਸੰਗਤ ਗੁਰ ਸ਼ਬਦ ਸੁਣ,
ਸਾਧ ਸੰਗਤ ਗੁਰ ਸ਼ਬਦ ਸੁਣ,
ਲਿਵ ਦੇ ਨਾਲ ਹੀ ਨਾ ਬਰੈਕਟ 'ਚ ਪਾ ਦਿਓ ਉੱਪਰ, ਜੇ ਥੱਲੇ ਤਾਂ ਤਾਂ ਥੱਲੇ ਪਾ ਦਿਓ, ਇਹ ਪਾਠ ਅੰਤਰ ਹੈ। ਹਾਂ, ਨਾਲੇ ਹੁਸ਼ਿਆਰੀ ਨਾਲ ਹੈ ਸੁਣ ਕੇ, ਤੁਹਾਡੇ ਕੋਲ ਵੀ ਸੁਣ ਹੈ। ਹਾਂ, ਸਾਧ ਸੰਗਤ ਗੁਰ ਸ਼ਬਦ ਸੁਣ,
ਸਾਧ ਸੰਗਤ
ਕਿਵੇਂ ਹੁੰਦਾ ਮਨੁੱਖਾ ਜਨਮ ਸਫਲ, ਜਿਹੜਾ ਔਖਾ ਮਿਲਿਆ ਸੀ
ਪਾਏ,
ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਸੁਣ ਕੇ, ਹੋਰ ਫਿਰ ਕੀ ਕਰਨਾ ਇਹਨੂੰ ਸਫਲ ਕਰਨ ਲਈ, ਪਾਏ ਭਗਤ,
ਪਾਏ ਭਗਤ
ਪ੍ਰੇਮਾ ਭਗਤੀ ਕਰਨੀ ਹੈ, ਗੁਰ ਗਿਆਨ ਵਿਚਾਰੇ,
ਗੁਰ ਗਿਆਨ ਵਿਚਾਰੇ,
ਗੁਰੂ ਦੇ ਬਖਸ਼ੇ ਹੋਏ ਉਪਦੇਸ਼ ਦੀ, ਗੁਰੂ ਦੇ ਗਿਆਨ ਦੀ ਵਿਚਾਰ ਕਰਨੀ ਆ, ਜੋ ਗੁਰੂ ਗਿਆਨ ਬਖਸ਼ਦਾ ਹੈ ਉਹਨੂੰ ਰੋਜ਼ ਵਿਚਾਰਨਾ। ਹਾਂਜੀ,
ਪਰ ਉਪਕਾਰੀ ਗੁਰੂ ਪਿਆਰੇ,
ਇਉਂ ਭਾਈ ਜਿਹੜੇ ਪਰਉਪਕਾਰੀ ਸਿੱਖ ਨੇ ਉਹ ਗੁਰੂ ਨੂੰ ਪਿਆਰੇ ਲੱਗਦੇ ਨੇ, ਫਿਰ ਗੁਰੂ ਪਿਆਰੇ ਨੇ ਉਹ, ਕਿਉਂ ਗੁਰੂ ਪਿਆਰੇ ਨੇ, ਪਰਉਪਕਾਰੀ ਨੇ, ਭਲਾ ਹੀ ਕਰਦੇ ਨੇ ਸਦਾ, ਕਿਵੇਂ ਭਲਾ ਵੇਲੋ ਕੀਤਾ ਗੁਰੂ ਕੇ ਸਿੱਖਾਂ ਨੇ ਅਤੇ ਕਰ ਰਹੇ ਨੇ। ਸਤ ਜਿਹੜਾ ਸੀ ਸੱਤ ਸੱਤ ਦਿਨ ਦੇ ਭੁੱਖਿਆਂ ਨੇ, 30,000 ਜਿਹੜੇ ਜਰਵਾਣੇ ਸਾਡੀਆਂ ਧੀਆਂ ਭੈਣਾਂ ਨੂੰ, ਇਹਨਾਂ ਦੀਆਂ ਹਿੰਦੂਆਂ ਨੂੰ ਲੈ ਕੇ ਜਾ ਰਹੇ ਸੀ, ਸੱਤ ਸੱਤ ਦਿਨ ਦੇ ਭੁੱਖਿਆਂ ਨੇ ਲਿਆ ਕੇ ਛਿਲਾ ਕੇ ਘਰੋਂ ਘਰੀ ਭੇਜੀਆਂ। ਚੰਬੇ ਵਾਲੇ ਰਾਜੇ ਦੀ ਜਿਹੜੀ ਲੜਕੀ ਸੀ ਬਹੁਤ ਜ਼ਿਆਦਾ ਸੁੰਦਰ ਸੀ, ਅਤੇ ਔਰ ਉਹ ਲੇਹੜੀਆਂ ਕੱਢ ਰਹੀਆਂ ਸੀ, ਸਾਨੂੰ ਉਹਨਾਂ ਕੋਲ ਨਾ ਭੇਜੋ ਦੁਬਾਰੇ, ਜਿਨ੍ਹਾਂ ਨੇ ਸਾਡੀ ਰੱਖਿਆ ਹੀ ਨਹੀਂ ਕਰ ਸਕੇ, ਗੁਰੂ ਕੇ ਸਿੱਖੋ ਤੁਸੀਂ ਮਰ ਲਓ ਸਾਨੂੰ, ਨਹੀਂ ਭਾਈ ਸਾਡਾ ਧਰਮ ਨਹੀਂ ਹੈ, ਆਪਣੇ ਸੁਰੱਖਿਅਤ ਘਰਾਂ 'ਚ ਪਹੁੰਚਾਈਆਂ। ਬਾਬਾ ਦੀਪ ਸਿੰਘ ਜੀ ਜਾਂ ਚੰਬੇ ਵਾਲੇ ਰਾਜੇ ਦੀ ਲੜਕੀ ਸੀ, ਉਹ ਆਪ ਬਾਬਾ ਦੀਪ ਸਿੰਘ ਜੀ ਛੱਡ ਕੇ ਆਏ। ਹਾਂਜੀ, ਜਦ ਸੱਚ ਕਿਵੇਂ ਰੱਖੇ, ਲਓ ਭਾਈ ਸੰਭਾਲੋ ਆਪਣੀ। ਜਿਸ ਤਰ੍ਹਾਂ ਇਹੋ ਜਿਹੇ ਪਰਉਪਕਾਰ ਕੀਤੇ ਨੇ ਗੁਰੂ ਕੇ ਸਿੱਖਾਂ ਨੇ, ਜੇ ਸੱਤਵੇਂ ਪਾਤਸ਼ਾਹ ਦੇ ਵੇਲੇ ਪੰਡਿਤ ਦਾ ਇਕਲੌਤਾ ਪੁੱਤਰ ਸੀ, ਮਰ ਗਿਆ, ਲਿਆ ਕਰਕੇ ਗੁਰਦੁਆਰ ਦੇ ਮੂਹਰੇ ਪਿੱਟਣਾ ਸ਼ੁਰੂ ਕਰ ਦਿੱਤਾ ਸਵੇਰ ਤੋਂ ਹੀ। ਸਿੱਖਾਂ ਨੇ ਆਖਿਆ, ਮਹਾਰਾਜ ਜੀ ਕਿਰਪਾ ਕਰ ਦਿਓ, ਇਕਲੌਤਾ ਹੀ ਪੁੱਤਰ ਹੈ, ਰੋਣਾ ਵੇਖਿਆ ਨਹੀਂ ਜਾਂਦਾ, ਬਖਸ਼ਿਸ਼ ਕਰ ਦਿਓ, ਜਿੰਦਾ ਹੀ ਕਰ ਦਿਓ। ਮਹਾਰਾਜ ਕਹਿੰਦੇ, ਰੱਬ ਦੇ ਸਰੀਕ ਬਣਾਉਣਾ ਸਾਨੂੰ, ਇਉਂ ਤਾਂ ਨਹੀਂ ਭਾਈ ਹੋਣਾ, ਪਰ ਇਉਂ ਹੈ ਜੇ ਜਿਹਨਾਂ ਜਿਹੜੇ ਜ਼ਿਆਦਾ ਫਰਮਾਇਸ਼ ਕਰਦੇ ਹੋ ਇਹਦੇ ਤਾਂ ਸਰੀਰ ਤੁਸੀਂ ਦੇ ਦਿਓ ਕੋਈ, ਸਾਰੇ ਫਿਰ ਜਿਹੜੇ ਫਰਮਾਇਸ਼ੀ ਤਾਂ ਇੱਧਰ ਦੋਲੇ ਉਲੇ ਹੋਣ ਲੱਗ ਗਏ। ਭਾਈ ਜੀਵਨ ਜੀ ਪਰਉਪਕਾਰੀ ਥੇ, ਦੱਸਿਆ ਨਹੀਂ ਕਿਸੇ ਨੂੰ, ਪਰਉਪਕਾਰ ਜਾਣ ਕੇ ਚਾਦਰ ਲੈ ਕੇ ਲੇਟ ਗਏ, ਸਰੀਰ ਦਾ ਤਿਆਗ ਕਰਤਾ, ਅਤੇ ਉਦੋਂ ਉਹਦਾ ਬ੍ਰਾਹਮਣ ਦਾ ਪੁੱਤਰ ਜਿੰਦਾ ਹੋ ਗਿਆ। ਮਹਾਰਾਜ ਕਹਿੰਦੇ, ਦੇਖੋ ਭਾਈ ਕਿਹੜੇ ਸਿੱਖ ਨੇ ਕੁਰਬਾਨੀ ਕੀਤੀ ਹੈ ਸਾਡੇ ਨੇ, ਪਤਾ ਕਰਿਆ ਭਾਈ ਜੀਵਨ ਜੀ। ਕਹਿੰਦੇ, ਮਹਾਰਾਜ ਭਾਈ ਇਹ ਤਾਂ ਹੋਰ ਵੀ ਬਹੁਤ ਸੇਵਾਵਾਂ ਲੈਣੀਆਂ ਸੀਆਂ, ਬੜਾ ਪਰਉਪਕਾਰ ਵਾਲਾ ਇਹਦਾ ਹੋਰ ਕੰਮ ਤੋਂ ਲੈਣੇ ਸੀ, ਚਲੋ ਇਹ ਵੀ ਇਹਦਾ ਪਰਉਪਕਾਰ ਹੋਇਆ, ਅਤੇ ਇਉਂ ਇਹੋ ਜਿਹੇ ਪਰਉਪਕਾਰ ਕਰਨ ਵਾਲੇ ਗੁਰੂ ਸਿੱਖ। ਬਾਬਾ ਮੋਹਨ ਜੀ ਨੇ ਸਿਵੇਂ ਪਾਤਸ਼ਾਹ ਦੇ ਵੇਲੇ ਆਪਣੇ ਮਿੱਤਰ ਨੂੰ ਕਿਵੇਂ ਜਿਹੜਾ ਸੀ ਉਦੋਂ ਸੱਪ ਲੜ ਕੇ ਮਰ ਗਿਆ ਅਤੇ ਜਿੰਦਾ ਜਦੋਂ ਕੀਤਾ, ਖੁੰਡੀ ਪਾ ਕੇ ਜਿੰਦਾ ਕਰਤਾ, ਹਰਗੋਬਿੰਦ ਸਾਹਿਬ ਨੂੰ ਪਤਾ ਲੱਗਿਆ ਕਿ ਮੋਹਨ ਜੀ ਨੇ ਸਾਡੇ ਪੁੱਤਰ ਨੇ ਸਾਹਿਬਜ਼ਾਦੇ ਨੇ ਆਹ ਕੰਮ ਕੀਤਾ। ਹਾਂਜੀ, ਆ ਬਾਬਾ ਟਲ ਜੀ ਨੇ, ਸੋਰੀ, ਅਤੇ ਬਾਬਾ ਟਲ ਨੇ ਆਹ ਕੰਮ ਕੀਤਾ, ਅਤੇ ਜੋ ਫਿਰ ਬੁਲਾ ਲਿਆ ਪੇਸੀ ਹੋਈ, ਦੱਸ ਵੀ ਟਲ ਇਹ ਜਿਹੜਾ ਸੀ ਅੱਜ ਜਿਉਂਦੇ ਕਰਨ ਲੱਗ ਪਿਆ, ਰੱਬ ਦਾ ਸਰੀਕ ਮੰਨ ਲੱਗਾ, ਕੱਲ੍ਹ ਨੂੰ ਲਿਆ ਲਿਆ ਕੇ ਤੇਰੇ ਮੂਹਰੇ ਰੱਖੀ ਜਾਣਗੇ, ਕਰੀ ਜਾਈ ਸਾਰਿਆਂ ਨੂੰ ਜਿੰਦੇ, ਇਉਂ ਨਹੀਂ ਹੋਣਾ, ਅਤੇ ਆਪਣੇ ਥਾਂ ਉਹਨਾਂ ਥਾਂ ਸਰੀਰ ਦਾ ਤਿਆਗ ਆਪ ਕਰੋ। ਫਿਰ ਉਹ ਬਾਬਾ ਟਲ ਜੀ ਨੇ ਵੀ ਐਸਾ ਹੀ ਕੀਤਾ, ਸਰੀਰ ਦਾ ਤਿਆਗ ਕੀਤਾ, ਜੋ ਉਹਨਾਂ ਦੀ ਮੈਮੋਰੀ ਵਿੱਚ ਯਾਦ ਵਿੱਚ ਬਾਬਾ ਟਲ ਦੇ ਨਾਂ 'ਤੇ 9 ਮੰਜ਼ਿਲਾ ਅਸਥਾਨ ਬਣੇ ਆ। ਅੰਮ੍ਰਿਤਸਰ ਤੋਂ ਸਭ ਤੋਂ ਉੱਚੀ ਬਿਲਡਿੰਗ ਹੈ, ਇਹਨੂੰ ਉੱਚੀ ਨਹੀਂ ਹੋਰ ਕੋਈ ਬਣ ਸਕਦੀ, ਬਣੂ ਤਾਂ ਟੱਟਦੀ ਆ, ਮਾਤਾ ਬਚਨ ਸੀ। ਸੋ ਇਉਂ ਮਾਰ ਬਖਸ਼ਾਂ ਗੁਰੂ ਦੇ ਪਿਆਰੇ ਸਿੱਖ ਕਰਦੇ ਨੇ, ਪਰਉਪਕਾਰੀ ਜੀਵਨ ਹੁੰਦਾ ਹੈ। ਅੱਗੇ ਜੀ,
ਸਭ ਤੋਂ ਨੀਵੀਂ ਧਰਤ ਹੈ, ਆਪ ਗਵਾਏ ਹੋਈ ਉਹ ਡੀਨੀ।
ਹਾਂ, ਦੂਜੀ ਪੌੜੀ ਵਿੱਚੋਂ ਭਾਈ ਸਾਹਿਬ ਜੀ ਦੱਸ ਰਹੇ ਨੇ, ਸਭ ਤੋਂ ਨੀਵੀਂ ਧਰਤ ਹੈ,
ਸਭ ਤੋਂ ਨੀਵੀਂ ਧਰਤ ਹੈ,
ਨਿਮਰਤਾ ਦਾ ਗੁਣ ਦੱਸ ਰਹੇ ਨੇ। ਧਰਤੀ 'ਚੋਂ ਕਹਿੰਦੇ ਆਕਾਸ਼ ਤਾਂ ਬਹੁਤ ਉੱਚਾ ਨਾ, ਦਰਖਤ ਵੀ ਬਹੁਤ ਉੱਚੇ ਨੇ, ਸਭ ਤੋਂ ਪਾਠ ਹੈ। ਹਾਂ, ਪਰ ਸਭ ਤੋਂ ਨੀਵੀਂ ਧਰਤ ਹੈ,
ਸਭ ਤੋਂ ਨੀਵੀਂ ਧਰਤ ਹੈ,
ਧਰਤੀ ਭਾਈ ਨੀਵੀਂ ਆ ਸਾਰਿਆਂ ਤੋਂ, ਅਤੇ ਆਪ ਗਵਾਏ ਹੋਏ ਉਡੀਣੀ, ਹੋਈ ਪਾਠ ਹੋਣਾ, ਜਿੱਥੇ ਹੋਏ ਪਾਠ ਨਾ ਹੋਈ ਕਰ ਲਿਓ,
ਹੋਈ
ਹੋਈ ਸ਼ੁੱਧ ਹੈ, ਕਈਆਂ ਕੋਲ ਹੋਏ ਵੀ ਹੈਗਾ, ਹੋਈ ਕਰ ਲਿਓ ਉੱਥੇ। ਹਾਂਜੀ, ਪੜ੍ਹਿਓ ਦੁਬਾਰੇ।
ਸਭ ਤੋਂ ਨੀਵੀਂ ਧਰਤ ਹੈ, ਆਪ ਗਵਾਏ ਹੋਈ ਅੜੀਣੀ।
ਕਹਿੰਦੇ ਧਰਤੀ ਵੇਖੋ ਨੀਵੀਂ ਆ ਸਾਰਿਆਂ ਤੋਂ, ਆਪ ਗਵਾਏ, ਆਪਾ ਭਾਪ ਗਵਾ ਕੇ ਹੋਏ ਉਡੀਣੀ। ਉਡੀਣੀ ਤੋਂ ਭਾਵ ਹੈ ਉਦਾਸੀਨਤਾ ਵਿੱਚ ਰਹਿੰਦੀ ਹੈ, ਨਿਮਾਣੀ ਹੋ ਕੇ ਰਹਿੰਦੀ ਹੈ। ਹਾਂਜੀ, ਕਿੰਨੇ ਗੁਣ ਨੇ ਧਰਤੀ 'ਚ, ਜਣਾਉਂਦੀ ਨਹੀਂ ਕਦੇ, ਫਿਰ ਵੀ ਨੀਵੀਂ ਹੋ ਕੇ ਰਹਿ ਰਹੀ ਹੈ। ਹਾਂਜੀ, ਕੀ ਗੁਣ ਨੇ?
ਧੀਰਜ, ਧਰਮ, ਸੰਤੋਖ, ਦਿੜ, ਪੈਰਾਂ ਹੇਠ ਰਹੇ ਲਿਵ ਲੀਣੀ।
ਹਾਂ, ਰਹੇ ਲਿਵ ਲੀਣੀ ਹੋ,
ਰਹੇ ਲਿਵ ਲੀਣੀ,
ਦਲਾਮਾ ਲਾ ਲਓ, ਹੈ ਲੋ, ਰਹੇ
ਰਹੇ।
ਪੜ੍ਹੋ ਸਾਰੇ।
ਧੀਰਜ, ਧਰਮ, ਸੰਤੋਖ, ਦਿੜ, ਪੈਰਾਂ ਹੇਠ ਰਹੇ ਲਿਵ ਲੀਣੀ।
ਧੀਰਜ ਕਰਨਾ ਧਰਤੀ ਵਿੱਚ, ਚਾਹੇ ਨੂੰ ਖੋਦੀ ਜਾਓ, ਉੱਤੇ ਗੰਦ ਮੰਦ ਸਿੱਟੀ ਜਾਓ, ਨਹੀਂ ਨਾ ਕਿਸੇ ਨੂੰ ਸ਼ਰਾਪ ਦਿੰਦੀ, ਧੀਰਜ ਫਿਰ ਵੀ ਰੱਖਦੀ ਆ। ਸੋ ਧੀਰਜਧਾਰੀ ਆ ਬੜਾ, ਜੇ ਧੀਰਜ ਦਾ ਗੁਣ ਲੈਣਾ ਧਰਤੀ 'ਚੋਂ, ਧਰਮ ਨੂੰ ਕਮਾਉਂਦੀ ਹੈ ਆਪਣੇ ਨੂੰ, ਅਤੇ ਸੰਤੋਖ ਦ੍ਰਿੜ, ਸੰਤੋਖ ਦ੍ਰਿੜ ਕੀਤਾ ਹੁੰਦਾ ਇਹਨੇ, ਕਿਸੇ ਤੋਂ ਮੰਗਦੀ ਨਹੀਂ ਇਹਨੇ ਕੁਛ ਵੀ, ਮੈਨੂੰ ਆ ਦੇ ਦਿਓ ਜੀ, ਆਪ ਸਗੋਂ ਬਹੁਤ ਕੁਛ ਦਿੰਦੀ ਹੈ, ਐਵੇਂ ਸੰਤੋਖੀ ਜੀਵਨ ਵਾਲੀ ਹੈ। ਪੈਰਾਂ ਹੇਠ ਰਹੇ ਲਿਬਲੀਣੀ,
ਪੈਰਾਂ ਹੇਠ ਰਹੇ ਲਿਬਲੀਣੀ,
ਪੈਰਾਂ ਹੇਠ ਰਹਿੰਦੀ ਹੈ ਸਾਰਿਆਂ ਦੇ, ਇਉਂ ਆਪਣੀ ਪ੍ਰੀਤੀ ਰੱਖਦੀ ਹੈ, ਲਿਵ ਵਿੱਚ ਰਹਿੰਦੀ ਹੈ। ਹਾਂਜੀ, ਇਉਂ ਨੀਵੀਂ ਹੋ ਕੇ ਲਿਵ ਲਾ ਕੇ ਰੱਖਦੀ ਹੈ, ਨਿਮਾਨਤਾ ਦੀ ਲਿਵ।
ਸਾਧ ਜਨਾਂ ਦੇ
ਸੁਖਮਨੀ ਸਾਹਿਬ ਚਾਹੁੰਦਾ, ਜਿਉਂ ਵਸਦਾ ਕੋਈ ਖੋਦਾ ਹੈ, ਕੋਈ ਚੰਦਲੇ ਵਸਦਾ, ਉੱਥੇ ਵਸੁਧਾ ਪੜ੍ਹੀ ਜਾਂਦੇ ਨੇ ਬਹੁਤੇ, ਵਸਦਾ ਪੜ੍ਹਿਆ ਕਰੋ, ਜੇ ਵਸੁਧਾ ਪੜੋਂਗੇ ਫਿਰ ਤਾਂ ਹੋ ਜਾਓ ਵੀ ਜਿਹਨੂੰ ਕੋਈ ਸੁਧੇ ਨਹੀਂ, ਕਮਲਾ ਰਮਲਾ, ਅਤੇ ਵਸਦਾ ਪੜਾਂਗੇ ਧਰਤੀ, ਜਿਵੇਂ ਧਰਤੀ ਜਿਹੜੀ ਹੈ ਉਹਨੂੰ ਕੋਈ ਖੋਦੀ ਜਾਓ, ਉਹਨੂੰ ਸ਼ਰਾਪ ਨਹੀਂ ਦਿੰਦੀ, ਚੰਨਣ ਲਾ ਦਿਓ ਉਹਨੂੰ ਕੋਈ ਵਰ ਨਹੀਂ ਦਿੰਦੀ, ਇਉਂ ਐਸੀ ਲਿਵਲੇ ਵਿੱਚ ਰਹਿੰਦੀ ਹੈ ਧਰਤੀ।
ਸਾਧ ਜਨਾਂ ਦੇ ਚਰਨ ਛੋਹੇ,
ਹੋਰ ਫਿਰ ਧਰਤੀ
ਅਡੀਣੀ ਹੋਈ ਲਾਖੀਣੀ।
ਹਾਂ, ਅਡੀਣੀ ਪੜਨਾ, ਅਡੀਣੀ, ਅਡੀਣੀ ਨਹੀਂ ਕਹਿਣਾ,
ਅਡੀਣੀ,
ਹਾਂ, ਅਢੀਣੀ ਵੀ ਨਹੀਂ ਕਹਿਣਾ, ਟੱਡੇ ਟੱਡੇ ਦੀ ਸਾਂਝੀ, ਅਡੀਣੀ,
ਅਡੀਣੀ।
ਸਾਧ ਜਨਾਂ ਦੇ ਚਰਨ ਛੋਹੇ,
ਸਾਧ ਜਨਾਂ ਦੇ ਚਰਨ ਛੋਹੇ,
ਜਦੋਂ ਸਾਧ ਜਨਾਂ ਦੇ ਚਰਨਾਂ ਨੂੰ ਸਪਰਸ਼ ਕਰਦੀ ਹੈ, ਸਾਧੂ ਇੱਥੇ ਆਪਣੇ ਚਰਨ ਲਾਉਂਦੇ ਨੇ, ਬ੍ਰਹਮ ਗਿਆਨੀ ਗੁਰੂ ਸਾਹਿਬ ਜੀ ਕਿਤੇ ਚਰਨ ਪਾਉਂਦੇ ਨੇ, ਹਿੰਦੁਸਤਾਨ ਦੀ ਧਰਤੀ ਇਸੇ ਕਰਕੇ ਲੱਖਾਂ ਦੀ ਕਰੋੜਾਂ ਦੀ ਹੋਈ ਪਈ ਹੈ, ਥਾਂ ਥਾਂ 'ਤੇ ਮਾਰੇ ਚਰਨ ਪਏ ਨੇ, ਕਣ ਕਣ ਜਿਹੜਾ ਆਪਣੇ ਚਰਨਾਂ ਨਾਲ ਸਰਸਵਜ ਕੀਤਾ ਹੋਇਆ। ਸੋ ਕਿੰਨੇ ਬ੍ਰਹਮ ਗਿਆਨੀ ਹੋਏ ਨੇ, ਇਉਂ ਉਹ ਧਰਤੀ ਜਿਹੜੀ ਆ ਪਈ ਉਹਨਾਂ ਦੀ ਚਰਨ ਸੋਹਦੇ ਨਾਲ, ਆਢੀਣੀ ਅੱਧੀ ਕੌਡੀ ਦੀ ਸੀ, ਹੋਈ ਲਾਖੀਣੀ ਲੱਖਾਂ ਦੀ ਹੋ ਗਈ ਲੱਖਾਂ ਦੀ। ਇਹ ਤਾਂ ਪ੍ਰਤੱਖ ਵੀ ਵੇਖਿਆ ਸਾਡੇ ਨਗਰ ਵਿਖੇ, ਮੱਲੇਵਾਲ ਸੰਤ ਜਰਨੈਲ ਸਿੰਘ ਜੀ ਆਏ 1982 ਵਿੱਚ, ਅਤੇ ਬਹੁਤ ਵੱਡਾ ਪੰਡਾਲ ਲਾਇਆ, ਇੱਕ ਏਕੜ ਵਿੱਚ ਪੰਡਾਲ ਲਾਇਆ ਸੀ, ਸੰਗਤ ਇੰਨੀ ਹੋਈ ਵੀ ਉਹ ਇੱਕ ਏਕੜ ਵਿੱਚ ਵੀ ਪੂਰਾ ਨਾ ਹੋ ਸਕਿਆ। ਉਹ ਕਿਸੇ ਪ੍ਰੇਮੀ ਦੀ ਜ਼ਮੀਨ ਸੀ, ਹੋਰ ਤਾਂ ਕੋਈ ਕੋਮਨ ਥਾਂ ਹੈ ਨਹੀਂ ਸੀ, ਉਹਨੇ ਕਿਸੇ ਨੇ ਕਿਹਾ ਸਾਡੀ ਜ਼ਮੀਨ 'ਚ ਲਾ ਲਓ ਜੀ, ਕੋਈ ਨਹੀਂ ਫਸਲ ਠਹਿਰ ਕੇ ਹੋਰ ਹੋ ਜੂਗੀ, ਅਤੇ ਉੱਥੇ ਪੰਡਾਲ ਲਾਇਆ ਇੱਕ ਏਕੜ ਦੀ, 2 ਏਕੜ 'ਚ ਬੈਠਣਾ ਪਿਆ ਲੋਕਾਂ ਨੂੰ, ਇੰਨੀ ਸੰਗਤ ਆਈ। ਹੁਣ ਗੁਰੂ ਮਾਂ ਦਾ ਪ੍ਰਕਾਸ਼ ਵੀ ਹੋਇਆ ਉੱਥੇ, ਦੋ ਗੱਲਾਂ ਹੋ ਗਈਆਂ, ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਧਰਤੀ 'ਤੇ, ਦੂਜੀ ਗੱਲ ਬ੍ਰਹਮ ਬੇਤੇ ਸੰਤ ਜਰਨੈਲ ਸਿੰਘ ਉਹਨਾਂ ਦੇ ਚਰਨ ਪਏ, ਤੀਜੀ ਗੱਲ ਕਿੰਨੀ ਗੁਰੂ ਕੀ ਸਾਧ ਸੰਗਤ ਆਈ, ਇੰਨੀ ਚੰਨ ਸੋਹ ਪ੍ਰਾਪਤ ਹੋਈ ਧਰਤੀ ਨੂੰ। ਸਮਾਂ ਪਾ ਕੇ ਕੀ ਹੋਇਆ, ਹੁਣ ਉਹ ਧਰਤੀ ਰੇਤਾ ਸੀ ਟਿੱਬੇ 'ਤੇ, ਮੂੰਗਫਲੀ ਤੋਂ ਬਿਨਾਂ ਮਾਰੂ ਫਸਲ ਮੂੰਗਫਲੀ ਕਿਤੇ ਬੀਜਣੀ, ਮੀਂਹ ਪੈ ਗਿਆ ਹੋ ਗਈ ਤਾਂ ਨਹੀਂ ਨਾ ਸਹੀ। ਸੁਣ ਉਹ ਜਿਹੜੀ ਸੀ ਜਾਂ ਹੁਣ ਉਹ ਵਿਕੀ ਆ ਕੇ ਉਹ ਕਰੋੜਾਂ 'ਚ ਵਿਕੀ ਆ, ਅਤੇ ਉਹ ਹੁਣ ਪਤਾ ਲੱਗਿਆ ਵੀ ਉਹ ਫਲ ਜਿਹੜਾ ਸੀ ਕਿੰਨਾ ਉਹਨਾਂ ਦੀ ਗਰੀਬੀ ਚੱਕੀ ਗਈ, ਕਰਜ਼ਾ ਲਾ ਕੇ ਵੀ ਪੈਸਾ ਜਮ੍ਹਾਂ। ਹਾਂਜੀ, ਇਸ ਤਰ੍ਹਾਂ ਜਿੱਥੇ ਕਿਸੇ ਮਹਾਂਪੁਰਖ ਦੇ ਚਰਨ ਪੈ ਜਾਂਦੇ ਹਨ, ਗੁਰੂ ਦੀ ਚਰਨ ਸੋ ਪ੍ਰਾਪਤ ਹੋ ਜਾਂਦੀ ਹੈ, ਉਹ ਅੱਧੀ ਕੌਡੀ ਦੀ ਕਿ ਕਰੋੜਾਂ ਦੀ ਬਣ ਜਾਂਦੀ ਹੈ, ਲੱਖਾਂ ਦੀ ਹੋ ਜਾਂਦੀ। ਹਾਂ ਚਲੋ,
ਅੰਮ੍ਰਿਤ ਬੂੰਦ ਸੁਹਾਵਣੀ,
ਸੁਹਾਵਣੀ ਨਹੀਂ ਕਹਿਣਾ ਫਿਰ ਮੰਮਾ ਲੱਗ ਗਿਆ, ਵਾਹ ਵਾਹ
ਸੁਹਾਵਣੀ
ਬਵੇ ਨਾਲ
ਸੁਹਾਵਣੀ,
ਫਿਰ ਮੰਮਾ ਸੁਹਾਵ ਸੁਹਾਵ ਕਹਿ ਲਓ ਪਹਿਲਾਂ,
ਸੁਹਾਵਣੀ
ਕਹਿ ਲਓ,
ਸੁਹਾਵਣੀ
ਹੁਣ ਠੀਕ ਹੋ ਗਿਆ।
ਛੈਂਬਰ
ਛੈਂਬਰ ਨਹੀਂ ਕਹਿਣਾ, ਛੈਬਰ
ਛੈਬਰ ਛਲਕ ਰੇਣ ਹੋਈ ਰੀਣੀ,
ਰੇਣ ਹੋਈ ਰੀਣੀ,
ਰੇਣ ਹੋਈ ਰੀਣੀ,
ਸਾਰੇ ਪੜ੍ਹ ਲਓ ਬਾਈ, ਠੀਕ ਕਰ ਲਓ ਇਹਨੂੰ,
ਹੋਏ ਸੁਨ ਸੁਹਾਵਣੀ ਛੈਬਰ ਛਲਕ ਰੇਣ ਹੋਈ ਰੀਣੀ।
ਹਾਂ, ਫਿਰ ਇਸੇ ਧਰਤੀ ਦੇ ਉੱਤੇ ਜਦੋਂ ਅੰਮ੍ਰਿਤ ਬੂੰਦ ਪੈਂਦੀ ਹੈ, ਬੱਦਲ ਵਰਦਾ ਹੈ, ਵਰਖਾ ਹੁੰਦੀ ਹੈ, ਅਤੇ ਉਹ ਸੁਹਾਵਣੀ ਬੂੰਦ ਇਹਦੇ 'ਤੇ ਪੈਂਦੀ ਹੈ ਨਾ, ਫਿਰ ਕਿਵੇਂ ਪੈਂਦੀ ਹੈ ਬੂੰਦ? ਛੈਬਰ ਛਲਕ, ਛਲਕ ਕਹਿੰਦੇ ਨੇ ਝੜੀ ਨੂੰ, ਛੈਬਰ ਹੁੰਦੀ ਹੈ ਇੱਕ ਰਸ। ਹੁਣ ਕਹਿ ਦੇਣ ਆਪਣੀ ਝੜੀ ਲੱਗੀ ਆ ਨਾ, ਇੱਕ ਰਸ ਮੀਂਹ ਪਈ ਜਾਂਦਾ ਹੈ, ਇੱਕ ਰਸ ਜਦੋਂ ਝੜੀ ਲੱਗਦੀ ਹੈ, ਰੇਣ ਜਿਹੜੀ ਧੂੜੀ ਹੁੰਦੀ ਹੈ ਧਰਤੀ ਦੀ, ਕੀ ਹੋ ਜਾਂਦੀ ਹੈ? ਹੋਏ ਰੀਣੀ ਭਿੱਜ ਜਾਂਦੀ ਹੈ, ਹਾਂਜੀ ਪਾਣੀ ਨਾਲ ਸਰਸਵਜ ਹੋ ਜਾਂਦੀ ਹੈ, ਲਵਾ ਲਵ ਭਰ ਜਾਂਦੀ ਹੈ। ਹਾਂ, ਅੱਗੋਂ ਮਿਲਿਆ
ਮਿਲਿਆ ਮਾਨ ਨਿਮਾਣੀਏ,
ਨਿਮਾਣੀਆਂ ਦਲਾਵਾਂ, ਨਿਮਾਣੀਏ
ਪਰਮ ਪਿਆਲਾ ਪੀਏ ਪਤੀਨੀ।
ਹਾਂ, ਇਹਨੂੰ ਜਦੋਂ ਨਿਮਾਣੀ ਹੋ ਕੇ ਰਹੀ ਧਰਤੀ, ਪਤੀਣੀ ਪਾਠ ਹੋਣਾ,
ਪਤੀਣੀ
ਹਾਂਜੀ ਪੀਏ ਪਾਠ, ਪੀਏ ਪਤੀਣੀ,
ਪੀਏ ਪਤੀਣੀ,
ਆ ਪੀਏ
ਪੀਏ ਪਤੀਣੀ,
ਇਹਦੀ ਸਿਆਰੀ ਲਾ ਲਿਓ, ਪੀਏ ਲਾਈ ਹੋਊ ਇੱਥੇ, ਪੱਪੇ ਨੂੰ ਬਿਹਾਰੀ, ਇਹਦੀ ਲਾ ਦਿਓ ਸਿਆਰੀ।
ਹਾਂਜੀ,
ਹੈ ਨਹੀਂ ਇੱਥੇ ਲੱਗੀ ਵੀ ਸ਼ੁੱਧ ਕੀਤੀ ਸੀ ਉਪਲੀ ਗੜੀ, ਉੱਥੇ ਪੀਏ ਆ ਫਿਰ ਪੀਏ। ਹਾਂ, ਮਿਲਿਆ ਮਾਨ ਨਿਮਾਣੀ ਹੈ,
ਮਿਲਿਆ ਮਾਨ ਨਿਮਾਣੀ ਹੈ,
ਇਹ ਨਿਮਾਣੀ ਹੋ ਕੇ ਰਹਿੰਦੀ ਆ ਧਰਤੀ, ਤਾਂ ਮਾਨ ਮਿਲਿਆ ਇਹਨੂੰ। ਮਾਨ ਕੀ ਹੈ? ਪਰਮ ਪਿਆਲਾ,
ਪਰਮ ਪਿਆਲਾ,
ਹਾਂ ਪਿਆਰ ਦਾ ਪਿਆਲਾ ਜਿਹੜਾ ਸੀ, ਰੱਬ ਨੇ ਭੇਜਿਆ ਮੀਂਹ, ਸਵੰਤੀ ਬੂੰਦ ਭੇਜੀ, ਪੀਏ ਇਹਨੂੰ, ਪੀ ਕੇ ਪਤੀਣੀ ਅਤੇ ਪਤੀਜ ਗਈ। ਹਾਂ ਵੀ ਹਾਂ, ਮੇਰਾ ਮੈਂ ਜੇ ਨਿਮਾਣੀ ਹੋਈ ਹਾਂ ਤਾਂ ਵਾਹਿਗੁਰੂ ਨੇ ਵਰਖਾ ਕਰਕੇ ਮੈਨੂੰ ਹਰੇ ਭਰੇ ਕਰ ਦਿੱਤਾ, ਇਉਂ ਭਰੋਸਾ ਆ ਗਿਆ, ਇਉਂ ਤ੍ਰਿਪਤ ਹੋ ਜਾਂਦੀ ਹੈ ਜੀ।
ਜੋ ਬੀਜੇ
ਦਲਾਵਾਂ ਜੀ ਬੀਜੇ,
ਜੋ ਬੀਜੇ ਸੋਈ ਲੂਣੇ,
ਲੂਣਾ ਇੱਥੇ ਵੀ ਦਲਾਵਾਂ, ਦਲਾਵਾਂ ਦਾ ਖਿਆਲ ਕਰੋ, ਨਾਣੇ ਨੂੰ ਦਲਾਵਾਂ ਨੇ ਨਾ, ਲੂਣਾ
ਲੂਣੇ,
ਹਾਂ
ਸਭ ਰਸ ਕਸ ਬਹੁ ਰੰਗ ਰੰਗੀਣੀ।
ਇਹ ਧਰਤੀ ਵਿੱਚ ਵੀ ਜਿਹਾ ਜਿਹਾ ਕੋਈ ਬੀਜ ਬੀਜਦਾ ਹੈ, ਉਹ ਜਿਹਾ ਉਹਨੂੰ ਵੱਢਣ ਵਾਸਤੇ ਦੇ ਦਿੰਦੀ ਹੈ। ਜੇ ਕੋਈ ਸੇਬ ਦਾ ਬੂਟਾ ਲਾਇਆ ਤਾਂ ਉਹਨੇ ਸੇਬ ਬਣਾ ਕੇ ਦਿੱਤਾ, ਬਦਾਮਾਂ ਦਾ ਲਾਇਆ ਬਦਾਮ ਲਾ ਲੱਗਣ ਦੇ ਦਿੱਤੇ, ਅੰਗੂਰਾਂ ਦਾ ਲਾਇਆ ਤਾਂ ਉਹ ਲਾ ਦਿੱਤੇ, ਕਿਸੇ ਜੱਟ ਨੇ ਕਿੱਕਰ ਬੀਜ ਦੇ ਕੰਡਿਆਲਾ ਵੀ ਬਣਾ, ਜਿਹਾ ਜਿਹਾ ਬੀਜਿਆ ਉਹ ਜਿਹਾ ਲੂਣਾ ਵੱਢ ਲੈਂਦਾ ਹੈ। ਫਿਰ ਸਭ ਰਸ ਕਸ,
ਸਭ ਰਸ ਕਸ,
ਫਿਰ ਸਾਰੇ ਰਸਾਂ ਦੀ ਇਹਦੇ ਵਿੱਚ ਖਿੱਚ, ਕਸ ਨਾਮ ਦਾ ਖਿੱਚ ਦਾ ਖਿੱਚ ਆ ਜਾਂਦੀ ਹੈ। ਬਹੁ ਰੰਗ ਰੰਗੀਣੀ,
ਬਹੁ ਰੰਗ ਰੰਗੀਣੀ,
ਬਹੁ ਰੰਗਾਂ ਵਿੱਚ ਰੰਗੀ ਜਾਂਦੀ ਹੈ, ਕਿਹੋ ਜਿਹੇ ਫੁੱਲ ਬਣ ਜਾਂਦੇ ਨੇ ਉੱਤੇ ਧਰਤੀ 'ਤੇ, ਹੋਰ ਕਿੰਨੇ ਰੰਗ ਨੇ ਅੱਗੇ ਜੀ।
ਗੁਰਮੁਖ ਸੁਖ ਫਲ ਹੈ ਮਸਕੀਨੀ,
ਗੁਰਮੁਖ,
ਗੁਰਮੁਖ
ਸੁਖ ਫਲ ਹੈ ਮਸਕੀਨੀ,
ਸੁਖ ਫਲ ਹੈ ਮਸਕੀਨੀ,
ਗੁਰਮੁਖ 'ਤੇ ਵਿਸਰਾਮ ਕਰ ਜਾਓ ਇਹਦਾ, ਗੁਰਮੁਖ,
ਗੁਰਮੁਖ
ਇਉਂ ਗੁਰਮੁਖ ਜਿਹੜੇ ਨੇ ਭਾਈ ਧਰਤੀ ਵਾਂਗੂ ਨਿਮਰਤਾ ਧਾਰਨ ਕੇ ਸੁੱਖ ਫਲ ਵਿੱਚ, ਜਦੋਂ ਮਸਕੀਣੀ ਗਰੀਬੀ ਧਾਰਦੇ ਨੇ ਨਾ ਧਰਤੀ ਵਾਂਗੂ, ਤੀਰਜਧਾਰੀ ਹੁੰਦੇ ਨੇ ਉਹ ਵੀ ਸੁੱਖ ਫਲ ਵਾਲੇ ਹੋ ਜਾਂਦੇ ਨੇ। ਅੰਤਰੀ ਵਰਤ ਕਰਨੇ ਨੇ ਹੈਗੇ ਇਹਦੇ, ਕਰ ਲਓ ਦੁਬਾਰਾ, ਫਿਰ ਮੁੜ ਤੋਂ ਚਲੋ ਇਕੱਠੇ ਪੜ੍ਹੀ ਚਲੋ ਹੁਣ। ਇਵੇਂ ਭਾਈ ਜਿਹੜੇ ਗੁਰੂ ਦੇ ਸਿੱਖ ਨੇ ਧਰਤੀ ਕੀ ਹੈ ਉਹਨਾਂ ਦੀ ਬੁੱਧੀ। ਹਾਂ ਹੁਣ ਧਰਤੀ ਕੀ ਹੈ ਬਾਈ? ਗੁਰਸਿੱਖਾਂ ਦੀ ਬੁੱਧੀ ਨੂੰ ਧਰਤੀ ਕਿਹਾ। ਸਿੱਖਾਂ ਦੀ ਗੁਰਸਿੱਖਾਂ ਦੀ ਬੁੱਧੀ ਰੂਪੀ ਧਰਤੀ, ਧਰਤੀ ਵਾਂਗੂ ਭਾਈ ਨੀਵੀਂ ਆ, ਨੀਵੀਂ ਰੱਖਦੇ ਨੇ ਆਪਣੀ ਬੁੱਧ ਨੂੰ। ਆਪ ਗਵਾਏ ਆਪਾ ਭਾਵ ਗਵਾ ਕੇ ਰਹਿੰਦੇ ਨੇ, ਹੋਏ ਉਡੀਣੀ। ਅਤੇ ਉਹਨਾਂ ਦੀ ਬੁੱਧ ਜਿਹੜੀ ਆ ਭਾਈ ਉਦਾਸੀਨਤਾ ਵਿੱਚ ਰਹਿੰਦੀ ਹੈ, ਪਕੜ 'ਚ ਨਹੀਂ ਹੁੰਦੀ ਸੰਸਾਰੀ। ਹਾਂਜੀ ਨਿਮਾਣੀ ਹੋ ਕੇ ਬੁੱਧ ਰੱਖਦੇ ਨੇ। ਅੱਗੇ ਜੀ
ਧਰਮ ਸੰਤੋਖ।
ਹਾਂ ਫਿਰ ਇਹਨਾਂ ਦੀ ਬੁੱਧੀ ਰੂਪੀ ਧਰਤੀ ਧੀਰਜ ਵਾਲੀ ਹੋ ਜਾਂਦੀ ਹੈ, ਧਰਮ ਨੂੰ ਕਮਾਉਂਦੇ ਨੇ। ਆ ਇੱਕ ਨਾਰੀ ਜੱਤੀ ਹੋਏ ਪਰ ਨਾਰੀ ਧੀ ਵਿਖਾਣਾ ਦੇ ਗੁਣਾਂ ਵਿੱਚ ਰਹਿੰਦੇ ਨੇ, ਇਉਂ ਧਰਮ ਕਮਾਉਂਦੇ ਨੇ, ਸੰਤੋਖ ਸਹਿਤ ਰਹਿੰਦੇ ਨੇ। ਜਿਹਾ ਜਿਹਾ ਰੱਬ ਨੇ ਦੇ ਦਿੱਤਾ ਉਹਦੇ ਵਿੱਚ ਸ਼ੰਕਰ ਰਹਿੰਦੇ ਨੇ, ਲਾਲਚੀ ਨਹੀਂ ਹੁੰਦੇ। ਪੈਰਾਂ ਹੇਠ ਰਹੇ ਲਵਲੀਣੀ, ਇਹ ਉਹਨਾਂ ਦੀ ਬੁੱਧੀ ਰੂਪੀ ਧਰਤੀ ਜਿਹੜੀ ਆ ਪੈਰਾਂ ਹੇਠ ਰੱਖਦੇ ਨੇ ਉਹਨੂੰ, ਅਤੇ ਲਿਵਲਾ ਕੇ ਰੱਖਦੇ ਨੇ ਪਰਮੇਸ਼ੁਰ ਵਿੱਚ। ਪੜ੍ਹੋ ਅੱਗੇ ਸਾਜ ਸਾਰਿਆਂ ਨੇ ਆਡੀਣੀ ਉਹ ਪੜ੍ਹਿਆ ਆਡੀਣੀ 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 ਨਹੀਂ
ਕਹਿਣਾ
ਅਜੇ ਆਡੀਣੀ ਕਹੋ ਤਾਂ ਅੱਡਣ ਦਾ ਅਰਥ ਹੋਜੂ। ਅਤੇ ਆਡੀਣੀ ਅੱਧੀ ਕੌਡੀ ਦੀ ਸਾਜਣਾਂ ਦੇ ਚਰਨ ਸੋਹੇ, ਉਹਨਾਂ ਗੁਰਮੁਖਾਂ ਨੇ ਫਿਰ ਸਾਧੂ ਜਣਾਂ ਦੇ ਚਰਨਾਂ ਨੂੰ ਸਪਰਸ਼ ਕੀਤਾ। ਉਹ ਜਿਹੜੀ ਉਹਨਾਂ ਦੀ ਬੁੱਧੀ ਅੱਧੀ ਕੌਡੀ ਦੀ ਸੀ ਨਾ, ਬੁੱਧੀ ਰੂਪੀ ਧਰਤੀ ਲੱਖੀਣੀ ਲੱਖਾਂ ਦੀ ਹੋ ਗਈ। ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ ਆਠ ਦਮ ਕੋ ਛਿਪਰੋ ਹੋਇਓ ਲਾਖੀਣਾ ਸਿੰਬਾ ਨਾਮਦੇਵ ਦੀ ਕੌਡੀ ਦੇ ਕਹਿੰਦੇ ਤੇ ਸਾਰੇ ਸਿੰਬਾ ਨੀਵੀਂ ਜਾਤੀ ਹੈ, ਬਣਿਆ ਕਿ ਲੱਖਾਂ ਦਾ ਬਣ ਗਿਆ। ਅੱਗੇ
ਅੰਮ੍ਰਿਤ ਬੂੰਦ
ਜਦੋਂ ਅੰਮ੍ਰਿਤ ਬੂੰਦ ਕੀ ਹੈ? ਅੰਮ੍ਰਿਤ ਦੀ ਬੂੰਦ ਬੱਦਲ ਕਿੱਥੋਂ ਵਰਦੀ ਹੈ? ਬੱਦਲ 'ਚੋਂ ਵਰਦੀ ਹੈ ਨਾ। ਬੱਦਲ ਕੀ ਨੇ? ਗੁਰੂ ਸਾਹਿਬ ਜੀ। ਗੁਰੂ ਸਾਹਿਬ ਰੂਪੀ ਬੱਦਲ 'ਚੋਂ ਬੂੰਦ ਕਿਹੜੀ? ਅੰਮ੍ਰਿਤ ਦੀ ਵਰੀ ਨਾਮ ਰੂਪੀ ਉਪਦੇਸ਼ ਰੂਪੀ ਬੂੰਦ ਉਹਨਾਂ ਨੇ ਭਾਈ ਬਣਾਉਣਾ ਕੀਤੀ, ਜੋ ਬੜੀ ਸੋਭਨੀਕ ਹੈ। ਸਹਿਬਰ ਛਲਕ ਰੇਨ ਹੋਏ ਰੀਣੀ, ਛਲਕ ਝੜੀ ਲਾ ਦਿੱਤੀ ਉਪਦੇਸ਼ ਦੀ ਮਹਾਰਾਜ ਜੀਆਂ ਨੇ। ਅਤੇ ਉਹ ਰੇਣ ਫਿਰ ਧੂੜੀ ਹੋ ਕੇ ਰਹੀ ਬੁੱਧੀ ਭਾਈ, ਜਿਹੜੀ ਧੂੜੀ ਬਣ ਕੇ ਰਹੀ ਬੁੱਧੀ ਰੀਣੀ ਤ੍ਰਿਪਤ ਹੋ ਗਈ, ਪਤੀਜਗੀ ਨਾਲੇ ਭਰੋਸਾ ਆ ਗਿਆ। ਇਹ ਨਿਮਾਣੀ ਹੋ ਗਈ ਬੁੱਧੀ ਉਹਨਾਂ ਦੀ ਨਿਮਰਤਾ ਵਿੱਚ ਰਹਿਣੇ ਕਰਕੇ, ਫਿਰ ਇਹਨੂੰ ਮਾਣ ਮਿਲਿਆ। ਪ੍ਰੇਮ ਪਿਆਲਾ, ਪ੍ਰੇਮ ਰੂਪੀ ਪਿਆਲਾ ਪਿਆ ਦਿੱਤਾ ਰਾਮ ਦਾ, ਪੀਏ ਇਹਨੂੰ ਪੀ ਕੇ ਪਤੀਣੀ ਪਤੀਜ ਗਈ ਜੀ, ਭਰੋਸਾ ਆ ਗਿਆ, ਤ੍ਰਿਪਤ ਹੋ ਗਈ। ਹਾਂਜੀ
ਜੋ ਵੀ ਜੇ ਸੋਈ ਲੂਣ ਸਭ ਰਸ ਕਸ ਬਹੁ ਰੰਗ ਰੰਗੀਣੀ।
ਇਸ ਇੱਦਾਂ ਦੀ ਬੁੱਧੀ ਦੁਆਰਾ ਜਿਹਾ ਜਿਹਾ ਕੋਈ ਫਿਰ ਬੀਜ ਬੀਜਦਾ ਨਾ ਕਰਮਾਂ ਦਾ, ਉਹ ਜਿਹਾ ਫਿਰ ਵੱਢਦਾ। ਅਤੇ ਸਭ ਰਸ ਕਸ ਇਹ ਬੁੱਧੀ ਵਿੱਚ ਬੁੱਧੀ ਰੂਪੀ ਧਰਤੀ ਵਿੱਚ ਸਾਰੇ ਰਸ ਆ ਜਾਂਦੇ ਨੇ, ਫਿਰ ਨਾਮ ਦਾ ਰਸ ਹੋਣ ਕਰਕੇ ਕਸ ਖਿੱਚ ਪੈ ਜਾਂਦੀ ਆ। ਬਹੁ ਰੰਗ ਰੰਗੀਣੀ, ਹਾਂ ਪ੍ਰੇਮ ਦੇ ਬਹੁ ਰੰਗ ਵਿੱਚ ਰੰਗੀ ਜਾਂਦੀ ਹੈ, ਅਨੇਕ ਪ੍ਰਕਾਰ ਦੇ ਰੰਗਾਂ ਵਿੱਚ ਰੰਗੀ ਜਾਂਦੀ ਹੈ। ਇਹ ਉਹਨਾਂ ਦੀ ਬੁੱਧ। ਹਾਂ ਗੁਰਮੁਖ
ਗੁਰਮੁਖ ਸੁੱਖ ਫਲ ਹੈ,
ਕਿੱਥੇ ਵਿਸ਼ਰਾਮ ਕਰਿਆ? ਕਰਿਆ ਤਾਂ ਹੈ ਨਹੀਂ ਸੀ।
ਗੁਰਮੁਖ ਸੁੱਖ ਫਲ ਹੈ ਮਸਕੀਨ,
ਇਕੱਠੇ ਉੱਠ ਪੁਸੀ ਮਾਰ ਗਏ ਸੀ। ਗੁਰਮੁਖ ਸੁੱਖ ਫਲ ਹੈ ਮਸਕੀਣੀ, ਇਉਂ ਗੁਰਮੁਖਾਂ ਨਾ ਫਿਰ ਜਿਹੜਾ ਜੀਵਨ ਆ ਭਾਈ, ਉਹਨਾਂ ਦੀ ਬੁੱਧੀ ਇੰਨੀ ਨਿਮਾਣ ਵਾਲੀ ਹੋ ਗਈ ਧਰਤੀ ਵਾਂਗੂ, ਫਿਰ ਸੁੱਖ ਵਾਲੀ ਬਣ ਗਿਆ, ਸੁੱਖ ਫਲ ਬਣ ਭੋਗਦੀ ਆ ਫਿਰ। ਇਉਂ ਮਸਕੀਣੀ ਗਰੀਬੀ ਧਾਰੀ ਆ ਉਹਨਾਂ ਨੇ। ਅੱਗੇ ਜੀ
ਮਾਨਸ ਦੇ ਸੁੱਖ ਇਹ ਹੈ ਇਸ ਵਿੱਚ ਜੀਬੇ ਲਈ ਨਕੀਬੀ।
ਹਾਂ ਜੀਬੇ ਪੜ੍ਹਨਾ ਸੀ ਦੁਲਾਮਾ ਨੇ,
ਜੀਬੇ ਆ ਜੀ, ਜੀਬੇ ਆ ਜੀ,
ਹਾਂਜੀ
ਜੀਬੇ ਜੀਬੇ ਆ।
ਹਾਂ ਪਰ ਜੀਬੇ ਪੜਿਆ ਗਿਆ ਸੀ।
ਹਾਂਜੀ
ਪੜ੍ਹ ਲਓ ਸਰ। ਮਾਨਸ ਦੇਹ ਸੁਖੇ ਹੈ,
ਮਾਨਸ ਦੇਹ ਸੁਖੇ ਹੈ।
ਆ ਮਨੁੱਖਾਂ ਦੇ ਜਿਹੜੀ ਹੈ ਨਾ ਪੰਜ ਤੱਤਾਂ ਰੂਪੀ ਮਿੱਟੀ ਤੋਂ ਹੀ ਬਣੀ ਆ ਨਾ, ਇਹ ਮਿੱਟੀ ਹੀ ਹੈ ਨਾ, ਪੰਜ ਤੱਤਾਂ ਦੀ ਮਿੱਟੀ ਤੋਂ ਬਣੀ ਹੈ। ਇਹਦੇ ਵਿੱਚ ਹੁਣ ਨਿਮਾਣ ਅਤੇ ਉਚਾਣ ਦਾ ਫਰਕ ਦੱਸਣਗੇ ਭਾਈ ਸਾਹਿਬ ਜੀ, ਜਿਹੜੀਆਂ ਚੀਜ਼ਾਂ ਉੱਚੀਆਂ ਰਹਿੰਦੀਆਂ ਨੇ ਜਿਹੜੀਆਂ ਨੀਵੀਆਂ ਨੇ ਫਰਕ ਕੀ ਹੈ। ਅਤੇ ਇਸ ਵਿੱਚ ਜੀਭ ਹੈ, ਇਹਦੇ ਵਿੱਚ ਜੀਵ ਹੈ ਜਿਹੜੀ ਮਿੱਟੀ ਦੀ ਬਣੀ ਦੇਹ ਹੈ। ਲਈ ਨਕੀਬੇ ਬੜੀ ਵਡਿਆਈ ਜੀਵ ਨੇ ਲਈ ਬੜਾ ਕੁਛ ਸ਼ਕਤੀ ਛਕਾਉਂਦੀ ਆ, ਉੱਚਾ ਰਹਿੰਦੀ ਆ ਮੂੰਹ ਤੋਂ, ਮੂੰਹ ਦੇ ਵਿੱਚ ਰਹਿੰਦੇ ਕਰਕੇ ਨਾ ਉੱਚੀ ਹੈ, ਹਾਂ ਅਤੇ ਬੜਾ ਸ਼ਕਤਾ ਛਕਾਉਣਾ ਕਰਦੀ ਹੈ, ਬੜੀ ਵਡਿਆਈ ਲੈਂਦੀ ਹੈ। ਹੋਰ ਵਡਿਆਈ ਨਕੀਬੀ ਵਡਿਆਈ ਨੂੰ ਕਹਿੰਦੇ। ਅੱਖੀਆਂ ਜੀ,
ਅੱਖੀ ਦੇਖਣ ਰੂਪ ਰੰਗ,
ਫਿਰ ਅੱਖਾਂ ਉਹ ਵੀ ਉੱਚੀਆਂ ਨੇ ਬਾਈ, ਮੂੰਹ ਦੇ ਉੱਤੇ ਲੱਗੀਆਂ ਨੇ, ਪੈਰਾਂ 'ਤੇ ਤਾਂ ਹੇਠਾਂ। ਅੱਖਾਂ ਜਿਹੜੀਆਂ ਨੇ ਉਹ ਬੜੇ ਰੂਪ ਰੰਗ ਤਮਾਸ਼ੇ ਦੇਖਦੀਆਂ ਨੇ। ਹੋਰ
ਰਾਗ ਨਾਦ ਕੰਨ ਕਰਨ ਰਕੀਬੀ,
ਹਾਂ ਕੰਨ ਵੀ ਉੱਚੇ ਥਾਂ ਲੱਗੇ ਪਏ ਨੇ। ਹਾਂਜੀ ਨਾ ਕੀ, ਅੱਖੀ ਦੇਖਣ ਰੂਪ ਰੰਗ, ਹਾਂਜੀ
ਰੂਪ ਰੰਗ ਰਾਗ ਨਾਦ ਕੰਨ ਕਰਨ ਰਾਗ, ਹਾਂਜੀ ਰਾਗ ਪੜਿਆ, ਰਾਗ ਰਾਗ ਪੜਿਆ
ਹੈਗਾ ਸਾਡੇ ਕੋਲ ਰਾਗ,
ਹਾਂਜੀ ਰਾਗ
ਹੈਗਾ ਹੈਗਾ। ਹਾਂ ਫਿਰ ਇਹ ਕੰਨ ਕੀ ਸੁਣਦੇ ਨੇ ਉੱਚੇ ਥਾਂ ਨੇ, ਰਾਗ ਸੁਣਦੇ ਨੇ ਇੱਕ ਪ੍ਰਕਾਰ ਦੇ, ਰਾਗਾਂ ਦੇ ਨਾਲ ਹੋਰ ਕਈ ਵੀ ਕੁਛ ਸੁਣਦੇ ਨੇ, ਨਾਦ ਆਵਾਜ਼ਾਂ ਸੁਣਦੇ ਨੇ। ਇੱਦਾਂ ਦੀ ਰਕੀਬੀ ਜਿਹੜੀ ਆ ਪਹਿਚਾਣ ਕਰਦੇ ਨੇ ਹਰੇਕ ਆਵਾਜ਼ ਦੀ, ਜੀਵ ਆਵਾਜ਼ ਦਿੰਦੀ ਹੈ, ਕੰਨ ਉਹ ਦਿੱਤੀ ਹੋਈ ਆਵਾਜ਼ ਨੂੰ ਪਛਾਣਦੇ ਨੇ, ਆਵਾਜ਼ ਕਿੱਦਾਂ ਦੀ ਆ, ਉੱਚੀ ਹੈ ਨੀਵੀਂ ਹੈ, ਕਿਹੜੇ ਸੰਗੀਤ ਦੀ ਹੈ, ਕਿਹੜੇ ਰਾਗ ਦੀ ਹੈ, ਹਰ ਰਾਗ ਦੀ ਪਹਿਚਾਣ ਕੰਨੇ ਕਰਦੇ ਨੇ। ਜਦੋਂ ਕੋਈ ਰਾਗੀ ਰਾਗ ਗਾਉਂਦਾ ਨਾ, ਦੂਆ ਜਿਹੜੇ ਹੋਰ ਰਾਗ ਪੁੱਛਦੇ ਵੀ ਦੱਸ ਵੀ ਕਿਹੜਾ ਗਾਇਆ, ਉਹ ਕੰਨਾਂ ਨਾਲ ਸੁਣ ਕੇ ਪਹਿਚਾਣ ਕਰਦਾ ਵੀ ਆਵਾਜ਼ ਕਿਹੜੇ ਉਹਦੇ ਵਿੱਚੋਂ ਅਲਾਪ ਵਿੱਚੋਂ ਆਈ ਹੈ, ਕਿਹੜੀਆਂ ਨੂੰ ਸੁਰਾਂ ਲੱਗਦੀਆਂ ਨੇ, ਉਹ ਕੰਨ ਦੱਸਦੇ ਨੇ। ਇਸ ਕਰਕੇ ਇਹ ਉੱਚੇ ਨੇ ਅਤੇ ਇੱਦਾਂ ਦੀ ਪਹਿਚਾਣ ਕਰਦੇ ਨੇ ਆਵਾਜ਼ ਦੀ ਹਰ ਪ੍ਰਕਾਰ ਦੀ ਦੀ ਰਕੀਬੀ। ਰਕੀਬੀ ਕੀ ਆ ਪਹਿਚਾਣ,
ਨੱਕ ਸਵਾਸ ਨਿਵਾਸ ਹੈ,
ਹਾਂਜੀ ਸੁਣ ਪਾਠ ਹੈ,
ਇਹ ਤਾਂ ਪੜ੍ਹ ਦਿੱਤਾ ਰਾਗ
ਤੁਹਾਡੇ ਕੋਲ ਸੁਣ,
ਹਾਂਜੀ ਕੰਨ ਵੀ ਹੈਗਾ
ਬਸ ਉੱਥੇ ਉਹਨਾਂ ਕੋਲ ਰਾਗ ਨਹੀਂ ਸੀ ਨਾਲ ਸੁਣਾ ਗਿਆ, ਨਾਦ ਸੁਣ ਪਹਿਲਾਂ ਕਹਿੰਦੇ ਰਾਗ ਹੈ ਨਹੀਂ ਸੀ,
ਅੱਖੀ ਦੇਖਣ ਰੂਪ ਰੰਗ ਰਾਗ ਹੈਗਾ ਜੀ, ਰਾਗ ਹੈਗਾ,
ਚਲੋ ਸੁਣ ਵੀ
ਦੇਖੋ ਤਾਂ
ਹੁਣ ਸੁਣ, ਕਹਿੰਦੇ ਨਾਲ ਇੱਕ ਸੁਣ ਵੀ ਹੈਗਾ, ਉਹ ਵੀ ਸੁਣ, ਉਹ ਵੀ ਸੁਣ ਲਓ, ਸੁਣ ਲਾ ਦਿਓ ਨਾਲ,
ਹਾਂਜੀ
ਕਹਿੰਦੇ ਸੁਣ ਵੀ ਹੈਗਾ,
ਹਾਂਜੀ
ਉਹ ਲਾ ਲਿਓ ਉੱਥੇ, ਸ਼ਾਬਾਸ਼। ਹੁਣ ਇਹ ਗੱਲ ਵੀ ਤਾਂ ਕੰਨਾਂ ਨੇ ਸੁਣੀ ਆ, ਆਖੇ ਹੈ ਵੀ ਭਾਈ ਜਿਹੜਾ ਨਾਲ ਕਹਿੰਦੇ ਰਾਗ ਵੀ ਹੈਗਾ ਅਤੇ ਸੁਣ ਵੀ ਹੈਗਾ, ਇੱਕ ਇੱਕ ਕੌਣ ਸੁਣ ਰਿਹਾ ਇਹ,
ਕਰਨ ਕਰੀਬ,
ਹਾਂ ਉਹ ਨਾਲ ਪ੍ਰਮਾਣ ਵੀ ਹੋ ਗਿਆ, ਇਹ ਗੱਲ ਕੰਨੇ ਸੁਣਦੇ ਆ ਨਾ, ਇਹ ਆਵਾਜ਼ ਨੂੰ ਸੁਣ ਰਹੇ ਨੇ। ਚਲੋ ਅੱਗੇ ਦੁਬਾਰੇ ਕਲੀਅਰ ਕਰ ਦਿੰਦੇ ਹਾਂ ਜੀ, ਪੜ੍ਹ ਦਿਓ ਤੁਸੀਂ, ਅੱਖੀ ਦੇਖਣ ਰੂਪ ਰੰਗ,
ਅੱਖੀ ਦੇਖਣ ਰੂਪ ਰੰਗ,
ਰਾਗ ਨਾਦ ਸੁਣ ਕੰਨ, ਕੰਨ ਹੈ ਨਹੀਂ,
ਸੁਣ ਤਾਂ ਹੈ
ਕੰਨ ਬਾਅਦ ਚ,
ਮੇਰੇ ਤਾਂ ਹੈ ਨਹੀਂ ਸੁਣ ਕਿਤੇ,
ਚੱਲ ਐਂ ਕਰ ਲਓ, ਉਹਨਾਂ ਕੋਲੇ ਸੁਣ ਪਾਠ ਇੱਕ ਹੋਰ ਵੱਖਰਾ ਹੈ, ਲਿਖ ਲਓ ਉੱਥੇ ਕੰਨ ਤੋਂ ਬਾਅਦ ਲਿਖ ਲਿਓ, ਚਲੋ ਅੱਗੇ ਹੁਣ
ਕੰਨ ਤੋਂ ਬਾਅਦ ਸੁਣ ਲਿਖਣਾ
ਸਾਹਿਬ, ਹਾਂਜੀ ਹਾਂ ਕੰਨ ਰਕੀਬੀ, ਚਲੋ ਜੀ ਪਛਾਣ ਕਰਦੇ ਨੇ ਅੱਗੇ ਜੀ,
ਨੱਕ ਸਵਾਸ ਨਿਵਾਸ ਹੈ, ਪੰਜੇ ਦੂਤ ਬੁਰੀ ਤਰਕੀਬੀ,
ਤਰਤੀਬੀ ਤੱਤੇ ਨਾਲ,
ਹਾਂਜੀ
ਤਰਤੀਬੀ
ਤਰਕੀਬੀ ਹੈ ਜੀ,
ਹਾਂਜੀ
ਤਰਕੀਬੀ,
ਪੜ੍ਹੋ ਸਾਰੇ ਜੀ ਪੜ੍ਹੋ, ਫਿਰ ਨੱਕ ਵੀ ਨਕੌੜਾ ਵੀ ਉੱਚੇ ਥਾਂ ਲਾਇਆ
ਬਸ, ਹੁਣ
ਅੱਗੇ ਇਹ ਨੱਕ ਨੱਕ ਮੇਰਾ ਰਹਿੰਦਾ ਨਹੀਂ ਉੱਚੇ ਥਾਂ ਹੈ, ਇਹ ਵੀ ਉੱਚੇ ਹੈ, ਉਚਾਣਤਾ ਵਿੱਚ ਰਹਿੰਦਾ ਹੈ, ਲੈਂਦਾ ਬਾਹਰ ਕਦੇ ਕਿਸੇ ਦੀ ਸੁਗੰਧੀ ਸੁਭਾਅ ਸੋਹਣੀ ਵਾਸ ਕਦੇ ਲੈ ਲਈ, ਕਦੇ ਕੋਈ ਲੈ ਲਈ, ਇਉਂ ਇਹਦਾ ਨਿਵਾਸ ਹੈ ਵਾਸਨਾ ਲੈਣ ਵਿੱਚ। ਪਰ ਇਹ ਜਿਹੜੇ ਪੰਜੇ ਦੇ ਨਾਂ, ਇਹਨਾਂ ਦੇ ਜਿਹੜੇ ਵਿਸ਼ੇ ਨੇ, ਪੰਜੇ ਦੂਤ ਬੁਰੀ ਤਰਤੀਬੀ, ਇਹ ਪੰਜੇ ਜਿਹੜੇ ਗਿਆਨ ਇੰਦਰੇ ਨੇ, ਇਹਨਾਂ ਦੇ ਜਿਹੜੇ ਵਿਸ਼ੇ ਨੇ ਬੜੇ ਬੁਰੇ ਨੇ, ਇਹ ਅੱਖਾਂ ਬਹੁਤ ਕੁਛ ਦੇਖ ਲੈਂਦੀਆਂ ਨੇ, ਕੰਨ ਬੜਾ ਕੁਛ ਵੇਖ ਲੈਂਦੇ ਸੁਣ ਲੈਂਦੇ ਨੇ, ਬੜਾ ਕੁਛ ਬੋਲ ਲੈਂਦੀ ਆ ਜੀਵ, ਬੜੇ ਰਸ ਲੈ ਲੈਂਦੀ ਆ, ਇਉਂ ਇਹਨਾਂ ਦੀ ਜਿਹੜੀ ਤਰਤੀਬ ਹੈ ਨਾ ਇਹਨਾਂ ਦੇ ਵਿਸ਼ਿਆਂ ਦੀ, ਬੜੀ ਭੈੜੀ ਆ, ਕਿਉਂ ਹੈ ਇਹ ਉੱਚਾ ਕਹਾਉਂਦੇ ਨੇ ਆਪਣੇ ਆਪ ਨੂੰ, ਤਾਂ ਕਰਕੇ ਭੈੜੀ ਆ ਇਹਨਾਂ ਦੀ ਤਰਤੀਬ, ਉੱਚੇ ਕਹਾਉਂਦੇ, ਹਾਂਜੀ ਅੱਖਾਂ ਵੀ ਉੱਚੀਆਂ ਨੇ, ਕੰਨ ਉੱਚੇ ਨੇ, ਜੀਵ, ਹਾਂ ਚਲੋ ਨੱਕ
ਸਬਦੂ ਨੀਵੇਂ ਚਰਨ ਹੋਏ।
ਆਪਾਂ ਨੀਵੇਂ ਕੌਣ ਨੇ ਦੇਖੋ, ਚਰਨ ਵਿਚਾਰੇ ਨੀਵੇਂ ਨੇ, ਪੈਰ ਨੀਵੇਂ ਨੇ, ਸਾਰਿਆਂ ਤੋਂ ਹੇਠਾਂ ਨੇ, ਫਿਰ ਇਹ ਤਾਂ ਨਹੀਂ ਨਾ ਉੱਚੇ, ਕੀ ਕਰਦੇ ਨੇ ਫਿਰ?
ਆਪ ਗਵਾਏ ਨਸੀਬ ਨਸੀਬੀ।
ਇਹਨਾਂ ਨੇ ਨਹੀਂ ਆਪਣਾ ਵੱਡਾਪਣ ਗਵਾਇਆ, ਵੱਡਾਪਣ ਜਿਹੜਾ ਸੀ ਗਵਾ ਕੇ ਵੱਡਾਪਣ ਨੂੰ ਇਹਨਾਂ ਨੇ ਜਣਾਇਆ ਨਹੀਂ, ਨਾਲੇ ਸਾਰਿਆਂ ਦਾ ਬੋਝ ਚੱਕਦੇ ਨੇ, ਉਪਲੇ ਉਪਲੇ ਸੇ ਸਾਰੇ ਦਾ ਵਜਨ ਵੀ ਚੱਕੀ ਫਿਰਦੇ ਨੇ ਵਿਚਾਰੇ, ਅਤੇ ਨੀਵੇਂ ਰਹਿੰਦੇ ਨੇ, ਆਪਾਂ ਗਵਾ ਕੇ ਰਹਿੰਦੇ ਨੇ, ਨਹੀਂ ਹੇਠਾਂ ਹੀ ਠੀਕ ਆ ਸੀ ਤਾਂ, ਅਤੇ ਫਿਰ ਨਸੀਬ ਨਸੀਬੀ ਭਾਗਾਂ ਵਾਲੇ ਫਿਰ ਇਹ ਹੋਏ, ਉੱਚੇ ਵੱਡਿਆਂ ਭਾਗਾਂ ਤੋਂ ਭਾਗਾਂ ਵਾਲੇ ਬਣੇ ਇਹ ਨੀਵੇਂ ਹੋਣ ਕਰਕੇ। ਹਾਂਜੀ ਅੱਗੇ।
ਹਉਮੈ ਰੋਗ ਮਟਾਇੰਦਾ ਸਤਿਗੁਰ ਪੂਰਾ ਕਰੇ,
ਕਰੇ ਦਲਾਵਾਂ ਲਾਓ ਜੀ,
ਸਤਿਗੁਰ ਪੂਰਾ ਕਰੇ
ਤਬੀ ਜੀ। ਆ ਦੇਖਿਓ ਤੁਹਾਡੇ ਕੋਲ ਕਰੇ ਪਾਠ ਹੈ, ਕਰੇ ਹੈ, ਇੱਕੋ ਹੀ ਹੈ, ਫਿਰ ਠੀਕ ਹੈ ਜੀ, ਜੇ ਇੱਕ ਆ ਫਿਰ ਕਿਹੜੇ ਹੁੰਦੇ ਹੋ, ਕਹਿੰਦੇ ਸਾਰੇ ਇੱਕੋ ਹੀ ਹੈ, ਦੋ ਵੀ ਨੇ ਕਿਸੇ ਕੋਲ, ਇਹ ਦੋਵੇਂ ਰਹਿਣ ਦੇ। ਹਾਂ ਮੈਂ ਰੋਗ ਮਿਟਾਇੰਦਾ, ਇਹੋ ਜਿਹੜਾ ਗੁਰੂ ਦਾ ਸਿੱਖ ਹੈ, ਪੈਰਾਂ ਤੋਂ ਪੈਰਾਂ ਵਾਂਗੂ ਨੀਵਾਂ ਰਹਿ ਕੇ ਹਉਮੈ ਦੇ ਰੋਗ ਨੂੰ ਗੁਰੂ ਦੀ ਕਿਰਪਾ ਨਾਲ ਮਿਟਾ ਕਰਕੇ ਸਤਿਗੁਰ ਪੂਰਾ ਕਰੇ ਤਬੀਬੀ, ਅਜਿਹੇ ਨੀਵੇਂ ਰਹਿਣ ਵਾਲੇ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਤਬੀਬੀ ਨਾਮ ਹੁੰਦਾ, ਕੋਈ ਔਸ਼ਧੀ ਕਰਨੀ, ਦਵਾਈ ਬੂਟੀ ਕਰਨੀ। ਹਾਂ ਇਉਂ ਮਾਰ ਸੇ ਪਾਤਸ਼ਾਹ ਸਤਿਗੁਰੂ ਜੀ ਤਬੀਬ ਬਣ ਜਾਂਦੇ ਨੇ, ਹਕੀਮ ਬਣ ਕੇ ਦਵਾਈ ਬੂਟੀ ਕਰਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਖੁਦ ਮੁਖਦੇਵ ਹੈ, ਕਾਟਾ ਜਮਕੀ ਫੰਦਾ, ਇਉਂ ਭਾਈ ਤਬੀਬ। ਹਾਂਜੀ।
ਪੈਰੀ ਪਏ ਰਹਿ ਰਾਸ ਕਰ, ਗੁਰਸਿੱਖ ਸੁਣੀ ਗੁਰਸਿੱਖ ਨਬੀਬੀ।
ਉਹ ਸੁਣ ਕਰ ਲਿਓ, ਸੁਣੀ ਹੋ ਗਿਆ ਸੀ। ਪੈਰੀ ਪੈ ਰਹਿ ਰਾਸ ਕਰ,
ਪੈ ਰਹਿ ਰਾਸ ਕਰ,
ਗੁਰਸਿੱਖ ਸੁਣ
ਗੁਰਸਿੱਖ ਸੁਣ,
ਗੁਰਸਿੱਖ ਮਨੀਬੀ
ਗੁਰਸਿੱਖ ਨਬੀਬੀ।
ਹਾਂ ਪਹਿਲੀ ਗੁਰਸਿੱਖ ਇਕੱਠਾ ਕਰ ਲਿਓ, ਗੁਰਸਿੱਖਿਆ ਤੋਂ ਭਾਵ ਹੈ ਗੁਰੂ ਦੀ ਸਿੱਖਿਆ, ਮਗਲਾ ਮਗਲਾ ਗੁਰਸਿੱਖ ਮਨੀਬੀ, ਮਗਲਾ ਇਕੱਠਾ ਕਰਨਾ ਹੈ। ਪਹਿਲਾ ਗੁਰਸਿੱਖ ਕੀ ਹੈ? ਗੁਰੂ ਦੀ ਸਿੱਖਿਆ, ਉਹ ਐਸੇ ਗੁਰਸਿੱਖਾਂ ਦੀ ਕੀ ਰੋਹ ਰੀਤ ਹੈ? ਸਦਾ ਪੈਰੀ ਪੈਣਾ ਕਰਦੇ ਨੇ, ਰੋਹ ਰਾਸ ਦਾ ਅਰਥ, ਰਹਿ ਰਾਸ ਦਾ ਅਰਥ ਹੈ, ਇਹ ਉਹਨਾਂ ਦੀ ਰੀਤ ਹੈ ਜੀਵਨ ਦੀ। ਅਤੇ ਇਉਂ ਗੁਰੂ ਦੀ ਸਿੱਖਿਆ ਸੁਣ ਕੇ ਗੁਰਸਿੱਖ ਮਨੀਬੀ, ਉਹ ਗੁਰੂ ਦੇ ਸਿੱਖ ਮੰਨਣ ਯੋਗ ਹੋ ਗਏ, ਮਨੀਬੀ ਬਣੇ, ਮੰਨਣ ਯੋਗ ਹੋ ਗਏ, ਸਾਰੇ ਪ੍ਰਸਿੱਧ ਹੋ ਗਏ, ਮੰਨੇ ਗਏ ਵੀ ਬਿਲ ਬਲ ਕਿੰਨੀ ਨਿਮਰਤਾ ਗੁਰੂ ਸਿੱਖਾਂ ਵਿੱਚ, ਇਉਂ ਮੰਨੇ ਗਏ। ਕਿਉਂ ਆਈ ਨਿਮਰਤਾ? ਕਿੱਥੋਂ ਆਈ? ਗੁਰਸਿੱਖ ਸੁਣ, ਗੁਰੂ ਦੀ ਸਿੱਖਿਆ ਸੁਣ ਕੇ। ਅੱਗੇ।
ਮੁਰਦਾ ਹੋਏ ਮੁਰੀਦ ਗਰੀਬੀ,
ਮੁਰਦਾ ਹੋਏ ਤੇ ਵਿਸਰਾਮ, ਮੁਰਦਾ ਹੋਏ,
ਮੁਰਦਾ ਹੋਏ
ਮੁਰੀਦ ਗਰੀਬੀ,
ਮੁਰੀਦ ਗਰੀਬੀ।
ਇਉਂ ਭਾਈ ਮੁਰਦਾ ਹੋ ਕੇ ਰਹਿੰਦੇ ਨੇ, ਗੁਰਸਿੱਖ ਨਿਰਮਾਣਤਾ 'ਚ ਆਪਣੇ ਆਪ ਨੂੰ ਜਲਾਉਂਦੇ ਨਹੀਂ, ਨਹੀਂ ਮਹਾਰਾਜ ਸਾਡਾ ਕੀ ਹੈ, ਸਾਡਾ ਸਰੀਰ ਕੀ ਕਰ ਸਕਦਾ, ਇਹ ਤਾਂ ਗੁਰੂ ਦੀ ਕਿਰਪਾ ਇਸ ਲਈ ਫਿਰਦੀ ਹੈ, ਇਹਨੂੰ ਰੱਬ ਦੀ ਬਖਸ਼ ਸਦਕਾ ਹੀ ਅਸੀਂ ਕਾਰੋਬਾਰ ਕਰਦੇ ਹਾਂ, ਇਹ ਕੋਈ ਹੋਰ ਸ਼ਕਤੀ ਕਰਾ ਰਹੀ ਹੈ, ਕਰਤਾ ਪਾਨ ਨਹੀਂ ਜਲਾਉਂਦੇ। ਇਉਂ ਮੁਰਦਿਆਂ ਹੋ ਕੇ ਰਹਿੰਦੇ ਨੇ, ਮੁਰੀਦ ਗਰੀਬੀ, ਇਉਂ ਗਰੀਬੀ ਵਿੱਚ ਰਹਿ ਕੇ ਉਹ ਐਸਾ ਇੱਦਾਂ ਦੇ ਮਰੀਦ ਬਣਦੇ ਨੇ, ਸੇਵਕ ਬਣਦੇ ਨੇ। ਹਾਂਜੀ, ਕੀ ਪੁੱਛਿਆ ਸੀ ਮਾਤਾ ਭੈਣ ਜੀ ਨੇ? ਰੋਹ ਰਸ ਕਦੇ ਵੀ ਨਹੀਂ ਕਹਿਣਾ, ਜਿੱਥੇ ਵੀ ਹੈ ਰਹਿ ਰਸ ਦਾ ਅਰਥ ਨਾ ਉਹ ਰੀਤੀ ਹੈ, ਜਦੋਂ ਪਾਠ ਕਰਨ ਵਾਲੀ ਵੀ ਉਹ ਵੀ ਰਹਿ ਰਸ ਹੈ, ਰੋਹ ਰਸ ਨਹੀਂ ਕਹਿਣਾ। ਇੱਥੇ ਵੀ ਕੀ ਹੋ ਗਿਆ ਜੀ?
ਮੈਂ ਕਿਹਾ ਲਿਖਿਆ ਜੋ ਹੁੰਦਾ ਬਾਬਾ ਜੀ, ਰੋਹ ਰਸ ਨਹੀਂ ਹੁੰਦਾ, ਰਹਿ ਰਸ ਹੁੰਦਾ।
ਹਾਂ ਰਹਿ ਰਸ ਲਿਖਿਆ ਹੁੰਦਾ, ਬੋਲੀ ਨਾ ਪਰ ਰੋਹ ਰਸ ਸੀ ਕਰਕੇ ਇਹਨੂੰ ਉੱਥੇ ਵੀ ਰਹਿ ਕੀ ਪਾਠ ਕੀਤਾ ਜੀ? ਰਹਿ ਰਸ ਦਾ। ਹਾਂ ਸੋ ਰਹਿ ਰਸ ਦੇ ਤਿੰਨ ਅਰਥ ਨੇ, ਇੱਕ ਰਹਿ ਰਸ ਦਾ ਅਰਥ ਹੈ ਟਰੈਡੀਸ਼ਨ ਪ੍ਰਥਾ, ਰੋਹ ਰੀਤ ਕਹਿ ਲਓ, ਅਤੇ ਦੂਜਾ ਰਹਿ ਰਸ ਦਾ ਅਰਥ ਹੈ ਅਰਦਾਸ, ਬੇਨਤੀ। ਹਾਂਜੀ ਚਲੋ, ਇਹ ਅਰਥ ਰੱਖ।
ਲੋਹੜੀ ਹੋਏ ਚਿੰਚੂ ਗਲੀ, ਪੈਦੀ ਛਾਪ ਮਿਲੀ ਵਡਿਆਈ।
ਅੱਛਾ ਉਂਗਲੀ ਕੁਛ ਹੋਰ ਹੋ ਗਿਆ, ਪੜ੍ਹੋ ਸਾਰੇ। ਲੋਹੜੀ ਹੋਏ ਚੀ ਚੁੰਗਲੀ, ਪੈਦੀ ਛਾਪ ਮਿਲੀ ਵਡਿਆਈ।
ਪੈਦੀ ਛਾਪ ਮਿਲੀ ਵਡਿਆਈ,
ਲੋਹੜੀ ਦਾ ਨਿੱਕੀ ਹਾਂਜੀ ਕਿੱਥੇ ਜੋ
ਪੈਦੀ ਛਾਪ ਮਿਲੀ ਹੋਈ
ਹਾਂ ਜਿਉਂ ਹੋਊਗਾ ਉੱਥੇ
ਜੋ ਲੋਹੜੀ
ਲਿਖ ਲਿਓ ਨਾਲ ਜੱਜੇ
ਜੋਤ ਕੋਈ
ਪਹਿਲਾਂ ਜਦੋਂ ਸ਼ੁਰੂ ਹੁੰਦੀ ਆ ਪੰਕਤੀ ਜਿਉਂ ਲਿਖ ਲਓ ਜੱਜੇ ਨੂੰ ਸਿਆਰੀ ਉੜੇ ਨੂੰ ਅਕਲ ਆ ਲਓ
ਚੁੰਗਲੀ
ਜਿਉਂ ਲਾਹੜੀ ਹੋਏ ਚੀ ਚੁੰਗਲੀ
ਲੋਹੜੀ ਹੋਏ ਚੀ ਚੁੰਗਲੀ
ਇਹ ਚੀ ਚੁੰਗਲੀ ਦੋ ਚੀ ਦੋ ਸ਼ਬਦਾਂ ਦਾ ਦੋ ਇੱਕ ਸ਼ਬਦ ਬਣਿਆ ਚੀਚ ਪਲੱਸ ਉਂਗਲੀ ਆ ਚੱਚੇ ਦੇ ਉੱਤੇ ਟਿੱਪੀ ਲੱਗੀ ਆ ਨਾ ਚੋੜਾ ਕੱਢ ਲਓ ਵਿਆਕਰਨ ਮੁਤਾਬਕ ਚੀ ਚੁੰਗਲੀ ਪੜ ਇਕੱਠਿਆ ਨਾ ਦੂਜੇ ਚੱਚੇ ਦੀ ਟਿੱਪੀ 'ਚੋਂ ਨਿਕਲ ਗਿਆ ਐੜਾ ਉਹਨੂੰ ਸੁਣੋ ਜੀ ਪਹਿਲਾਂ ਬੇਨਤੀ ਸੁਣੋ ਚੱਚੇ ਦੀ ਟਿੱਪੀ 'ਚੋਂ ਐੜਾ ਨਿਕਲ ਕੇ ਐੜੇ ਨੂੰ ਲੱਗ ਗਿਆ ਔਂਕੜ ਅੱਗੇ ਗੱਗਾ ਲੱਲੇ ਨੂੰ ਵਿਹਾਰ ਕੀ ਬਣ ਗਿਆ ਉਂਗਲੀ ਚੀ ਨਾਲ ਚੀਚੀ ਚੀਚ ਚੀਚ ਚੀਚੀ ਨੂੰ ਕਹਿੰਦੇ ਨੇ ਜੇ ਚੀਚੀ ਵਾਲੀ ਉਂਗਲੀ ਚੀਚ ਉਂਗਲੀ ਇਕੱਠਾ ਹੋ ਗਿਆ ਦੋ ਸ਼ਬਦਾਂ ਨੂੰ ਮਿਲ ਕੇ ਹਾਂ ਪੰਜਾਂ ਉਂਗਲੀਆਂ 'ਚ ਛੋਟੀ ਕਿਹੜੀ ਆ ਚੀਚੀ ਹੈ ਕਹਿੰਦੇ ਜੇ ਛੋਟੀ ਸੀ ਨਾ ਇਹ ਛੋਟੀ ਹੋਣ ਕਰਕੇ ਪਹਿਲੀ ਸਾਪ ਮਿਲੀ ਬੜੀ ਆਈ ਤਾਂ ਇਹਨੂੰ ਸਾਪ ਮਿਲਦੀ ਹੈ ਆਮ ਸਾਪ ਪਾਉਣ ਦਾ ਜਿਹੜਾ ਮਰਜ਼ਾਦ ਹੈ ਚੀਚੀ 'ਚ ਪੈਂਦੀ ਹੈ ਚਲੋ ਜੇ ਕਿਸੇ ਸਭ ਸਹੁਰਿਆਂ ਵੱਲੋਂ ਕਿਤੇ ਖੁੱਲ੍ਹੀ ਮਿਲ ਗਈ ਹੋਣੀ ਆ ਮੋੜ ਦੀ ਨਹੀਂ ਵੱਡੀ 'ਚ ਪਾ ਲਓ ਉਹ ਤਾਂ ਵੱਡੀ 'ਚ ਪਾ ਲੈਂਦੇ ਨੇ ਪਰ ਮਰਜ਼ਾਦਾ ਜਿਹੜੀ ਹੈ ਇਹ ਚੀਚੀ 'ਚ ਪਾਉਣ ਦੀ ਹੁੰਦੀ ਹੈ ਇਸ ਕਰਕੇ ਛੋਟੀ ਹੋਣ ਕਰਕੇ ਕਹਿੰਦੇ ਵਡਿਆਈ ਮਿਲੀ ਇਹਨੂੰ ਵੀ ਇਹਨੂੰ ਛਾਂਪ ਮੁੰਦੀ ਮਿਲੀ ਕਿਉਂ ਹੈ ਦੂਜਿਆਂ ਨੂੰ ਨਹੀਂ ਮਿਲੀ ਕਿ ਇਹ ਛੋਟੀ ਸੀ ਚਲੋ
ਲੋਹੜੀ ਕਨਹਰ ਬੂੰਦ ਹੋਏ ਪ੍ਰਗਟ ਮੋਤੀ ਸਿਪ ਸਮਾਈ
ਹੋਰ ਲੋਹੜੀ ਨਿੱਕੀ ਕੀ ਹੈ ਲੋਹੜੀ ਦੱਸ ਨਿੱਕੀ ਕਨਹਰ ਬੂੰਦ ਕਨ ਬੱਦਲ ਬੱਦਲ 'ਚੋਂ ਨਿਕਲੀ ਬੂੰਦ ਜਿਹੜੀ ਹੈ ਸਵੰਤੀ ਕਿੰਨੀ ਨਿੱਕੀ ਹੁੰਦੀ ਹੈ ਅਤੇ ਹੋਏ ਪ੍ਰਗਟ ਨਹੀਂ ਹੋਏ ਤਾਂ ਵਿਸ਼ਰਾਮ ਕਰੋ ਲੋਹੜੀ ਕਨਹਰ ਬੂੰਦ ਹੋਏ
ਲੋਹੜੀ ਕਨਹਰ ਬੂੰਦ ਹੋਏ
ਪ੍ਰਗਟ ਮੋਤੀ ਸਿਪ ਸਮਾਈ
ਪ੍ਰਗਟ ਮੋਤੀ ਸਿਪ ਸਮਾਈ
ਇਹ ਨਿੱਕੀ ਹੋਣ ਕਰਕੇ ਜਦੋਂ ਨਾ ਡਿੱਗੀ ਆਕਾਸ਼ 'ਚੋਂ ਤਾਂ ਕਿੰਨੀ ਉੱਚੀ ਸੀ ਜਦੋਂ ਨਿਰਮਾਣਤਾ ਵਿੱਚ ਨੀਵੀਂ ਆਈ ਨੀਵੀਂ ਛੋਟੀ ਹੋ ਗਈ ਜਦੋਂ ਸਮੁੰਦਰ 'ਚ ਆ ਕੇ ਡਿੱਗਣ ਲੱਗੀ ਕਹਿੰਦੀ ਬੱਲਾ ਬੱਲਾ ਕਿੱਡਾ ਮਹਾਨ ਸਮਾਂ ਤਾਂ ਬਹੁਤ ਨਿੱਕੀ ਜੀ ਹਾਂ ਅਤੇ ਕਾਹਦੇ 'ਚ ਪੈ ਗਈ ਛਿੱਪੀ ਤਰਦੀ ਫਿਰਦੀ ਸੀ ਪਾਣੀ ਦੇ ਉੱਤੇ ਛਿੱਪੀ 'ਚ ਪੈ ਗਈ ਛਿੱਪੀ ਨੇ ਫਿਰ ਕੀ ਕੀਤਾ ਇਹਨੂੰ ਜਿਹੜਾ ਸੀ ਮੂੰਹ ਬੰਦ ਕਰਕੇ ਹੇਠਾਂ ਡੂੰਘੀ ਚੱਲ ਗਈ ਲੈ ਕੇ ਇਹਨੂੰ ਇਉਂ ਇਹ ਬੂੰਦ ਜਿਹੜੀ ਸੀ ਸਵੰਤੀ ਕਿੱਡੀ ਨਿੱਕੀ ਸੀ ਨਿੱਕੀ ਹੋਣ ਕਰਕੇ ਸਮਾ ਕਿੱਥੇ ਗਈ ਛਿੱਪ ਛਿੱਪੀ ਵਿੱਚ ਸਮਾ ਗਈ ਜਦੋਂ ਕੱਢੀ ਗੋਤਾਖਾਰਾਂ ਨੇ ਨਾ ਫਿਰ ਮਰਜੀਵੜਿਆਂ ਨੇ ਕੱਢ ਕੇ ਲਿਆਉਂਦੀ ਡੂੰਘਾ ਗੋਤਾ ਮਾਰ ਕੇ ਕੱਢੀ ਮਾਰਿਆ ਥੋੜ੍ਹਾ ਤੋੜੀ ਵਿੱਚੋਂ ਕੀ ਨਿਕਲਿਆ ਸਿਪ ਦੇ ਵਿੱਚੋਂ ਕੀ ਨਿਕਲਿਆ ਮੋਤੀ ਮੋਤੀ ਨਿਕਲਿਆ ਕਿੱਡੀ ਕੀਮਤੀ ਬਣ ਗਈ ਕਿਉਂ ਐਡੀ ਕੀਮਤ ਪਈ ਨਿੱਕੀ ਸੀ ਆਪਣੇ ਆਪ ਨੂੰ ਛੋਟਾ ਕਹਾਇਆ ਸਮੁੰਦਰ ਨਹੀਂ ਕਹਾਇਆ ਹਾਂ ਇਉਂ ਜਿਹੜਾ ਵੀ ਆਪਣੇ ਆਪ ਨੂੰ ਨੀਵਾਂ ਕਹਾਉਂਦਾ ਹੈ ਉਹੀ ਭਾਈ ਮਹਾਨ ਬਣਦਾ ਹੈ ਸੁਖਮਨੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਆਪ ਸਿਖਾਓ ਜੋ ਜਾਣਾ ਨੀਚਾ ਸੋ ਗਣੀਐ ਹਾਂਜੀ ਹਾਂ ਵਿੱਚ ਕਸਮਾਨ ਜਿਹਾ ਪਾ ਦਿੰਦੇ ਸੋ ਗਣੀਐ ਸਭ ਤੋਂ ਉੱਚਾ ਹਾਂ ਚਲੋ
ਲੋਹੜੀ ਬੂਟੀ ਕੇਸਰ ਹੈ
ਹੋਰ ਨਿੱਕੀਆਂ ਚੀਜ਼ਾਂ ਕਿਹੜੀਆਂ ਨੇ ਲੋਹੜੀ ਬੂਟੀ ਕੇਸਰ ਹੈ
ਮੱਥਾ ਟਿੱਕਾ ਸੋਭਾ ਪਾਈ
ਮੱਥਾ ਟਿੱਕਾ ਸੋਭਾ ਪਾਈ
ਟਿੱਕਾ ਸੋਭਾ ਪਾਈ
ਹਾਂ ਫਿਰ ਨਿੱਕੀ ਬੂਟੀ ਤਾਂ ਕੇਸਰ ਦਾ ਬੂਟਾ ਬੋਲਣਾ ਨਹੀਂ ਹੁੰਦਾ ਬਹੁਤਾ ਬਹੁਤ ਛੋਟਾ ਬੂਟਾ ਹੁੰਦਾ ਹੈ ਕੇਸਰ ਅਤੇ ਹੈਗਾ ਕਿੰਨਾ ਕੀਮਤੀ ਹੈ ਅਤੇ ਸਾਰੇ ਉਹ ਰਗੜ ਕੇ ਉਹ ਮੱਥੇ 'ਤੇ ਤਿਲਕ ਲੱਗਦਾ ਉਹਦਾ ਉੱਚੇ ਥਾਂ ਜਾ ਲੱਗਦਾ ਹੈਗਾ ਨੀਵਾਂ ਸੀ ਕੇਸਰ ਨੂੰ ਰਗੜ ਕੇ ਤਿਲਕ ਕਦੇ ਗਏ ਹੋਵੋਗੇ ਹਜ਼ੂਰ ਸਾਹਿਬ ਤੁਸੀਂ ਉੱਥੇ ਲਾਉਂਦੇ ਆ ਤਿਲਕ ਰਗੜਦੇ ਨੇ ਉਹ ਜਿਹੜਾ ਮੇਨ ਸਿੰਘ ਸਾਹਿਬ ਹੁੰਦਾ ਹੈ ਅਤੇ ਉਹ ਉੱਥੇ ਉਸ ਵੇਲੇ ਰਗੜਦਾ ਹੈ ਪੱਥਰ 'ਤੇ ਲੈ ਕੇ ਉਹਨੂੰ ਕੇਸਰ ਨੂੰ ਲਾਲ ਰੰਗ ਬਣ ਜਾਂਦਾ ਹੈ ਫਿਰ ਆਈ ਸੰਘ ਦੇ ਸਾਰੇ 'ਤੇ ਤਿਲਕ ਲਾ ਦਿੰਦੇ ਨੇ ਹਾਂ ਤਾਂ ਉਹ ਕਹਿੰਦੇ ਇਉਂ ਮੱਥੇ 'ਤੇ ਟਿੱਕਾ ਬਣਦਾ ਉੱਚੇ ਥਾਂ ਸੋਭਦਾ ਥੀ ਨੀਵੇਂ ਥਾਂ 'ਤੇ ਅੰਗਰੇਜ਼ੀ ਕੀ ਕਹਿੰਦੇ ਉਹ ਕੇਸਰ ਨੂੰ ਸੈਫਰਨ ਹਾਂ ਫਿਰ ਉਹਦੀ ਗੱਲ ਕਰ ਰਹੇ ਨੇ ਇਹ ਜੇ ਇੱਕ ਦੋ ਕੁ ਦਾਣੇ ਉਹਦੇ ਦੋ ਫੁੱਲ ਫੁੱਲੀਆਂ ਉਹਦੀਆਂ ਨਾ ਪਾਲੀਆਂ ਦੁੱਧ ਪਾਲੀਆਂ ਨੇ ਪੀਲਾ ਕਰ ਦਿੰਦਾ ਸਾਰੇ ਨੂੰ ਉਹਦੀ ਅਸਲੀ ਦੀ ਨਿਸ਼ਾਨੀ ਹੈ ਪੀਤਾ ਦਿਮਾਗ ਵਾਸਤੇ ਬਹੁਤ ਚੜ੍ਹਦੀ ਕਲਾ ਕਰਦਾ ਉਹ ਤਸੀਰ ਗਰਮ ਹੈ ਇਉਂ ਬੂਟੀ ਤਾਂ ਬਹੁਤ ਛੋਟੀ ਸੀ ਇਹਦੀ ਪਰ ਛੋਟਾ ਹੋਣ ਕਰਕੇ ਕੀਮਤ ਕਿੱਡੀ ਵੱਡੀ ਪਈ ਕਿੰਨੀ ਸੋਭਾ ਪਾਈ ਮਹਿੰਗਾ ਬਥੇਰਾ ਮਿਲਦਾ ਕਈ ਉਹੀ ਫੁੱਲ ਪਾ ਕੇ ਦੇ ਇੰਡੀਆ ਵਾਲੇ ਡੱਬੀ 'ਚ ਲੈ ਜਾਓ ਜੀ ਕੇਸਰ ਕਿੰਨੇ ਕਹਿੰਦਾ ਜੀ 10 ਰੁਪਏ ਦਾ ਉਹ ਕੇਸਰ ਕੁਸਰ ਨਹੀਂ ਹੁੰਦਾ ਫਿਰ ਉਹ ਤਾਂ ਹੋਰ ਕਿਸੇ ਫੁੱਲ ਤੋੜ ਕੇ ਪਾ ਕੇ ਇਕੱਠੇ ਕਰਕੇ ਦੇ ਤੇ। ਇਹ ਬੜਾ ਮਹਿੰਗਾ ਹੁੰਦਾ, ਇਹ ਦੁਬਈ ਦਾ ਬਹੁਤ, ਦੁਬਈ ਵਿੱਚ ਬਹੁਤ ਹੁੰਦਾ, ਉੱਧਰ ਮਸ਼ਹੂਰ ਕਨੀ ਹੁੰਦਾ। ਚਲੋ,
ਲੋਹੜੀ ਪਾਰਸ ਪੱਥਰੀ ਅਸ਼ਟ ਧਾਤ ਕਾਂਚਨ ਕਰਵਾਈ।
ਠੀਕ ਹੈ, ਬੜੋ ਸਾਰੇ ਲੋਹੜੀ ਪਾਰਸ ਪੱਥਰੀ
ਅਸ਼ਟ ਧਾਤ ਕਾਂਚਨ
ਅੱਗੇ ਪੜ੍ਹੋ। ਪਾਰਸ ਦੀ ਪੱਥਰ ਦੀ ਜਿਹੜੀ ਆ ਨਾ ਬੱਟੀ, ਉਹ ਵੀ ਲੋਹੜੀ ਨਿੱਕੀ ਹੁੰਦੀ ਹੈ, ਬਹੁਤ ਛੋਟੀ ਹੁੰਦੀ ਹੈ। ਸਾਰਾ ਪਹਾੜ ਜਾਂ ਵੱਡਾ ਪੱਥਰ ਨਹੀਂ ਹੁੰਦਾ, ਉਹ ਛੋਟੇ ਆਕਾਰ 'ਚ ਹੁੰਦੀ ਹੈ ਪਾਰਸ ਦੀ ਵੱਟੀ। ਜਦੋਂ ਇਹੀ ਛੋਟੀ ਹੋਣ ਕਰਕੇ ਅਸ਼ਟ ਧਾਤ ਕੰਚਨ ਕਰਵਾਈ, ਅੱਠਾਂ ਧਾਤਾਂ ਨਾਲ ਮਿਲੀ, ਤਾਂਬੇ ਨਾਲ, ਪਿੱਤਲ ਨਾਲ, ਜਿਸਤ ਨਾਲ, ਸਿੱਕੇ ਨਾਲ। ਕਦੀ ਯਾਦ ਕਰਨਾ, ਜਦੋਂ ਇਹਦਾ ਸਪਰਸ਼ ਹੋਇਆ ਸੋਨਾ ਬਣਾ ਦਿੰਦੀ ਉਹਨਾਂ ਨੂੰ। ਕਿੱਡੀ ਕੀਮਤੀ ਬਣ ਗਈ ਛੋਟੀ ਹੋਣ ਕਰਕੇ, ਛੋਟੀ ਥੀ। ਅੱਛਾ, ਫਿਰ ਜੀ,
ਜਿਉਂ ਮਨ ਲੋਹੜੇ ਸੱਪ ਸਿਰ ਦੇਖੇ,
ਦੇਖ ਸਿਰ ਤੇ ਵਿਸ਼ਰਾਮ ਕਰ ਲਓ। ਜਿਉਂ ਮਨ ਲੋਹੜੇ ਸੱਪ ਸਿਰ,
ਜਿਉਂ ਮਨ ਲੋਹੜੇ ਸੱਪ ਸਿਰ ਦੇਖੇ,
ਦੇਖੇ ਲੁਕ ਲੁਕ ਲੋਕ ਲੁਕਾਈ,
ਦੇਖੇ ਲੁਕ ਲੁਕ ਲੋਕ ਲੁਕਾਈ।
ਹਾਂ, ਲੋਹੜੇ ਦਾ ਤਾਂ ਛੋਟਾ ਅਤੇ ਮਨ ਨਾਮ ਹੈ ਮਣੀ ਦਾ। ਜਿਹੜਾ ਛੋਟਾ ਸੱਪ ਹੁੰਦਾ ਹੈ, ਇਹ ਮਣੀ ਉਹਨਾਂ ਦੇ ਸਿਰ 'ਚ ਹੁੰਦੀ ਹੈ, ਆਹ ਵੱਡਿਆਂ ਦੇ ਨਹੀਂ ਹੁੰਦੇ। ਹਾਂ, ਛੋਟੇ ਆਕਾਰ ਦਾ ਜਿਹੜਾ ਸੱਪ ਹੁੰਦਾ ਨਾ, ਉਮਰ ਭਾਵੇਂ ਵੱਡੀ ਹੁੰਦੀ ਹੈ, ਉਹਨਾਂ ਦੀ ਵਰਾਇਟੀ ਛੋਟੀ ਹੁੰਦੀ ਹੈ, ਉਹਨਾਂ ਦੇ ਸਿਰ ਵਿੱਚ ਮਣੀ ਹੁੰਦੀ ਹੈ। ਕੀ ਕਰਦੇ ਨੇ ਮਣੀ ਨੂੰ ਇਹ? ਜਦੋਂ ਨਾ ਕੰਮ ਲੈਂਦੇ ਨੇ ਮਣੀ ਤੋਂ, ਜਦੋਂ ਤਾਂ ਹੁੰਦੀ ਆ ਹਨੇਰੀ ਰਾਤ, ਇਹ ਮਣੀ ਨੂੰ ਕੱਢ ਕੇ ਧਰਤੀ 'ਤੇ ਰੱਖ ਲੈਂਦੇ ਨੇ। ਉਹਦਾ ਪ੍ਰਕਾਸ਼ ਹੁੰਦਾ, ਪ੍ਰਕਾਸ਼ ਵਾਲੀ ਚੀਜ਼ ਆ ਮਣੀ, ਜਿਹੜੀ ਆ ਚਮਕਦੀ ਆ, ਹੀਰੇ ਤੋਂ ਵੱਧ ਚਮਕਦੀ ਆ, ਉਹ ਚਾਨਣ ਹੋ ਜਾਂਦਾ। ਉਹ ਚਾਨਣ ਦੇ ਆਉਣ ਵਾਲੇ ਕੀੜੇ ਮਕੌੜੇ ਆਉਂਦੇ ਆ ਅਤੇ ਉਹਨੂੰ ਖਾ ਲੈਂਦਾ, ਇਸ ਉਹਦੀ ਖੁਰਾਕ ਬਣ ਜਾਂਦੀ ਨੇ। ਉੱਥੋਂ ਇਹ ਕੰਮ ਲੈਂਦਾ ਕਿ ਤਾਂ ਮਣੀ ਤੋਂ। ਇੱਕ ਪੂਰਨਮਾਸੀ ਦੀ ਜਦੋਂ ਰਾਤ ਹੁੰਦੀ ਹੈ ਉਦੋਂ ਕੱਢਦਾ, ਫਿਰ ਚੰਦਰਮਾ ਦੀਆਂ ਕਿਰਨਾਂ ਉਹਦੇ ਉੱਤੇ ਪੈਂਦੀਆਂ ਨੇ, ਉਹ ਜਿਹੜੀਆਂ ਕਿਰਨਾਂ ਪੈਂਦੀਆਂ ਨੇ ਉੱਥੇ ਬੂੰਦ ਬਣ ਜਾਂਦੀਆਂ ਨੇ, ਬੂੰਦਾਂ, ਉਹ ਅੰਮ੍ਰਿਤ ਵਰਗੀਆਂ ਬੂੰਦਾਂ ਹੁੰਦੀਆਂ ਨੇ। ਉਹਨਾਂ ਨੂੰ ਚੱਖਦਾ, ਆਪਣੀ ਵਿਉਹ ਘਟਾਉਂਦਾ, ਜਿਹੜੀ ਸਾੜਦੀ ਹੈ ਇਹਨੂੰ, ਕੋਈ ਸ਼ਾਂਤੀ ਮਿਲ ਲੈਂਦਾ। ਇਉਂ ਮਣੀ ਵਾਲੇ ਸੱਪ ਹੁੰਦੇ ਨੇ। ਜਿਉਂ ਛੋਟੇ ਸੱਪਾਂ ਦੇ ਸਿਰ 'ਤੇ ਕਹਿੰਦੇ ਜਿਵੇਂ ਮਣੀ ਹੈ ਨਾ, ਅਤੇ ਉਹ ਮਣੀ ਫਿਰ ਸਿਰ 'ਤੇ ਹੁੰਦੀ ਹੈ, ਉਹਨੂੰ ਮਣੀ ਨੂੰ ਦੇਖ ਕੇ, ਦੇਖਾ ਲੁਕ ਲੁਕ ਲੋਕ ਲੁਕਾਈ, ਉਹ ਲੁਕਾਈ, ਲੋਕ ਜਿਹੜੇ ਨੇ ਲੁਕ ਲੁਕ ਕੇ ਵੇਖਦੇ ਨੇ ਉਹ ਮਣੀ, ਡਰਦੇ ਨੇੜੇ ਵੀ ਨਹੀਂ ਜਾਂਦੇ ਵੀ ਇਹ ਜ਼ਹਿਰੀਲਾ ਬਹੁਤ ਹੁੰਦਾ, ਅਤੇ ਲੁਕ ਲੁਕ ਕੇ ਵੇਖਦੇ ਨੇ। ਹਾਂਜੀ, ਅਤੇ ਜੇ ਸੱਪ ਨਿੱਕਾ ਸੀ, ਕਿੱਡੀ ਵੱਡੀ ਕੀਮਤ ਵਾਲੀ ਮਣੀ ਸਿਰ 'ਤੇ ਆਈ ਛੋਟਾ ਹੋਣ ਕਰਕੇ। ਅੱਗੇ ਜੀ, ਜਾਣ ਰਸਾਇਣ ਪਾ ਰਿਹਾ ਹੋ,
ਜਾਣ ਰਸਾਇਣ ਪੈ ਰਹੇ ਹੋ,
ਰੱਤੀ ਮੁੱਲ ਨਾ
ਜਾਏ ਮੁਲਾਈ,
ਰੱਤੀ ਮੁੱਲ ਨਾ ਜਾਏ ਮੁਲਾਈ।
ਚਲੋ, ਰੱਤੀ ਮੁੱਲ ਨਾ ਜਾਏ ਮੁਲਾਈ,
ਰੱਤੀ ਮੁੱਲ ਨਾ ਜਾਏ ਮੁਲਾਈ।
ਹੁਣ ਪਾਰਾ, ਪਾਰਾ ਤਾਂ ਜਾਣਦੇ ਹੋ ਨਾ, ਮਰਕਰੀ ਕਹਿੰਦੇ ਹੋ ਜਿਹੜਾ ਪਾਰਾ ਹੁੰਦਾ, ਜਿਹੜਾ ਮੀਟਰ 'ਚ ਪਾ ਕੇ ਦੱਸਦਾ ਵੀ ਤਾਪ ਇੰਨਾ ਹੈ। ਉਹ ਪਾਰਾ ਇੱਕ ਨਿੱਕਾ ਬੂੰਦ ਹੁੰਦੀ ਹੈ, ਜਦੋਂ ਰਸਾਇਣੀ ਦੇ ਹੱਥ ਵਿੱਚ ਆ ਜਾਂਦਾ, ਡਾਕਟਰ ਲੋਕ ਇਹਨੂੰ ਮਾਰਦੇ ਨੇ ਪਾਰੇ ਨੂੰ, ਪਾਰਾ ਮਾਰ ਕੇ ਬੜਾ ਕੀਮਤੀ ਬਣ ਜਾਂਦਾ, ਉਹ ਤਾਂ ਦੋ ਕੁ ਪੈਸੇ ਮੁੱਲ ਹੁੰਦਾ ਤਾਂ ਪਾਰੇ ਦਾ, ਕੋਈ ਜ਼ਿਆਦਾ ਕੀਮਤ ਨਹੀਂ। ਮਾਰਿਆ ਹੋਇਆ ਪਾਰਾ, ਸੋਧਿਆ ਹੋਇਆ ਪਾਰਾ ਬਹੁਤ ਕੀਮਤੀ ਬਣ ਜਾਂਦਾ। ਜਿਹੜੇ ਰਸਾਇਣੀ ਮਾਰਦੇ ਨੇ ਉਹਨੂੰ, ਜੇ ਉਹਨੂੰ ਮਾਰਿਆ ਹੋਇਆ ਕੱਖ ਭਰ, ਇੱਕ ਕੱਖ ਦੇ ਉੱਤੇ ਜਿਹਨੇ ਕਿੰਨਾ ਕਾਜੂ, ਖਾਸ ਕਰਕੇ ਜਾਣ ਜਿੰਨੇ ਮਸਾਂ ਆਊ, ਐਂ ਕੱਖ 'ਤੇ ਲਾ ਕੇ ਮਾਰੇ ਪਾਰੇ ਨੂੰ ਖਾ ਲਵੇ, ਕੋਈ ਹਾਥੀ ਨਾਲ ਮੁਕਾਬਲਾ ਕਰਨ ਦੇ ਯੋਗ ਹੋ ਜਾਂਦਾ, ਇੰਨੀ ਤਾਕਤ ਬਣ ਜਾਂਦਾ। ਉਹ ਪਾਰਾ ਜਿਹੜਾ ਸੀ ਭਾਈ, ਮਾਰਿਆ ਹੋਇਆ ਰਸੈਣੀ ਦੇ ਹੱਥ ਵਿੱਚ ਜਾਣ ਲਓ, ਉਹ ਥੀ ਤਾਂ ਰੱਤੀ ਕਦਾ ਹੀ ਨਾ, ਪਰ ਰੱਤੀ ਮੁੱਲ ਨਾ ਜਾਏ ਮਲਾਈ। ਹੁਣ ਉਹਦਾ ਇੱਕ ਰੱਤੀ ਦਾ ਵੀ ਮੁੱਲ ਨਹੀਂ ਪੈਂਦਾ ਵੀ ਕਿੰਨਾ ਕੁ ਮੁੱਲ ਹੋਊ ਉਹਦਾ, ਬੜੀ ਬੇਕੀਮਤਾਂ ਹੋ ਜਾਂਦਾ। ਜੇ ਕਿਤੇ ਕੱਚਾ ਖਾ ਲਵੇ ਕੋਈ ਸਾਧਸੰਗ ਜੀ, ਬਹੁਤ ਬੁਰੀ ਤਰ੍ਹਾਂ ਮਰਦਾ, ਜੋੜਾਂ 'ਚ ਦਰਦ ਹੁੰਦਾ, ਰਿਜ ਰਿਜ ਕੇ ਗਲ ਗਲ ਕੇ ਮਰਦਾ। ਇਹੋ ਜਿਹਾ ਪਾਪ ਲੱਗਦਾ ਕੋਈ ਕਰ ਬੈਠੇ ਹੋ, ਕਿਤੇ ਖਵਾ ਦਵੋ ਕਿਸੇ ਨੂੰ, ਬਹੁਤ ਵੱਡਾ ਪਾਪ। ਚਲੋ, ਹਾਂਜੀ, ਕਰੋ ਕਿਰਪਾ।
ਆਪ ਗਵਾਏ ਨਾ ਆਪ ਗਣਾਈ,
ਆਪ ਗਵਾਏ ਨਾ ਆਪ ਗਣਾਈ,
ਆਪ ਗਵਾਏ ਨਾ ਆਪ ਗਣਾਈ।
ਇਉਂ ਗੁਰਮੁਖ ਵੀ ਪਾਈ ਨਿੱਕੇ ਹੋ ਕੇ ਆਪਣੇ ਆਪ ਨੂੰ ਬਣਾਉਣ, ਗੁਣ ਤਾਂ ਬਹੁਤ ਨੇ ਗੁਰਸਿੱਖਾਂ ਵਿੱਚ, ਕਿੰਨੇ ਕਿੰਨੇ ਗੁਣਾਂ ਵਾਲੇ, ਕਿੰਨੀਆਂ ਕਿੰਨੀਆਂ ਸ਼ਕਤੀਆਂ ਦੇ ਮਾਲਕ ਨੇ, ਉਹਨਾਂ ਗੁਣਾਂ ਨੂੰ ਜਣਾਉਂਦੇ ਨਹੀਂ, ਆਪਾਂ ਭਾਵ ਗਵਾ ਕੇ ਆਪਣੇ ਆਪ ਨੂੰ ਗਣਾਉਂਦੇ ਨਹੀਂ, ਨੀਵੇਂ ਹੋ ਕੇ ਰਹਿੰਦੇ ਨੇ, ਬਹੁਤ ਸ਼ਕਤੀਆਂ ਇਕੱਠੀਆਂ ਕਰਕੇ ਰੱਖਦੇ ਨੇ, ਰਹਿੰਦੇ ਨੇ ਨੀਵੇਂ ਹੋ ਕੇ, ਸ਼ਕਤੀਆਂ ਵੱਡੀਆਂ। ਅੱਗੇ ਜੀ,
ਅੱਗ ਤੱਤੀ ਜਲ ਸੀਰਾ ਕਿਤ ਅਵਗਣ ਕਿਤ ਗੁਣ ਵਿਚਾਰਾ,
ਪੜ੍ਹੋ ਸਾਰੇ।
ਅੱਗ ਤੱਤੀ ਜਲ ਸੀਰਾ ਕਿਤ ਗੁਣ ਵਿਚਾਰਾ।
ਹੁਣ ਕਹਿੰਦੇ ਬਈ ਜਿਉਂ ਜੀ ਕਿਸੇ ਦੇ ਗੁਣਾਂ ਵਾਲੇ ਦੀ ਸੰਗਤ ਕਰੇ ਉਹ ਆ ਜਾ ਉਹਦੇ ਕੋਲ ਪ੍ਰਾਪਤੀ ਹੋ ਜਾਂਦੀ ਹੈ। ਹੁਣ ਆ ਕੁਝ ਗੁਣਾਂ ਅੱਗ ਕਈਆਂ ਵਿੱਚ ਗੁਣ ਹੁੰਦੇ, ਕਈ 'ਚ ਔਗੁਣ ਹੁੰਦੇ ਨੇ। ਹੁਣ ਔਗੁਣ ਕੀ? ਅੱਗ ਤੱਤੀ ਹੈ, ਔਗੁਣ ਇਹਦੇ 'ਚ। ਅੱਗ ਤੱਤੀ ਜਲ ਸੀਅਲਾ ਕਿਤ ਅਵਗੁਣ ਕਿਤ ਗੁਣ ਵਿਚਾਰਾ, ਅੱਗ ਤੱਤੀ ਆ ਕਿਹੜੇ ਔਗੁਣ ਕਰਕੇ ਤੱਤੀ ਹੋ ਗਈ ਇਹ? ਜਲ ਸੀਅਲਾ, ਸੀਅਲਾ ਮਤਲਬ ਠੰਡਾ ਪਾਣੀ, ਠੰਡਾ ਹੈ ਇਹ ਕਿਹੜੇ ਗੁਣ ਕਰਕੇ ਠੰਡਾ ਹੋ ਗਿਆ? ਵਿਚਾਰ ਕਰੀਏ ਇਸ ਗੱਲ ਦੀ। ਹੁਣ ਵਿਚਾਰ ਕੀ ਹੈ? ਅੱਗ ਤੱਤੀ ਕਿਉਂ ਹੈ? ਤਮੋ ਗੁਣੀ ਸੁਭਾਅ ਇਹਦਾ। ਪਾਣੀ ਠੰਡਾ ਕਿਉਂ ਹੈ? ਸਤੋ ਗੁਣੀ ਪ੍ਰਕਿਰਤੀ ਹੈ ਦੀ। ਸੋ ਇਉਂ ਜਿਵੇਂ ਤਮੋ ਗੁਣੀ ਲੋਕ ਹੁੰਦੇ ਨੇ, ਜੇ ਉਹਨਾਂ ਦੀ ਕੋਈ ਸੰਗਤ ਕਰੇ ਭਾਈ ਉਹ ਵੀ ਕ੍ਰੋਧੀ ਬਣ ਜਾਂਦੇ ਨੇ, ਸਾੜਦੇ ਨੇ ਅੱਗ ਵਾਂਗੂ, ਫਿਰ ਜਿਹੜਾ ਵੀ ਨੇੜੇ ਆ ਗਿਆ ਕੋਈ ਕ੍ਰੋਧੀ ਦੇ ਬਖਸ਼ਦਾ ਨਹੀਂ ਬਿਲਕੁਲ। ਹੇ ਕਲ ਮੂਲ ਕ੍ਰੋਧੰ ਕਦੰਚ ਕਰਨ ਨਾ ਉਪਰਜਤੇ, ਐ ਕ੍ਰੋਧ ਐ ਤਮੋ ਗੁਣੀ ਤੂੰ ਐਡਾ ਮਾੜਾ। ਕ੍ਰੋਧੀ ਆਦਮੀ ਕੋਲ ਤਰਸ ਦੀ ਦਇਆ ਦੀ ਆਸ ਨਹੀਂ ਰੱਖੀ ਜਾ ਸਕਦੀ। ਜਿਹੜਾ ਕ੍ਰੋਧੀ ਹੈ ਨਿਰਦਈ ਹੁੰਦਾ ਹੈ, ਕਦੇ ਵੀ ਉਹ ਤੋਂ ਕਰਨਾ ਕਿਰਪਾ ਨਹੀਂ ਹੁੰਦੀ, ਤਰਸ ਦਇਆ ਨਹੀਂ ਹੁੰਦੇ। ਵਿਖਿਆਂਤ ਜੀਵ ਵਸਿੰਗ ਕ੍ਰੋਧ ਨਿਰਤਿੰਗ ਕ੍ਰੋਧ ਜਥਾ ਮਰਕਟ ਹੈ, ਉਹਦੇ ਨਾਲ ਸੰਸਕ੍ਰਿਤੀ 'ਚ ਜਿਹਨੂੰ ਕ੍ਰੋਧ ਚੜਿਆ ਹੁੰਦਾ ਹੈ ਇਹ ਉਹ ਨਚਾ ਦਿੰਦਾ ਮਰਕਟ ਹੈ ਨਾ ਬਾਂਦਰ ਦਾ, ਜਿਵੇਂ ਬਾਂਦਰ ਟੱਪਦਾ ਹੁੰਦਾ ਉਹ ਟੱਪਦਾ ਗੁੱਸੇ ਵਾਲਾ, ਫਿਰ ਕ੍ਰੋਧੀ ਆਦਮੀ ਪੁੱਛੀਆਂ ਹੀ ਮਾਰਦਾ ਚੜਿਆ। ਵੇਖਿਓ ਕਦੇ ਕਿਸੇ ਨੂੰ ਜਾਂ ਹੁੰਦਾ, ਹਾਂ ਆਸੇ ਪਾਸੇ ਹੋ ਜਾਣਾ ਚਾਹੀਦਾ ਉਸ ਵੇਲੇ। ਚਲੋ
ਫਿਰ
ਅਸੀਂ ਉਹਦੀ ਸੰਗਤ ਕਰਕੇ ਹੋਰ ਉਹਦੇ ਅਸੀਂ ਕਿਹੜਾ ਤੈਨੂੰ ਕੋਈ ਘੱਟ ਹੈ, ਹੋਰ ਆਪਣਾ ਗੁੱਸਾ ਵਧਾ ਤੇਰੇ ਨਾਲ ਵੱਧ ਕਰਕੇ ਦਿਖਾਉਂਦੇ ਹਾਂ ਜੀ ਅਸੀਂ ਫਿਰ, ਹਾਂ ਤੂੰ 12 ਤਾਲਾ ਸੀ ਅਤੇ 16 ਤਾਲੇ। ਚਲੋ
ਅੱਗੇ ਧੂਆ ਧੌਲਰੋ ਜਲ ਨਿਰਮਲ ਗੌਰ ਗਿਆਨ ਸੁਚਾਰ,
ਹਾਂ ਵਿਸਰਾਮ ਗਵਾਚਦੇ ਨੇ, ਪੜ੍ਹੋ ਠੀਕ। ਅੱਗੇ ਧੂਆਂ ਧੌਲ ਹਰ,
ਅੱਗੇ ਧੂਆਂ ਧੌਲ ਹਰ
ਜਲ ਨਿਰਮਲ ਗੁਰ ਗਿਆਨ ਸੁਚਾਰਾ,
ਜਲ ਨਿਰਮਲ ਗੁਰ ਗਿਆਨ ਸੁਚਾਰਾ।
ਹੁਣ ਸੁਚਾਰਾ
ਸੁਚਾਰਾ
ਅੱਗੇ ਧੂਆਂ, ਅੱਗ ਕੀ ਹੈ ਫਿਰ? ਧੌਲ ਹਰ, ਧੌਲ ਹਰ ਨਾ ਅਤੇ ਮਕਾਨ ਵੱਡੇ ਵੱਡੇ ਉੱਚੇ ਮਹਿਲ, ਜਦੋਂ ਕਿਤੇ ਉਹਨਾਂ 'ਚ ਲੱਗ ਜਾਂਦੀ ਹੈ ਨਾ ਅਤੇ ਧੂਆਂ ਧਾਰ ਕਰ ਦਿੰਦੀ ਹੈ, ਇਹਦਾ ਕਰਤੱਵ ਹੈ, ਇਹਦੇ 'ਚ ਇਹ ਔਗੁਣ ਹੈ। ਪਾਣੀ ਹੈ ਨਿਰਮਲ, ਉਸੇ ਮਕਾਨ ਦੇ ਉੱਤੇ ਫਿਰ ਪਾਣੀ ਛਿੜਕਦੀ ਹੈ, ਇਹਦੀ ਦਿੱਤੀ ਹੋਈ ਕਾਲਸ ਨੂੰ ਲਾਹ ਦਿੰਦਾ ਹੈ, ਨਿਰਮਲ ਕਰ ਦਿੰਦਾ, ਉਜਲ ਕਰ ਦਿੰਦਾ ਹੈ। ਇਉਂ ਇਹ ਗਿਆਨ ਕਰੀਏ ਇਸ ਚਾਰਾ ਸੋਹਣੇ ਚਚਾਰ ਅਚਾਰ ਵਾਲਾ ਇਹ। ਹਾਂਜੀ ਚਲੋ।
ਕੁਲ ਦੀਪ ਬੈਸੰਤਰੋ ਜਲ ਫੁੱਲ ਕਵਲ ਵੱਡੇ ਪਰਿਵਾਰ,
ਹਾਂਜੀ ਹੁਣ ਅੱਗੇ ਕਰ ਦਿਓ ਜੀ, ਮਾਤਾ ਉਹ ਪਾ ਲੈਣਗੇ ਅਗਲਾ। ਕੁਲਦੀਪ ਕਵੈ ਸੰਤਰੋ,
ਕੁਲਦੀਪ ਕਵੈ ਸੰਤਰੋ,
ਹਾਂ ਜੀ ਠੀਕ ਹੈ। ਬਸਾਂ ਉਸੇ ਅੱਗ ਤੋਂ, ਹੁਣ ਤਮੋ ਗੁਣੀ ਸੀ ਨਾ ਅੱਗ, ਇਹ ਦੀਵੇ ਦੇ ਨਾਲ ਮਿਲ ਜਦੋਂ ਸਪਰਸ਼ ਕਰੀ ਆਪਣੀ ਕੁੱਲ ਵਿੱਚ, ਦੀਵੇ ਕੁੱਲ ਵਿੱਚ ਅੱਗ ਦੀ ਕੁੱਲ ਵਿੱਚ ਦੀਵਾ ਆਇਆ ਨਾ, ਦੀਵਾ ਅੱਗ ਦੀ ਕੁੱਲ 'ਚੋਂ ਹੀ ਆਉਂਦਾ ਹੈ। ਸੋ ਇਹ ਬਣਿਆ ਉੱਧਰ, ਫਿਰ ਜਿਹੜਾ ਸੀ ਜਲ ਕੁੱਲ, ਜਲ ਦੀ ਕੁੱਲ ਵਿੱਚੋਂ ਕੀ ਆਇਆ? ਕਵਲ, ਕਵਲ ਫੁੱਲ ਆਇਆ, ਉਹ ਵੱਡੇ ਪਰਿਵਾਰ ਵਾਲਾ ਹੋ ਗਿਆ। ਜਿਹੜਾ ਤਾਂ ਅੱਗ ਦੀ ਕੁੱਲ ਵਿੱਚੋਂ ਆਇਆ ਸੀ ਦੀਵਾ, ਉਹ ਤਾਂ ਉਹਦਾ ਸਵਾਤ ਹੈਗਾ ਸਾੜਨ ਵਾਲਾ ਹੀ, ਜਿਹੜਾ ਵੀ ਇਹਨਾਂ ਪਿਆਰ ਕਰੂ ਸਾੜ ਦੇਣਾ ਨੇ। ਅਤੇ ਜਲ ਦੀ ਕੁੱਲ ਵਿੱਚੋਂ ਆਇਆ ਕੌਣ? ਕਵਲ, ਜਿਹੜਾ ਇਹਦੇ ਲਾਗੇ ਆਊ ਉਹਨੂੰ ਵੱਡੇ ਪਰਿਵਾਰ ਵਾਲਾ ਬਣਾ ਦਿੰਦਾ। ਅੱਗੇ ਅਗਲੀ ਤੁੱਕ 'ਚ ਖੁੱਲੂਗਾ, ਪੜ੍ਹੋ।
ਦੀਪਕ ਹੇਤ ਪਤੰਗ ਦਾ,
ਕਿਉਂ ਦੀਵਾ ਜੇ ਦਾ ਹੇਤ ਕੌਣ ਕਰਦਾ? ਪਤੰਗਾ, ਉਹ ਪਤੰਗੇ ਨੇ ਇਹਦੇ ਨਾਲ ਪ੍ਰੇਮ ਕੀਤਾ, ਆਇਆ ਤਾਂ ਪ੍ਰੇਮ ਉਹਨਾਂ ਦਾ ਕੀਤਾ ਪ੍ਰੇਮ, ਇਹਨੇ ਕੀ ਕੀਤਾ? ਉਹਨੂੰ ਸਾੜਤਾ, ਇਹਨਾਂ ਦਾ ਕੰਮ ਸਾੜਨਾ ਹੀ ਅੱਗ ਦਾ। ਤਾਂ ਫਿਰ ਕਵਲ ਦੇ ਕੋਲ ਕੌਣ ਆਇਆ?
ਕਵਲ ਭਵਰ ਪ੍ਰਗਟ ਪਹਾਰਾ,
ਪਹਾਰਾ
ਪਹਾਰਾ,
ਕਵਲ ਫੁੱਲ ਕੋਲ ਆਇਆ ਜੀ ਭੌਰਾ, ਉਹਨੇ ਉਹਨੂੰ ਸਾਰੇ ਸੰਸਾਰ 'ਚ ਪ੍ਰਗਟ ਕਰ ਦਿੱਤਾ, ਉਹਦੀ ਸੁਗੰਧੀ ਹੈ। ਅਤੇ ਇਹ ਗੱਲ ਸਾਰੇ ਸੰਸਾਰ ਪ੍ਰਗਟ ਹੈ ਨਾ, ਵੀ ਭੌਰਾ ਫੁੱਲਾਂ 'ਤੇ ਉਹਦਾ ਸੁਗੰਧੀ ਲੈ ਜਾਂਦਾ ਹੈ, ਅੱਗ ਦੇ ਕੋਲ ਪਤੰਗਾ ਉਹਨਾਂ ਦੀ ਵੀ ਕੋਲ ਸਾੜ ਦਿੰਦੀ ਹੈ। ਹਾਂਜੀ
ਅੱਗੀ ਲਾਟ ਉਚਾਟ ਹੈ।
ਅੱਗ ਦੀਆਂ ਕਿੰਨੀਆਂ ਕਿੰਨੀਆਂ ਉੱਚਾਂ ਉੱਚੀਆਂ ਲਾਟਾਂ ਨੇ, ਉਹ ਲਾਟਾਂ ਵਿੱਚ ਕੀ ਇਹਦਾ
ਸਿਰ ਉੱਚਾ
ਉੱਚਾ ਸਿਰ ਕਰਦੀ ਹੈ, ਕਰੇ
ਸਿਰ ਉੱਚਾ ਕਰ ਕਰੇ ਕੁਚਾਰਾ।
ਇਉਂ ਉੱਚੀਆਂ ਲਾਟਾਂ ਸਿਰ ਉੱਚਾ ਕਰਕੇ ਕੁਚਾਰ ਕਰਦੀ ਹੈ, ਕੁਕਰਮ ਕਰਦੀ ਹੈ, ਮਾੜਾ ਕਰਤੱਵ ਕਰਦੀ ਹੈ, ਛਾੜਦੀ ਚਲੀ ਜਾਂਦੀ ਹੈ ਸਭ ਨੂੰ।
ਹਾਂਜੀ, ਸਿਰ ਨੀਵਾਂ ਨਿਵਾਨ ਸੁਭਾਸ,
ਪਾਣੀ ਦਾ ਸੁਭਾਅ ਦੇਖੋ ਫਿਰ, ਹੁਣ ਅੱਗ ਦਾ ਤਾਂ ਨਾ ਉੱਚਾ, ਪਾਣੀ ਜਿਹੜਾ ਅਸੀਂ ਨੀਵਾਂ ਹੋ ਕੇ ਵਗਦਾ, ਸਿਰ ਨੀਵਾਂ ਕਰਕੇ ਤੁਰਦਾ, ਉੱਚਾ ਸਿਰ ਉੱਚੀ ਗਰਦਨ ਕਰਕੇ ਨਹੀਂ ਤੁਰਦਾ, ਨੀਵਾਂ ਹੋ ਕੇ ਤੁਰਦਾ ਹੈ। ਵਾਸਾ ਕਿੱਥੇ ਆ ਫਿਰ?
ਪਾਣੀ ਅੰਦਰ ਪਰੋਪਕਾਰਾ,
ਪਰੋਪਕਾਰੀ ਪਰਉਪਕਾਰਾ
ਪਰਉਪਕਾਰਾ,
ਸਿਰ ਨੀਵਾਂ ਨਿਵਾਣ ਵਾਸ,
ਨਿਵਾਣ
ਸਿਰ ਨੀਵਾਂ ਕਰਕੇ ਤੁਰਦਾ ਪਾਣੀ। ਵਾਸਾ ਵੀ ਕਿੱਥੇ ਹੈ? ਵਾਸਾ ਵੀ ਨੀਵੇਂ ਥਾਂ, ਉੱਚੇ ਥਾਂ ਤਾਂ ਨਹੀਂ ਠਹਿਰਦਾ, ਨੀਵੇਂ ਥਾਂ ਜਾ ਕੇ ਖੜਦਾ ਹੈ। ਐਸਾ ਪਰਉਪਕਾਰੀ ਜੀਵਨ ਹੈ ਪਾਣੀ ਦਾ। ਇਉਂ ਭਾਈ ਪਾਣੀ ਤੋਂ ਸਿੱਖਿਆ ਲਈਏ, ਅੱਗ ਤੋਂ ਇਹੋ ਹੀ ਆ ਵੀ ਤਮੋ ਗੁਣੀ ਨਾ ਬਣੀਏ, ਸਤੋ ਗੁਣੀ ਸਵਾ ਪਾਣੀ ਦਾ ਲੈ ਕਰਕੇ ਨਿਰਮਲਤਾ ਵੱਲ ਰਹਿ ਕੇ ਪਰਉਪਕਾਰੀ ਜੀਵਨ ਬਣਾ ਲਈਏ। ਇਹੋ ਜਿਹਾ ਸਿੱਖਾਂ ਦਾ ਹੁੰਦਾ ਹੈ। ਨਿਵ ਚੱਲੈ,
ਨਿਵ ਚੱਲੈ ਸੋ ਗੁਰੂ ਪਿਆਰਾ,
ਜਿਹੜਾ ਇਉਂ ਨਿਵ ਕੇ ਚੱਲਦਾ ਪਾਣੀ ਦੀ ਨਿਆਈ, ਗੁਰੂ ਪਿਆਰਾ ਹੈ, ਗੁਰੂ ਬੋਰਾ ਪਿਆਰ ਕਰਦੇ ਨੇ, ਉਹਨੂੰ ਲਾ ਲੈਂਦੇ ਨੇ ਗੱਲ ਨਾਲ। ਹਾਂਜੀ,
ਰੰਗ ਮਜੀਠ ਕਸੰਭ ਕਾ ਕਸੰਭ ਦਾ ਕੱਚਾ ਪੱਕਾ ਕਿੱਤ ਵਿਚਾਰੇ।
ਠੀਕ ਹੈ, ਪੜ੍ਹੋ ਸਾਰੇ।
ਰੰਗ ਮਜੀਠ ਕਸੰਭ ਦਾ ਕੱਚਾ ਪੱਕਾ ਕਿੱਤ ਵਿਚਾਰੇ।
ਹੁਣ ਕਹਿੰਦੇ ਸਵਾਲ ਹੋਇਆ ਭਾਈ ਸਾਹਿਬ ਨੂੰ, ਗੁਰਦਾਸ ਜੀ ਨੂੰ, ਜੀ ਸਿੱਖ ਕਈ ਬਾਣੇ ਲਿਬਾਸ ਵਿੱਚ ਤਾਂ ਬਾਹਰੋਂ ਵੇਖਣ ਨੂੰ ਤਾਂ ਬਹੁਤ ਵਧੀਆ ਲੱਗਦੇ ਨੇ, ਪਰ ਕਈ ਵਾਰੀ ਕਚਿਆਈ ਜੀ ਆਈ ਹੁੰਦੀ ਹੈ ਉਹਨਾਂ 'ਚੋਂ, ਕਿਵੇਂ ਪਹਿਚਾਣ ਹੋਵੇ, ਕਿਵੇਂ ਪਛਾਣੀਏ ਵੀ ਇਹ ਪੱਕਾ ਸਿੱਖ ਹੈ ਜੇ ਕੱਚਾ ਹੈ। ਹੁਣ ਕੱਚੇ ਪੱਕੇ ਦਾ ਪ੍ਰਮਾਣ ਰੰਗਾਂ ਦਾ ਦੇਖ ਕੇ ਭਾਈ ਸਾਹਿਬ ਜੀ ਬਹੁਤ ਸੋਹਣੇ ਦ੍ਰਿਸ਼ਟਾਂਤ ਦੇ ਰਹੇ ਨੇ। ਸੁਣੋ, ਰੰਗ ਮਜੀਠ ਕੁਸੁੰਮ ਦਾ,
ਰੰਗ ਮਜੀਠ ਕੁਸੁੰਮ ਦਾ,
ਇੱਕ ਤਾਂ ਕੁਸੁੰਮੇ ਦਾ ਰੰਗ ਹੈ, ਇੱਕ ਭਾਈ ਮਜੀਠੇ ਦਾ ਰੰਗ ਹੈ, ਅਤੇ ਰੰਗ ਤਾਂ ਰੰਗ ਹੀ ਆ ਨਾ, ਮਜੀਠ ਦਾ ਵੀ ਲਾਲ ਹੁੰਦਾ, ਕੁਸੁੰਮੇ ਦਾ ਵੀ ਲਾਲ ਹੁੰਦਾ, ਜਿਵੇਂ ਬਾਣੇ ਵਾਲਾ ਤਾਂ ਹੁਣ ਬਾਣਾ ਸਾਰਾ ਪਾਇਆ ਹੋਇਆ ਉਹਨੇ, ਲਿਬਾਸ ਠੀਕ ਹੈ, ਦਾੜਾ ਵੀ ਚਲੋ ਪ੍ਰਕਾਸ਼ ਹੈ, ਇਹਦਾ ਰੰਗ ਬਾਹਰਲਾ ਹੈਗਾ ਨਾ, ਪਹਿਚਾਣ ਹੁਣ ਉਹ ਦੱਸ ਰਹੇ ਨੇ। ਕਹਿੰਦੇ ਰੰਗ ਜਿਵੇਂ ਮਜੀਠ ਦਾ ਹੁੰਦਾ ਹੈ, ਇੱਕ ਕੁਸੁੰਮੇ ਦਾ ਹੁੰਦਾ ਹੈ, ਕੱਚਾ ਪੱਕਾ ਕਿੱਤ ਵਿਚਾਰੇ। ਹੁਣ ਕਿਵੇਂ ਵਿਚਾਰੀਏ ਵੀ ਲਾਲ ਕੁਸੁੰਬਾ ਵੀ ਹੈ, ਲਾਲ ਮਜੀਠ ਵੀ ਹੈ, ਪਛਾਣੀਏ ਕਿਵੇਂ ਵੀ ਪੱਕਾ ਕਿਹੜਾ ਦੋਹਾਂ 'ਚੋਂ, ਉਵੇਂ ਸਿੱਖ ਪਛਾਣ ਲੈ ਕਿਵੇਂ ਕਿਹੜਾ ਪੱਕਾ ਅਤੇ ਕਿਹੜਾ ਕੱਚਾ, ਦੱਸ ਦੇਣ ਅੱਗੇ।
ਧਰਤੀ ਉੱਖਣ ਕੱਢੀਆ ਮੋਲ ਮਜੀਠ ਜੜੀ ਜੜ ਤਾਰੇ।
ਠੀਕ ਹੈ, ਇਹ ਜਿਹੜੀ ਮਜੀਠ ਹੁੰਦੀ ਆ ਨਾ, ਇਹਦਾ ਬੂਟਾ ਧਰਤੀ, ਇਹਦੀ ਵੇਲ ਹੁੰਦੀ ਆ ਮਜੀਠ ਦੀ, ਦਰਖਤ ਨਹੀਂ ਹੁੰਦਾ ਇਹ, ਮਜੀਠ ਜਿਹੜਾ ਹੁੰਦਾ ਵੇਲ ਹੁੰਦੀ ਹੈ। ਧਰਤੀ ਉੱਖਣ, ਇਹਨੂੰ ਜਦੋਂ ਧਰਤੀ ਵਿੱਚੋਂ ਪੱਟ ਕੇ ਇਹਦੀਆਂ ਜੜ੍ਹਾਂ ਡੂੰਘੀ ਕੱਢ ਕੇ ਧਰਤੀ ਜੜ੍ਹਾਂ ਜਿਹੜੀਆਂ ਨੇ ਕੱਢ ਲੈਂਦੀ ਹੈ, ਫਿਰ ਕੀ ਕਰਦੇ ਨੇ, ਮੂਲ ਮਜੀਠ, ਜਿਹੜਾ ਦਾ ਮੂਲ ਹੁੰਦਾ ਹੈ, ਇਹਦੀ ਵੇਲ ਦਾ ਮਜੀਠ ਦੀ ਦਾ, ਉਹਨੂੰ ਜੜੀ ਜੜ ਤਾਰੇ, ਉਹ ਟਾਹਣੀਆਂ ਨਾਲ ਜਿੱਦਾਂ ਨਾਲ ਜੁੜਿਆ ਜੜਿਆ ਹੁੰਦਾ, ਉਹਦੇ ਨਾਲ ਮਿਲਿਆ ਹੁੰਦਾ ਹੈ, ਫਿਰ ਅੱਗੇ ਉਹਨੂੰ ਕੀ ਕਰਦੇ ਨੇ,
ਉਖਲ ਮੋਹਲੇ ਕੁੱਟੀਆ,
ਉਹ ਜਿਹੜਾ ਕੁੱਟੀਆ ਹੈ,
ਕੁੱਟੀਆ,
ਹਾਂ,
ਪੀਹਣ ਪੀਸੇ ਚੱਕੀ ਭਾਰੇ,
ਹਾਂ ਫਿਰ ਪੀਸੈ,
ਪੀਸਣ ਪੀਹਣ ਪੀਸੈ ਚੱਕੀ ਭਾਰੇ।
ਹੁਣ ਠੀਕ ਹੈ, ਫਿਰ ਉਹ ਜਿਹੜੀ ਵੇਲ ਹੁੰਦੀ ਹੈ, ਕੁਛ ਤਾਂ ਧਰਤੀ 'ਚੋਂ ਕੱਢ ਲਈ ਨਾ ਜੜ੍ਹਾਂ, ਕੁਛ ਜਿਹੜੀਆਂ ਉੱਪਰਲਾ ਮੂਲ ਸੀ ਉਹਨੂੰ ਮੂਲ ਉਖਲੀ 'ਚ ਪਾ ਕੇ ਮੂਲੇ ਨਾਲ ਕੁੱਟ ਲੈਂਦੇ ਨੇ, ਕੁਛ ਬਰੀਕ ਉਦੋਂ ਹੋ ਗਿਆ ਪਰ ਉਹਨੇ ਨਾਲ ਨਹੀਂ ਸਰਦਾ, ਤੂੰ ਪੱਕਾ ਰੰਗ ਦੇਣਾ ਹੈ ਇਹ ਮਜੀਠ ਨੂੰ। ਪੀਹਣ ਪੀਸੈ ਚੱਕੀ ਭਾਰੇ,
ਪੀਸੈ ਚੱਕੀ ਭਾਰੇ,
ਉਹਨੂੰ ਕੁੱਟੇ ਹੋਏ ਨੂੰ ਫਿਰ ਚੱਕੀ 'ਚ ਪੀਂਦੇ ਨੇ, ਭਾਰੇ ਪੱਥਰ ਦੇ ਨਾਲ, ਭਾਰੇ ਪੁੜ ਵਾਲੀ ਚੱਕੀ ਨਾਲ ਪੀਂਦੇ ਨੇ, ਪਾਊਡਰ ਬਣ ਗਿਆ, ਬਰੀਕ ਬਣ ਗਿਆ, ਫਿਰ
ਸਹਿ ਅਵਟਣ ਅੱਗ ਦਾ,
ਸਹਿ ਦਲਾਵਾਂ ਲਾ
ਕੇ, ਸਹਿ ਅਵਟਣ ਅੱਗ ਦਾ, ਹੋਏ ਪਈ ਹੋਏ ਪਿਆਰੀ ਮਿਲੇ ਪਿਆਰੇ।
ਠੀਕ ਹੈ, ਉਹ ਬਰੀਕ ਪਾਊਡਰ ਫਿਰ ਅੱਗ 'ਚ ਪਾਉਂਦੇ, ਪਾਣੀ 'ਚ ਉਬਾਲਦੇ ਨੇ ਉਹਨੂੰ ਮਜੀਠ ਨੂੰ, ਅਵਟਣ ਨਾਮੇ ਉਬਾਲਾ, ਕਿਵੇਂ ਅੱਗ ਦਾ ਉਬਾਲਾ ਸਹਿੰਦਾ ਉਹ, ਉਬਾਲਾ ਸਹਿ ਕੇ ਹੋਏ ਪਿਆਰੀ, ਉਹ ਮਜੀਠ ਪਿਆਰੀ ਹੋ ਜਾਂਦੀ ਹੈ, ਫਿਰ ਮਿਲੇ ਪਿਆਰੇ, ਫਿਰ ਉਹ ਪਿਆਰਿਆਂ ਨੂੰ ਮਿਲਦੀ ਆ, ਜਿਹੜਾ ਉਹਦਾ ਕਦਰ ਜਾਣਦੇ ਨੇ ਵੀ ਇਹ ਪੱਕਾ ਰੰਗ ਦਊਗੀ ਹੁਣ। ਹਾਂਜੀ,
ਪੋਹਲੀਓ ਸਿਰ ਕੱਢੀਏ, ਕੱਢ ਕੇ ਫੁੱਲ ਕਸੁੰਬ ਚਲੋ
ਪੜ੍ਹੋ ਸਾਰੇ ਜੀ,
ਖਿਲਾਰੀ
ਪੋਹਲੀ, ਪੋਹਲੀ ਆਹ
ਪੋਹਲੀਓ,
ਐੜਾ ਪੋਹਲੀਓ
ਪੋਹਲੀਓ
ਹਾਂਜੀ ਮਗਲੇ ਤੇ ਹਾਂ ਫਿਰ ਪੋਹਲੀਆ ਹੋ ਪੋਹਲੀਆ ਹੋ ਮਗਲੇ ਹਾਏ ਤੇ ਟਿੱਪੀ ਲਾ ਲਿਓ ਪਹਿਲੇ ਤਾਂ ਲਾ ਲਿਓ ਮਗਲੇ ਹਾਏ ਤੇ ਉਹਦਾ ਉਹਦਾ ਰੱਖਣਾ ਉਹ ਰਹਿਣ ਦਿਓ ਗੱਲ ਤਾਂ ਟਿੱਪੀ ਦੀ ਹੋ ਰਹੀ ਹੈ ਪੋਹਲੀਆ ਹੋ ਆ ਪੋਹਲੀਆਂ ਕਹਿੰਦੇ ਡੋਡੀਆਂ ਹੁਣ ਕੁਛ ਉਹਦਾ ਪੱਕੇ ਰੰਗ ਦੀ ਗੱਲ ਸੀ ਨਾ ਮਜੀਠ ਉੱਬਲ ਕੇ ਵੀ ਜਿਹੜੀ ਸੀ ਪੱਕਾ ਰੰਗ ਦੇਣ ਦੇ ਪਿਆਰੀ ਬਣ ਗਈ ਪੱਕੇ ਤੇ ਕੱਚੇ ਦਾ ਪਛਾਣ ਕਰਨੀ ਸੀ ਹੁਣ ਪੋਹਲੀਆਂ ਨੇ ਡੋਡੀਆਂ ਜਿਹੜਾ ਕਸੁੰਮੇ ਦਾ ਫੁੱਲ ਹੁੰਦਾ ਹੈ ਪੋਹਲੀਓ ਸਿਰ ਕੱਢ ਕੇ ਕਸੁੰਮੇ ਦਾ ਫੁੱਲ ਬੂਟੇ ਦੇ ਉੱਤੇ ਲੱਗਿਆ ਦਾ ਕਿੰਨਾ ਉੱਚਾ ਹੁੰਦਾ ਸਿਰ ਕੱਢ ਕੇ ਰੱਖਦਾ ਉੱਪਰ ਨੂੰ ਅਤੇ ਫਿਰ ਫੁੱਲ ਕਸੁੰਬ ਚੁਲੁੰਬ ਖਿਲਾਰੇ ਇਹ ਕਸੁੰਮੇ ਦਾ ਫੁੱਲ ਹੈ ਇਹਦਾ ਰੰਗ ਲਾਲ ਹੈ ਬੜਾ ਲਾਲ ਦੀ ਆਪਣੇ ਲਾਲ ਹੋ ਕੇ ਦਿਖਾਉਂਦਾ ਹੈਗਾ ਬਹੁਤ ਉੱਚਾ ਮਜੀਠ ਹੈ ਨੀਵੀਂ ਧਰਤੀ 'ਚ ਹੈ ਇਹ ਬੂਟੇ ਦੇ ਉੱਤੇ ਹੈ ਹੁਣ ਕੱਚੇ ਪੱਕੇ ਦਾ ਪਛਾਣ ਕਰਨੀ ਹੈ ਹੈਗਾ ਇਹ ਵੀ ਲਾਲ ਹੈ ਪਰ ਇਹ ਕੱਚੇ ਪੱਕੇ ਦਾ ਪਛਾਣ ਹੋਣੀ ਆ ਲੱਗੇ ਲਾਲ ਮਜੀਠ ਵੀ ਸੀ ਅਤੇ ਉਹ ਨੀਵੀਂ ਹੋ ਕੇ ਪਾਣੀ 'ਚ ਉੱਬਲ ਕੇ ਪੀ ਕੇ ਵੀ ਕੁੱਟ ਕੇ ਵੀ ਉਖਲੀ ਜਾ ਪਰ ਆਪਣਾ ਲਾਲੀਪਣਾ ਦਾ ਪੱਕਾ ਰੰਗ ਦਾ ਤਿਆਗ ਨਹੀਂ ਕਰਿਆ ਇੰਨੇ ਦੁੱਖ ਸਹਾਰ ਕੇ ਵੀ ਇਵੇਂ ਹੀ ਮਜੀਠ ਵਾਂਗੂ ਜਿਹੜੇ ਗੁਰੂ ਦੇ ਸਿੱਖ ਨੇ ਉਹ ਭਾਵੇਂ ਕਈ ਕਸ਼ਟ ਵੀ ਸਹਾਰ ਲੈਣ ਉਹਨਾਂ ਦਾ ਜਿਹੜਾ ਰੰਗ ਪ੍ਰੇਮ ਦਾ ਪੱਕਾ ਚੜਿਆ ਉਤਰਦਾ ਨਹੀਂ ਜਿਹੜੇ ਕੱਚੇ ਪਹਿਲੇ ਹੁੰਦੇ ਨੇ ਮਾੜਾ ਜਿਹਾ ਕਿਸੇ ਕਸਵੱਟੀ ਆ ਗਈ ਜਦੋਂ ਕਿਰਪਾਨ ਲਾ ਕੇ ਰੱਖ ਦੇਣਗੇ ਕੀਲੀ 'ਤੇ ਨਾਈ ਕੋਲ ਜਾ ਕੇ ਕੇਸ ਮਿਲਾ ਲੈਣਗੇ ਛੱਡੋ ਪਰੇ ਤਾਂ ਔਖਾ ਹੁੰਦਾ ਕੰਮ ਇਹ ਨਹੀਂ ਚੱਲਿਆ ਜਾਣਾ ਉਹ ਫਿਰ ਕੱਚਾ ਜਿਹੜੇ ਪਰਖਿਆ ਜਾਂਦਾ ਆ ਜਦੋਂ ਕਿਤੇ ਸੰਤਾਂ ਨੇ ਅੰਮ੍ਰਿਤ ਛਕਾਏ ਨੇ ਪਿੰਡਾਂ ਵਾਲਿਆਂ ਨੇ ਬੜੇ ਅੰਮ੍ਰਿਤ ਛਕੇ ਲੋਕਾਂ ਨੇ ਜਦੋਂ ਅਟੈਕ ਹੋਣ ਲੱਗਿਆ ਛਕੇ ਉਹਨੇ ਛੇਤੀ ਛੇਤੀ ਲੁਕ ਲੁਕ ਕੇ ਨਾ ਜੀ ਅਸੀਂ ਨਹੀਂ ਆ ਗਏ ਪਿੰਡ ਵਾਲਿਆਂ ਦੇ ਨਾ ਦੇਖੋ ਜਾਂ ਸਾਡੇ ਕਿਰਪਾਨ ਦਾੜੀਆਂ ਵੀ ਮਿਲਾ ਲਈਆਂ ਕੇਸ ਕਟਾ ਲਏ ਪੱਗਾਂ ਲਾਤੀਆਂ ਉਹੋ ਜਿਹੇ ਕੱਚੇ ਪਿੱਲੇ ਉਹ ਇੱਦਾਂ ਪਰਖਿਆ ਜਾਂਦਾ ਫਿਰ ਜੋ ਮੌਕਾ ਆਉਂਦਾ ਦੱਸਣਗੇ ਅੱਗੇ ਪੋਹਲੀਓ ਸਿਰ ਕੱਢ ਕੇ ਫੁੱਲ ਕਸੁੰਬ ਚੁਲੁੰਬ ਖਿਲਾਰੇ ਹਾਂ ਕਸੁੰਬੇ ਦਾ ਫੁੱਲ ਆਪਣੇ ਆਪ ਨੂੰ ਉੱਚਾ ਦਿਖਦਾ ਬੂਟੇ 'ਤੇ ਅਤੇ ਖਿਲਾਰਦਾ ਆਪਣੇ ਰੰਗ ਨੂੰ ਜਿਹੜਾ ਹੈ ਉੱਚਾ ਹੋ ਕਰਕੇ ਚੁਲੁੰਬ ਮੈਨੇ ਲਾਲ ਰੰਗ ਸੋਚੋ ਚੂਹਾ ਚੁਲੁੰਬ ਦਾ ਅਰਥ ਹੈ ਸੂਹਾ ਲਾਲ ਰੰਗ ਅੱਗੇ
ਖੱਟ ਤੁਰਸੀ ਦੇ ਰੰਗੀਏ
ਹੁਣ ਪਰਖਣਾ ਹੈ ਵੀ ਕੱਚਾ ਪੱਕਾ ਕਿਹੜਾ ਜਦੋਂ ਕਸੁੰਬੇ ਦਾ ਰੰਗ ਦੇਣਾ ਦੇਖਿਆ ਨਾ ਖੱਟ ਤੁਰਸੀ ਖਟਿਆਈ ਵਾਲੀਆਂ ਚੀਜ਼ਾਂ ਉਹ 'ਚ ਪਾ ਦਿੰਦੇ ਨੇ ਰੰਗ ਚੜ੍ਹਾਉਣ ਵੇਲੇ ਕੱਪੜੇ ਨੂੰ ਖੱਟ ਤੁਰਸੀ ਨਾਮ ਖਟਿਆਈ ਪਾ ਦਿੰਦੇ ਖੱਟਿਆ ਨਿੰਬੂ ਦਾ ਪਾਤਾ ਵਿੱਚ ਕਹਿ ਲਓ ਖੱਟਿਆ ਜਿਹੜਾ ਰਸ ਉਹ ਪਾ ਦਿੰਦੇ ਨੇ ਫਿਰ
ਕਪਟ ਸਨੇਹੋ ਰਹਿ ਦਹਿ ਚਾਰੇ
ਕੱਪੜੇ ਨੂੰ ਚੜ੍ਹਦਾ ਗਿਆ ਲਾਲ ਦੀਂਦਾ ਦੇਖਣ ਨੂੰ ਤਾਂ ਵੀ ਕੱਪੜਾ ਬੜਾ ਲਾਲ ਰੰਗ ਹੈ ਜਦੋਂ ਚਾਰ ਦਿਨ ਲੰਘਦੇ ਨੇ ਨਾ ਤਾਂ ਫਿਰ ਪਤਾ ਲੱਗਦਾ ਅੱਗੇ ਲਾਂਭਾ ਦਿੰਦਾ ਕੱਪੜਾ ਵਿਆਹ ਗਿਆ ਕੱਪੜਾ ਦਿੱਤਾ ਤਾਂ ਉੱਡੀ ਗਿਆ ਰੰਗ ਇਹਦਾ ਉਹ ਕੱਚਾ ਸੀ ਧੁੱਪ ਲੱਗੀ ਉੱਡ ਗਿਆ ਪਾਣੀ ਨਾਲ ਇੱਕ ਵਾਰੀ ਧੋਤਾ 'ਤੇ ਉੱਡ ਗਿਆ ਉਦੋਂ ਪਰਖਿਆ ਗਿਆ ਪਰ ਜਿਹੜਾ ਸੀ ਮਜੀਠ ਵਾਲਾ ਉੱਬਲ ਕੇ ਲਾਲ ਹੋਇਆ ਉਹ ਫਿਰ ਉਹਨੂੰ ਉਬਾਲੀ ਵੀ ਜਾਓ ਕੱਪੜੇ ਨੂੰ ਉਹ ਨਹੀਂ ਉਤਰਦਾ ਹਾਂ ਇਉਂ ਕੱਚੇ ਪੱਕੇ ਦਾ ਪਤਾ ਲੱਗ ਜਾਂਦਾ ਪੱਕਾ ਪੱਕ ਕਰਕੇ ਦਿਖਾਇਆ ਨਾ ਭਾਈ ਦਿਆਲਾ ਜੀ ਨੂੰ ਕਹਿੰਦੇ ਨਾਮ ਦਾ ਰੰਗ ਚੜਿਆ ਤੈਨੂੰ ਹਾਂਜੀ ਨਾਮ ਦਾ ਰੰਗ ਚੜਿਆ ਕਿਹਨੇ ਚੜਾਇਆ ਹੈ ਗੁਰੂ ਤੇਗ ਬਹਾਦਰ ਜੀ ਨੇ ਲੈ ਉਬਾਲ ਕੇ ਉਤਾਰ ਦਿੰਦੇ ਹਾਂ ਉਬਾਲ ਦਿੱਤਾ ਦੇਗੇ 'ਚ ਭਾਈ ਦਿਆਲੇ ਨੂੰ ਉਹ ਰੰਗ ਉਤਰਿਆ ਚਰਬੀ ਢਲ ਢਲ ਕੇ ਪਾਣੀ 'ਚ ਘੁਲ ਗਈ ਪਰ ਉਹ ਰੰਗ ਜਿਹੜਾ ਸੀ ਨਾਮ ਦਾ ਸੱਚ ਸੁਖਮਨੀ ਸਾਹਿਬ ਦਾ ਨਿਰੰਤਰ ਪਾਠ ਜਾਰੀ ਰਿਹਾ ਚਲੋ ਇਹ ਉਹ ਪੱਕਾ ਰੰਗ ਹਾਂਜੀ ਦਿਨ ਚਾਰੇ ਕਰ ਲਓ ਉੱਥੇ ਹਾਂਜੀ ਇਹ ਡਿਕਸ਼ਨਰੀ 'ਚ ਦੇਖਿਓ ਆ ਮਜੀਠ ਨੂੰ ਕੀ ਕਹਿੰਦੇ ਅੰਗਰੇਜ਼ੀ ਜੀ ਬੜੇ ਬੜੇ ਵਿਦਵਾਨ ਬੈਠੇ ਨੇ ਅੰਗਰੇਜ਼ੀ ਦੇ ਮਜੀਠ ਨੂੰ ਅੰਗਰੇਜ਼ ਇੱਕ ਮਿੰਟ ਜੀ ਮਜੀਠ ਨੂੰ ਕੀ ਕਹਿੰਦੇ ਨੇ ਅੰਗਰੇਜ਼ੀ 'ਚ ਉਹ ਜੀ ਪੀ ਐੱਚ ਡੀ ਕਰੀਆ ਫਿਰ ਦੇਖਾਂਗੇ ਹੁਣ ਮਜੀਠ 'ਤੇ ਪੀ ਐੱਚ ਡੀ ਕਰਿਓ ਚਲੋ
ਨੀਵਾ ਨੀਵਾ ਜਿਣੇ ਉਚੇਰੇ
ਇੱਕ ਮਿੰਟ ਮਹਾਰਾਜ ਰੁਕਿਓ ਸਪੈਲਿੰਗ ਨੋਟ ਕਰ ਲੈ ਕੀ ਕਹਿੰਦੇ ਅੰਗਰੇਜ਼ੀ 'ਚ ਰੂਬੀਆ ਆਰ ਯੂ ਬੀ ਆਈ ਏ ਆਰ ਯੂ ਬੀ ਆਈ ਏ ਰੂਬੀਆ ਉਹ ਮਜੀਠ ਹੁੰਦਾ ਚਲੋ
ਨੀਵਾ
ਹੁੰਦਾ ਇੱਕ ਹੋਰ ਹੁੰਦਾ ਹਾਂ ਡਿਕਸ਼ਨਰੀ 'ਚ ਦੇਖੋ ਜਾ ਕੇ ਰੂਬੀਆ ਆਰ ਯੂ ਬੀ ਆਈ ਏ ਕੋਰਡੀਫੋਲੀਆ ਵੀ ਕਹਿੰਦੇ ਨੇ, ਕੋਰਡੀਫੋਲੀਆ CORDIFOLIA, ਕੋਰਡੀਫੋਲੀਆ। ਹਾਂਜੀ ਲੱਗ ਗਿਆ ਪਤਾ, ਹਾਂ ਇਹ ਹੁੰਦਾ ਉਹ ਮਜੀਠ ਕੋਰਡੀਫੋਲੀਆ। ਚਲੋ
ਨੀਵਾ ਜਿਣੇ ਉਚੇਰਾ ਹਾਰੇ,
ਨੀਵਾ ਜਿਣੇ
ਨੀਵਾ
ਜਿਣਾ ਕਹਿ ਗਿਆ ਕੋਈ, ਨੀਵਾ ਜਿਣੇ
ਨੀਵਾ ਜਿਣੇ,
ਚਲੋ ਕਿਤੇ ਜਿਣੇ ਹੈ ਕਿਤੇ ਜਿਣੇ, ਇਉਂ ਨੀਵਾ ਜਿਣਾ ਨਾਮ ਜਿੱਤਣ ਦਾ ਹੈ, ਨੀਵਾਂ ਜਿੱਤਦਾ ਜਿਹੜਾ ਆਪਣਿਆਂ ਨੂੰ ਨੀਵਾਂ ਕਹਾਉਂਦਾ ਹੈ, ਜਿਹੜਾ ਉੱਚਾ ਰਹਿੰਦਾ ਉਹ ਹਾਰਦਾ। ਕੁਸੁੰਬੇ ਦਾ ਫੁੱਲ ਉੱਚਾ ਸੀ ਹਾਰਿਆ, ਮਜੀਠ ਨੀਵੀਂ ਸੀ ਜਿੱਤ ਗਈ, ਉਬਾਲ ਕੇ ਵੀ ਰੰਗ ਨਹੀਂ ਉਤਰਨ ਦਿੰਦੇ, ਪੱਕਾ ਰੰਗ ਹੁੰਦਾ ਹੈ ਨੀਵੇਂ ਰਹਿਣ ਵਾਲਿਆਂ ਦਾ। ਚਲੋ ਜੀ ਅੱਗੇ ਜੀ ਅੱਗੇ, ਕੀੜੀ ਮੱਕੜੀ ਕਰੋ ਕੋਈ,
ਕੀੜੀ ਨਿਕੜੀ ਚਲਤ ਕਰ,
ਨਿਕੜੀ ਨਹੀਂ
ਨਿਕੜੀ ਆ ਬਾਬੇ,
ਹਾਂ ਨਿਕੜੀ ਠੀਕ ਹੈ, ਮੈਨੂੰ ਮਿਕੜੀ ਸੁਣਿਆ ਸੀ, ਸੋਰੀ।
ਕੀੜੀ ਨਿਕੜੀ ਚਲਤ ਕਰ, ਭਰਿੰਗੀ ਨੂੰ ਮਿਲ ਭਰਿੰਗੀ ਹੋਵੇ,
ਠੀਕ ਹੈ। ਕੀੜੀ ਦੇਖੋ ਨਿੱਕੀ ਹੈ, ਹਾਥੀ ਕਿੱਡਾ ਵੱਡਾ, ਕੀੜੀ ਨਿੱਕੀ ਮੁਕਾਬਲੇ ਨਿੱਕੀ, ਕੀੜੀ ਨਿਕੜੀ ਇਹ ਇੱਕ ਚਲਤ ਹੈ, ਕੌਤਕ ਹੈ ਇਹਦਾ, ਇੱਕ ਕੀ ਹੈ ਭਰਿੰਗੀ, ਭਰਿੰਗੀ ਇੱਕ ਹੋਰ ਕੀੜਾ ਹੈ, ਉਹ ਭਰਿੰਗੀ ਦੇ ਵਿੱਚ ਇੱਕ ਚਲਤ ਹੈ ਕੌਤਕ ਹੈ, ਨਾਲ ਜੇ ਉਹਦਾ ਕੋਈ ਮਿਲ ਜਾ ਉਹਨੂੰ ਆਪਣੇ ਵਰਗਾ ਬਣਾ ਲੈਂਦਾ, ਹੋਰ ਕਿੰਨੇ ਕੋਈ ਭਰਿੰਗੀ ਬਣਾ ਲੈਂਦਾ, ਉਹ ਕੀੜੀ ਤੋਂ ਭਰਿੰਗੀ ਬਣ ਗਈ। ਕਿਉਂ ਬਣੀ ਬਾਈ, ਨਿੱਕੀ ਸੀ ਉਹ ਭਰਿੰਗੀ, ਇੱਕ ਕੀੜਾ ਉੱਦਾਂ ਦਾ ਜੀ, ਹਾਂ ਉਹਦਾ ਨਾਂ ਹੈ ਭਰਿੰਗੀ, ਉਹ ਹਾਂਜੀ ਫੜ ਕੇ ਲਿਆ ਕੇ ਦਿਖਾਉਣਾ ਪਊ, ਉਹ ਇੱਕ ਤਰ੍ਹਾਂ ਦਾ ਕੀੜਾ ਹੈ, ਉਹਦੇ ਵਿੱਚ ਸ਼ਕਤੀ ਹੈ, ਜਿਹੜਾ ਉਹਦੇ ਲਾਗੇ ਕੀੜਾ ਕੋਈ ਆਉਂਦਾ ਹੈ, ਵੱਡਿਆਂ ਨੂੰ ਨਹੀਂ ਨਿੱਕਿਆ ਜਿਹਾ ਕੋਈ ਕੀੜਾ ਆਉਂਦਾ ਉਹਨੇ ਆਪਣੇ ਵਰਗਾ ਬਣਾ ਲੈਂਦਾ, ਇਉਂ ਗੁਰੂ ਵੀ ਭਰਿੰਗੀ ਆ, ਭਰਿੰਗੀ ਜਿਹੜਾ ਉਹਦੇ ਕੋਲ ਕੀੜੀ ਬਣ ਕੇ ਆਉਂਦਾ ਆਪਣੇ ਵਰਗਾ ਬਣਾ ਲੈਂਦਾ ਗੁਰੂ, ਇਹ ਸਿੱਖਿਆ ਲੈਣੀ ਹੈ, ਭਰਿੰਗੀ ਗੁਰੂ ਹੈ। ਹਾਂਜੀ ਅੱਗੇ,
ਨਿਕੜੀ ਦਿਸ਼ਾ ਮਕੜ,
ਭਰਿੰਗੀ ਨੂੰ ਮਿਲ ਭਰਿੰਗੀ ਹੋਵੇ,
ਭਰਿੰਗੀ ਨੂੰ ਮਿਲ ਭਰਿੰਗੀ ਹੋਵੇ,
ਇਉਂ ਭਰਿੰਗੀ ਨਾਲ ਮਿਲ ਕੇ ਭਰਿੰਗੀ ਹੋ ਜਾਂਦੀ ਆ ਕੀੜੀ ਛੋਟੀ ਹੋਣ ਕਰਕੇ। ਅੱਗੇ ਹੁਣ ਨਿਕੜੀ ਕਰ,
ਨਿਕੜੀ ਦਿਸ਼ਾ ਮੱਕੜੀ,
ਹਾਂ ਤੁਸੀਂ ਵੀ ਨਿਕੜੀ ਦੇਖਦੇ ਹੋ ਬਹੁਤ, ਨਿਕੜੀ ਦਿਸ਼ਾ ਮੱਕੜੀ,
ਨਿਕੜੀ ਦਿਸ਼ਾ ਮੱਕੜੀ,
ਹੁਣ ਨਿੱਕੀ ਕੌਣ ਆ ਮੱਕੜੀ, ਬਹੁਤ ਛੋਟੀ ਜਿਹੀ ਹੁੰਦੀ ਆ, ਕਰਦੀ ਕੀ ਆ ਸ਼ਾਬਾਸ਼, ਸੂਤ
ਸੂਤ ਮੂੰਹੋਂ ਕੱਢ ਫਿਰ ਸੰਗੋਵਾ,
ਹਾਂ ਬਹੁਤ ਠੀਕ ਪੜ੍ਹਦੇ ਨੇ, ਸੂਤ ਮੂੰਹੋਂ ਹੈ ਮੋਹੋ ਕਲਾਉਣਾ ਹੈ ਇਹਨੂੰ, ਮੰਮੀ ਨੂੰ ਔਖੜਾ ਹੈ ਇਹਨੂੰ ਕਲਾਉਣਾ, ਇਉਂ ਕਰ ਲਓ ਮੋਹੋ, ਕਿਸੇ ਕੋਲ ਮੋਹ ਹੋਣਾ, ਉਹ ਮੱਕੜੀ ਜਿਹੜੀ ਹੈ ਨਾ ਇਹਦੇ 'ਚ ਗੋਣਾ ਵੀ ਅੰਦਰੋਂ ਸੂਤ ਦੀਆਂ ਤਾਰਾਂ ਬਰੀਕ ਬਰੀਕ ਕੱਢਦੀ ਆ, ਇੰਨੀਆਂ ਕੱਢ ਦਿੰਦੀ ਆ ਹਜ਼ਾਰਾਂ ਨਿਕਲ ਦਿੰਦੀ ਆ, ਜਾਲ ਬਣਾਉਂਦੀ ਆ ਪੂਰਾ ਤਾਰਾਂ ਦਾ, ਫਿਰ ਕੀ ਕਰਦੀ ਹੈ ਫਿਰ ਸੰਗੋਵੈ, ਉਹ ਸਾਰੀਆਂ ਤਾਰਾਂ ਨੂੰ ਫਿਰ ਆਪਣੇ ਵਿੱਚ ਖਿੱਚ ਲੈਂਦੀ ਆ, ਨਿੱਕੀ ਹੈ ਪਰ ਸਮਰੱਥ ਵੇਖੋ ਕਿੰਨੀ ਆ, ਕਿੰਨੀਆਂ ਤਾਰਾਂ ਕੱਢੀਆਂ, ਕੱਢ ਕੇ ਫਿਰ ਨਿਕਲਿਆ, ਇਉਂ ਨਿੱਕੀ ਹੋਣ ਕਰਕੇ ਸਮਰੱਥ ਆ ਉਹਦੇ 'ਚ। ਅੱਗੇ
ਨਿਕੜੀ ਮੱਖ ਵਖਾਣੀ ਆ,
ਮੱਖ ਮੱਖੀ, ਮੱਖੀ ਕਿਹੜੀ, ਮਖਿਆਲ ਦੀ, ਮਖਿਆਲ ਦੀ ਮੱਖੀ ਕਿੰਨੀ ਨਿੱਕੀ ਹੁੰਦੀ ਆ, ਬਹੁਤ ਛੋਟੀ ਹੁੰਦੀ ਹੈ, ਸਾਰੇ ਕਹਿੰਦੇ ਨੇ ਵੀ ਬਹੁਤ ਨਿੱਕੀ ਆ ਬਾਈ, ਮਾਖਿਓ ਮਿੱਠਾ ਭਾਗਟ ਹੋਵੇ,
ਮਾਖਿਓ ਮਿੱਠਾ ਭਾਗਟ ਹੋਵੇ,
ਪਰ ਸਮਰੱਥਾ ਕੀ ਰੱਖਦੀ ਹੈ, ਕਿੰਨਾ ਮਿੱਠਾ ਮਖਿਆਲ ਬਣਾ ਦਿੰਦੀ ਹੈ, ਲੈਂਦੇ ਕੌਣ ਨੇ ਫਿਰ ਉਹ ਜਿਹੜਾ ਬਹੁਤਾ ਕੀਮਤੀ ਹੋ ਜਾਂਦਾ ਹੈ ਭਾਖਟ, ਹਾਂ ਧਨਾੜ ਲੋਕ ਖਰੀਦਦੇ ਨੇ ਬਈ, ਆ ਅਸਲੀ ਮਖਿਆਲ ਹੈ ਨਿੱਕੀ ਮੱਕੀ ਵਾਲਾ, ਇੱਕ ਤਾਂ ਮੋਟੀ ਮੱਖੀ ਹੁੰਦੀ ਹੈ ਨਾ ਡੂਬਣੇ ਵਾਲੀ, ਇੱਕ ਨਿੱਕੀ ਮੱਖੀ ਦਾ ਹੁੰਦਾ, ਉਹ ਫਿਰ ਖਰੀਦ ਲੈਂਦੇ ਨੇ, ਕਿੰਨੀ ਕੀਮਤੀ ਬਣ ਗਿਆ ਮਖਿਆਲ, ਨਿੱਕੀ ਨੇ ਕੀ ਕਿੰਨੀ ਕੀਮਤ ਵਾਲੀ ਚੀਜ਼ ਬਣਾ ਤੀ, ਕਿੱਡਾ ਕਰਤੱਵ ਕਰ ਵਿਖਾਇਆ। ਹਾਂਜੀ ਨਿਕੜਾ,
ਨਿਕੜਾ ਕੀੜਾ ਆਖੀਐ, ਪੱਟ ਪਟੋਲੇ ਕਰ ਢੰਗ ਢੋਵੈ,
ਜਿਹੜਾ ਜਿੱਥੋਂ ਰੇਸ਼ਮ ਬਣਦਾ ਉਹ ਕੀੜਾ ਕਿੰਨਾ ਨਿੱਕਾ ਹੁੰਦਾ, ਛੋਟਾ ਜਿਹਾ ਹੁੰਦਾ, ਸਾਰਾ ਛੋਟਾ ਕਹਿੰਦੇ ਉਹਨੂੰ, ਪਰ ਜਦੋਂ ਰੇਸ਼ਮ ਕੱਢਦਾ ਪੱਟ ਪਟੋਲੇ, ਪੱਟ ਰੇਸ਼ਮ ਦੇ ਪਟੋਲੇ ਕੱਪੜੇ ਤਿਆਰ ਹੁੰਦੇ ਨੇ, ਉਹ ਤੋਂ ਜਿਹੜਾ ਰੇਸ਼ਮ ਕੱਢਦਾ, ਕਿੱਥੇ ਕੰਮ ਆਉਂਦੇ ਨੇ ਕੱਪੜੇ ਰੇਸ਼ਮ ਦੇ, ਢੰਗ ਢੋਵੈ ਢੰਗ ਵਿਆਹ, ਵਿਆਹ ਵੇਲੇ ਫਿਰ ਬਰੀ ਦਾ ਸੂਟ ਉਹਦਾ ਹੀ ਲੈ ਕੇ ਜਾਂਦੇ ਨੇ, ਸਿਲਕ ਦਾ ਲੈ ਕੇ ਜਾਣਾ ਉਹਨੇ ਵਾਸਤੇ। ਚਲ
ਗੁਟਕਾ ਮੂੰਹੋਂ ਵਿੱਚ ਪਾਏ ਕੇ,
ਹਾਂ ਗੁਟਕਾ ਇੱਕ ਛੋਟਾ ਮਣਕਾ, ਗੁਟਕਾ ਤਾਂ ਹੀ ਪੋਥੀ ਸਾਹਿਬ ਤੋਂ ਗੁਟਕੇ ਨਿੱਕੇ ਬਣੇ ਨੇ ਨਾ, ਵੱਡੀਆਂ ਪੋਥੀਆਂ ਪੋਥੀ ਕਹਿ ਦਿੰਦੇ ਹਾਂ, ਛੋਟੇ ਕਾਹਦੇ ਗੁਟਕਾ ਸਾਹਿਬ ਕਹਿ ਦਿੰਦੇ ਹਾਂ, ਅਤੇ ਗੁਟਕਾ ਇੱਥੇ ਮਣਕਾ ਇੱਕ ਛੋਟਾ ਮਣਕਾ ਗੁਟਕਾ ਮੋਹ ਵਿਖਾ ਮਣਕਾ ਉਹ ਜੋਗੀ ਲੋਕ ਪਾ ਲੈਂਦੇ ਨੇ ਮੂੰਹ 'ਚ ਜਾਂ ਜਿਹੜੇ ਸਪੇਰੇ ਹੁੰਦੇ ਨੇ ਉਹ ਮਣਕੇ ਨੂੰ ਉਹ ਮਣਕਾ ਪਾ ਕੇ
ਦੇਸ਼ ਦਿਸੰਤਰ ਜਾਏ ਖੜੂ ਵੈ
ਹਾਂ ਉਹਦੇ ਨਾਲ ਫਿਰ ਦੇਸਾਂ ਦਿਸੰਤਰ ਜਾ ਖੜਦੇ ਨੇ ਉਹ ਮਣਕੇ ਕਰਕੇ ਕਿੰਨਾ ਛੋਟਾ ਹੈ ਲੈ ਕਿੱਥੇ ਗਿਆ ਉਹ ਜੋਗੀਆਂ ਕੋਲੋਂ ਸਪੇਰਿਆਂ ਕੋਲੋਂ ਮਿਲ ਕਹਿੰਦੇ ਨੇ ਵੀ ਸੱਪ ਤੋਂ ਕੱਢਿਆ ਜੀ ਸੱਪ ਦੀ ਜੋ ਖਿੱਚ ਲੈਂਦਾ ਉਹ ਚਲੋ ਅੱਗੇ
ਮੋਤੀ ਮਾਣਕ ਹੀਰਿਆ ਪਾਤਸ਼ਾਹ ਲੈ ਹਾਰ ਪਰੂਵੈ
ਪਾਤਸ਼ਾਹ ਮੋਤੀ ਮਾਣਕ ਹੀਰਿਆ
ਮੋਤੀ ਮਾਣਕ ਹੀਰਿਆ
ਮੋਤੀ ਕੋਈ ਵੱਡੇ ਨਹੀਂ ਹੁੰਦੇ ਬਹੁਤ ਨਿੱਕੇ ਨਿੱਕੇ ਹੁੰਦੇ ਨੇ ਮਾਣਕ ਵੀ ਬਹੁਤ ਨਹੀਂ ਹੁੰਦੇ ਨਿੱਕੇ ਹੁੰਦੇ ਨੇ ਅਤੇ ਹੀਰੇ ਵੀ ਨਿੱਕੇ ਹੁੰਦੇ ਨੇ ਅਤੇ ਨਿੱਕੇ ਹੋ ਕੇ ਵੱਡੇ ਕਿਵੇਂ ਹੋਏ ਆਪਣੇ ਆਪ ਨਿੱਕਾ ਆਪਣਾ ਪਾਤਸ਼ਾਹ ਲੈ ਹਾਰ ਪਰੋਵੈ ਪਾਤਸ਼ਾਹ ਦੇ ਗਲ ਦਾ ਸ਼ਿੰਗਾਰ ਬਣ ਜਾਂਦੇ ਨੇ ਹਾਰ ਬਣ ਜਾਂਦੇ ਨੇ ਕਿਉਂਕਿ ਨਿੱਕੇ ਹੋਣ ਕਰਕੇ ਇੰਨਾ ਮੁੱਲ ਪੈ ਗਿਆ ਉਹਨਾਂ ਦਾ ਪਾਤਸ਼ਾਹ ਦੇ ਗਲ 'ਚ ਗਏ ਅੱਗੇ
ਪਾਏ ਸਮਾਇਣ ਦਹੀਂ ਬਿਲੋਵੈ
ਹਾਂ ਦਹੀਂ ਜਿਹੜਾ ਜੀ ਫਿਰ ਦੇਖੋ ਦੇ ਉਹਨੂੰ ਸਮਾਇਣ ਨਾਮ ਹੈ ਜਾਗਦਾ ਜਾਗ ਕਿੰਨਾ ਕੁ ਲਾਉਂਦੇ ਉਹਨੇ ਬੁੜੀਆਂ ਨੂੰ ਪਤਾ ਕੌਲੀ ਪਰਕਦਾ ਨਹੀਂ ਲਾਉਂਦੇ ਨਿੱਕੀ ਇੱਕ ਬੂੰਦ ਪਾ ਨਿੱਕਾ ਹੈ ਉਹ ਨਿੱਕੀ ਬੂੰਦ ਮੇਲ ਹੋ ਕੇ ਫਿਰ ਕੀ ਬਣ ਗਿਆ ਦਹੀਂ ਬਣ ਗਿਆ ਦਹੀਂ ਤੋਂ ਮੱਖਣ ਬਣਿਆ ਘਿਓ ਬਣਿਆ ਨਿੱਕੇ ਤੋਂ ਕਿੱਡਾ ਕੁਛ ਹੋ ਨਹੀਂ ਬਣਿਆ ਇਹ ਉਹ ਨਿੱਕੇਪਣ ਦੀ ਗੱਲ ਕਰਦੇ ਅੱਗੇ ਜੀ ਨਿੱਕਾ ਹੋ ਕੇ ਰਹੀਏ ਟਿੱਬੇ ਨਾ ਬਣੀਏ ਕਣ ਬਣੀਏ ਕਣ ਅੱਗੇ ਹੁਣ ਘਾਹ ਦੀ ਆਖਰੀ ਪੌੜੀ ਆ ਜੀ
ਲੱਤਾਂ ਹੇਠ ਲਤਾੜੀਏ
ਘਾਹ ਤੋਂ ਸਿੱਖਿਆ ਲਓ ਜੀ ਘਾਹ ਬੱਚਿਆਂ ਨੂੰ ਕੌਣ ਨਹੀਂ ਲੱਤਾਂ ਨਾਲ ਰਗੜਦਾ ਆ ਗਏ ਨਗਰ ਕੀਰਤ ਨੂੰ ਸਾਰੇ ਨੇ ਦੈੜਦੇ ਗਏ ਸਾਰੇ ਸਾਹੇ ਨਹੀਂ ਆਉਣ ਦਿੱਤਾ ਵਿਚਾਰੇ ਨੂੰ ਉਹ ਵੀ ਇੱਥੇ ਭਾਈ ਸਾਹਿਬ ਇਹੀ ਕਹਿ ਰਹੇ ਨੇ ਲੱਤਾਂ ਹੇਠ ਲਤਾੜੀ ਹੈ
ਲੱਤਾਂ ਹੇਠ ਲਤਾੜੀ ਹੈ
ਸਾਰੇ ਲੱਤਾਂ ਹੇਠ ਲਤਾੜ ਦਿੰਦੇ ਨੇ ਫਿਰ ਕੀ ਹੁੰਦਾ ਹੈ
ਕਾਹੋ ਨਾ ਕੱਢੇ ਸਾਹ ਵਿਚਾਰਾ
ਸਾਹ ਨਹੀਂ ਆਉਣ ਦਿੰਦੇ ਵਿਚਾਰੇ ਨੂੰ ਘਾਹ ਨੂੰ ਲਤਾੜਦੇ ਉਹ ਹੰਕਾਰ ਤੁਰਦੇ ਹੁੰਦੇ ਜਦੋਂ ਉੱਚੇ ਹੋਏ ਹੁੰਦੇ ਨੇ ਜਿਹੜੇ ਦੈੜਦੇ ਜਾਂਦੇ ਨੇ ਵਿਚਾਰੇ ਨੂੰ ਅੱਗੇ
ਗੋਰਸ ਦੇ ਖੜ ਖਾਏ ਕਹਿ ਗਾਏ ਗਰੀਬੀ ਪਰਉਪਕਾਰਾ
ਹਾਂ ਫਿਰ ਇਹਨੂੰ ਕੌਣ ਖਾਂਦੀ ਹੈ ਘਾਹ ਨੂੰ ਜਦੋਂ ਗਾਂ ਖਾ ਲੈਂਦੀ ਹੈ ਖੜ ਨਾਮ ਹੈ ਘਾਹ ਦਾ ਖੜ ਖਾਏ ਕਹਿ ਗੋਰਸ ਨਾਮ ਹੈ ਦੁੱਧ ਦਾ ਜਦੋਂ ਇਸ ਅੱਗੇ ਗਾਏ ਗਾਏ ਨਾਮ ਹੈ ਗਾਂ ਦਾ ਗਾਏ ਗਰੀਬੀ ਪਰਉਪਕਾਰਾ ਗਾਂ ਇਹਨੂੰ ਖਾਂਦੀ ਹੈ ਬੜੀ ਗਰੀਬੀ ਵਾਲੀ ਹੁੰਦੀ ਆ ਗਾਂ ਪਰਪਕਾਰੀ ਹੁੰਦੀ ਹੈ ਗਾਂ ਨੂੰ ਜਿੱਥੇ ਫੜ ਕੇ ਮਰਜ਼ੀ ਬੰਦ ਵਿਚਾਰੀ ਬਣੀ ਜਾਂਦੀ ਹੈ ਗਰੀਬੀ ਸੁਭਾਅ ਹੈ ਉਹਦਾ ਤਾਂ ਕਿ ਗਊ ਗਰੀਬ ਕਹਿੰਦੇ ਨੇ ਹਾਂ ਫੜ ਕੇ ਪਖਾਓ ਨਾ ਸੇਨੂੰ ਕਿਤੇ ਜਿੱਥੇ ਮਰਜ਼ੀ ਨਾ ਬੰਨ ਕੇ ਕਿਤੇ ਫਿਰ ਉਹਦੇ ਇਉਂ ਇਹ ਗਰੀਬੀ ਵਾਲੀ ਹੈ ਜਿੱਥੇ ਮਰਜ਼ੀ ਫੜ ਕੇ ਬੰਨਦੀ ਹੈ ਪਰਪਕਾਰ ਕਰਦੀ ਹੈ ਉਹ ਘਾਹ ਖਾ ਕੇ ਘਾਹ ਤੋਂ ਕੀ ਬਣਿਆ ਦੇਖੋ ਘਾਹ ਖਾ ਕਰਕੇ ਗੋਰਸ ਦੇ ਗੋਰਸ ਨਾਮ ਹੈ ਦੁੱਧ ਘਾਹ ਖਾ ਕੇ ਦੁੱਧ ਦਿੰਦੀ ਹੈ ਹੋਰ ਦੁੱਧ ਤੋਂ ਕੀ ਬਣਿਆ
ਦੁੱਧੋ ਦਹੀਂ ਜਮਾਈਏ ਦਹੀਓ ਮੱਖਣ ਛਾਏ ਪਿਆਰਾ
ਹਾਂ ਉਹ ਦੁੱਧ ਤੋਂ ਫਿਰ ਘਾਹ ਖਾਧਾ ਘਾਹ ਤੋਂ ਬਣ ਗਿਆ ਦੁੱਧ ਦੁੱਧ ਤੋਂ ਜਮਾਇਆ ਦਹੀਂ ਦਹੀਂ ਨੂੰ ਰਿੜਕਿਆ ਮੱਖਣ ਹੋ ਗਿਆ ਛਾਹ ਇਹ ਨਾਮ ਹੈ ਲੱਸੀ ਦਾ ਅਤੇ ਲੱਸੀ ਬਣ ਗਈ ਬੜੀ ਪਿਆਰੀ ਲੱਗਦੀ ਹੈ ਸਾਰੇ ਲੱਸੀ ਵੀ ਪਿਆਰੀ ਲੱਗਦੀ ਹੈ ਅਤੇ ਮੱਖਣ ਵੀ ਪਿਆਰਾ ਲੱਗਦਾ ਹੈ
ਤੇ ਹੋਵਨ ਹੋਮ ਜਾਗ ਢੰਗ ਸਵਾਰਥ ਚੱਜ ਚਾਰਾ
ਉਹ ਘਿਓ ਤੋਂ ਕੀ ਬਣ ਗਿਆ ਫਿਰ ਘਿਓ ਨੇ ਕੀ ਮੱਖਣ ਤੋਂ ਘਿਓ ਬਣ ਗਿਆ ਗਰਮ ਕਰਕੇ ਘਿਓ ਤੋਂ ਹੋਮ ਜੱਗ ਬੜੇ ਜੱਗ ਹੋਏ ਹਵਨ ਹੋਏ ਹੋਰ ਕੀ ਹੋਇਆ ਢੰਗ ਸਵਾਰਥ ਢੰਗ ਨਾਲ ਵਿਆਹ ਦਾ ਵਿਆਹਾਂ ਵਿੱਚ ਆ ਕੇ ਕਿੰਨੀਆਂ ਪ੍ਰਕਾਰ ਦੀਆਂ ਮਿਠਾਈਆਂ ਬਣ ਜਾਂਦੀਆਂ ਨੇ ਜਲੇਬੀਆਂ ਉਹ ਤੋਂ ਬਣਦੀਆਂ ਘਿਓ 'ਚ ਬਾਲ ਕੇ ਹਾਂ ਇਉਂ ਚੱਜ ਇਹੋ ਜਿਹੇ ਕਰਦਾ ਫਿਰ ਕੰਮ ਇਹੋ ਜਿਹੇ ਕਰ ਨਿਬੜਦਾ ਸੋਹਣੇ ਚਾਰ ਵਾਲਾ ਖਿਆ ਖਿਆਲ ਵੀ ਘਿਓ ਤੋਂ ਕੀ ਇੱਕ ਘਾਹ ਤੋਂ ਕਿੰਨਾ ਕੁਛ ਬਦਲਿਆ ਹਾਂਜੀ ਅੱਗੇ
ਧਰਮ ਧੌਲ ਪ੍ਰਗਟ ਹੋਏ
ਹਾਂ ਉਹ ਗਾਂ ਨੇ ਫਿਰ ਬੱਚੇ ਦਿੱਤੇ ਧੌਲ ਨਾਮ ਬਲਦ ਦਾ ਗਾਂ ਨੇ ਅੱਗੇ ਬੱਚੇ ਦੇ ਦਿੱਤੇ ਫਿਰ ਪ੍ਰਗਟ ਹੋਏ ਸਾਰੇ ਸੰਸਾਰ ਮਿਲਿਆ ਵੀ ਉਹਦਾ ਬੱਚਾ ਗਾਂ ਦਾ ਫਿਰ
ਧੀਰਜ ਵਹਿ ਸਹਿ ਸਿਰ ਭਾਰਾ
ਬਲਦ ਵਿੱਚ ਕਿੰਨਾ ਫਿਰ ਧੀਰਜ ਸਿਰ 'ਤੇ ਜਿੰਨਾ ਮਰਜ਼ੀ ਵਿਚਾਰ ਨੂੰ ਵਜਨ 'ਚ ਕਾ ਲਓ ਲਈ ਖਿੱਚਦਾ ਪੰਜਾਲੀ ਪਾ ਦਿਨ ਜੱਟ ਗਲ 'ਚ ਹਲਵਾਹੀ ਕਰਦਾ ਹਾਂਜੀ ਐਸਾ ਧਰਮ ਕਮਾਉਂਦਾ ਉਹ ਅੱਗੇ
ਇੱਕ ਇੱਕ ਜਾਓ ਜਣੇਂਦਿਆਂ
ਹਾਂ ਇੱਕ ਇੱਕ ਤੋਂ ਫਿਰ ਜਣੇ ਇੱਕ ਬੱਚੇ ਤੋਂ ਅਨੇਕਾਂ ਬਲਦ ਬਣ ਗਏ, ਅਨੇਕਾਂ ਜਣੇ ਦੀਆਂ ਜਨਮ ਦਿੱਤਾ ਕਿੰਨੇ ਜਾਊ। ਹਾਂਜੀ, ਚੌਂ ਚੱਕਾਂ ਦੇ ਵਿੱਚ ਹਜ਼ਾਰਾਂ ਬੱਗ ਹੋ ਗਏ, ਹਜ਼ਾਰਾਂ ਹੀ ਬਲਦ ਬਣ ਗਏ। ਇੱਕ ਗਾਂ ਤੋਂ ਅੱਗੋਂ ਇੱਕ ਘਾਹ ਤੋਂ ਵੇਖੋ ਕੀ ਕੁਛ ਹੋਇਆ, ਘਾਹ ਹੀ ਖਾਧਾ ਸੀ ਨਾ। ਹਾਂ, ਫਿਰ
ਤ੍ਰਿਣ ਅੰਦਰ ਵੱਡਾ ਪਾਸਾਰਾ,
ਖਿਆਲ ਕਰ ਲਓ ਘਾਹ ਦੇ ਵਿੱਚ ਕਿੱਡਾ ਵੱਡਾ ਪਸਾਰਾ ਛੋਪਿਆ ਪਿਆ, ਨੀਵੇਂ ਵਿੱਚ ਇੰਨਾ ਕੁ ਪਸਾਰਾ ਖਿਲਾਰ ਦਿੰਦਾ ਹੈ। ਇਉਂ ਜਿਹੜਾ ਨੀਵਾ ਹੁੰਦਾ ਉਹਦੇ ਵਿੱਚ ਭਾਈ ਗੁਣਾਂ ਦਾ ਸਿੱਖ ਵਿੱਚ ਬਹੁਤ ਵੱਡਾ ਪਸਾਰਾ ਹੁੰਦਾ ਹੈ। ਹਾਂ, ਪਤਾ ਨਹੀਂ ਕਿੰਨੀ ਕੁ ਸ਼ਕਤੀ ਦਾ ਪਸਾਰਾ ਹੁੰਦਾ। ਸੋ ਇੱਥੇ ਤਖ਼ਤ ਸੀ ਜਾਂ ਪੌੜੀ ਨੂੰ ਸਾਰੇ ਇਕੱਠੇ ਪੜ੍ਹ ਲਓ। ਇਉਂ ਭਾਈ ਘਾਹ ਵਾਂਗੂ ਹੋ ਜਾਈਏ ਨੀਵੇਂ,
ਲੱਤਾਂ ਹੇਠ ਲਤਾੜੀਏ, ਕਾਉ ਨਾ ਕੱਢੇ ਸਾਹੁ ਵਿਚਾਰਾ, ਗੁਰਸ ਤੇ ਖੜ ਖਾਏ ਕਹਿ, ਗਾਏ ਗਰੀਬੀ ਪਰ ਉਪਕਾਰਾ, ਦੁੱਧੋਂ ਦਹੀਂ ਜਮਾਈ ਹੈ, ਦਹੀਓ ਮੱਖਣ ਸ਼ਾਹੇ ਪਿਆਰਾ।
ਰੋਕਿਓ ਜੀ ਇੱਕ ਮਿੰਟ, ਸ਼ਾਹੇ ਕਿਹਨੂੰ ਕਹਿੰਦੇ ਨੇ? ਅੱਜ ਦਾ ਯਾਦ ਹੈ। ਓਕੇ ਜੀ,
ਕਿਉ ਤੇ ਹੋਵਨ ਹੋਮ ਜਗ, ਟੰਗ ਸਵਾਰ ਜੱਜ ਅਜਾਰਾ, ਧਰਮ ਧੌਲ ਪ੍ਰਗਟ ਹੋਏ, ਧੀਰਜ ਬਹਿ ਸਹਿ ਸਿਰ ਭਾਰਾ, ਇੱਕ ਇੱਕ ਜਾਓ ਜਣੇਂਦਿਆਂ, ਚੌ ਚੱਕਾਂ ਵਿੱਚ ਵੱਗ ਹਜ਼ਾਰਾ,
ਤਿਰਨ ਅੰਦਰ ਵੱਡਾ ਪਾ ਸਾਰਾ, ਤਿਰਨ ਅੰਦਰ ਵੱਡਾ ਪਾ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।